ਵਾਹਿਗੁਰੂ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਤਵਾਰ ਦਿਉਹਾੜੀ ਦਿਨ ਵਿੱਚ ਕਈ ਕਈ ਵਾਰੀ ਦਿਉਹਾੜੀ ਸਤਵਾਰ ਜਿਨ ਮਾਨਸ ਦੇ ਦੇਵਤੇ ਕੀਏ ਜਿਨ ਮਾਨਸ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀ ਹਰ ਨਾਮੋ ਮੰਤਰ ਦਰੜਾਏ ਦਾ ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹੋ ਮੈਂ ਰੋ ਨਾਨਕ ਸਤਿਗੁਰ ਤੇ ਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਸਤਿਗੁਰ ਧੰਨ ਧੰਨ ਸਤਿਗੁਰ ਕਲਗੀਆਂ ਵਾਲੇ ਧੰਨ ਧੰਨ ਸਤਿਗੁਰ
ਕਲਗੀਆਂ ਵਾਲੇ
ਧੰਨ ਧੰਨ ਸਤਿਗੁਰ
ਕਲਗੀਆਂ ਵਾਲੇ
ਕਲਗੀਆਂ ਵਾਲੇ ਬਾਜਾਂ ਵਾਲੇ ਬਾਜਾਂ ਵਾਲੇ ਤਾਜਾਂ ਵਾਲੇ ਧੰਨ ਧੰਨ ਸਤਿਗੁਰ ਕਲਗੀਆਂ ਵਾਲੇ ਧੰਨ ਧੰਨ ਸਤਿਗੁਰ ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ
ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ ਸਿਫਤਾਂ ਕਰੀਏ ਆਪਣੇ ਸਾਹਿਬ
ਕਰੀਏ ਆਪਣੇ ਸਾਹਿਬ ਦੀਆਂ ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ
ਕੀ ਸਿਫਤਾਂ ਕਰੀਏ ਆਪਣੇ ਸਾਹਿਬ
ਪੜੋ ਜੀ ਪੜੋ
ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ ਕੀ ਸਿਫਤਾਂ ਕਰੀਏ
ਇੱਕ ਹੋਵੇ ਨਾ ਕਾਵਾ ਇੱਕ ਹੋਵੇ ਨਾ ਕਾਵਾ ਇੱਕ ਹੋਵੇ ਨਾ ਕਾਵਾ ਇੱਕ ਹੋਵੇ ਨਾ ਕਾਵਾ ਹੋਵੇ ਸਾਗਾਵਾ ਗੁਣ ਮੇਰੇ ਸਾਹਿਬ ਦੇ
ਇੱਕ ਹੋਵੇ ਸਾਗਾਵਾ ਗੁਣ ਮੇਰੇ ਸਾਹਿਬ
ਪੜੋ ਪੜੋ
ਇੱਕ ਹੋਵੇ ਸਾਗਾਵਾ ਗੁਣ ਮੇਰੇ ਸਾਹਿਬ ਦੇ ਇੱਕ ਹੋਵੇ ਸਾਗਾਵਾ ਗੁਣ ਮੇਰੇ ਸਾਹਿਬ ਦੇ ਇੱਕ ਹੋਵੇ ਸਾਗਾਵਾ ਗੁਣ ਮੇਰੇ ਸਾਹਿਬ ਦੇ
ਫਿਰ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੂੰ ਸਾਹਿਬ ਗੁਣੀ ਨਿਧਾਨਾ ਵੱਡੇ ਮੇਰੇ ਸਾਹਿਬਾ ਜੀ ਸਹਿਰ ਗੀਰਾ ਸੁਣੀ ਤੇਰੀਰਾ ਮੱਤ ਮੇਰੇ ਸਾਹਿਬਾ ਜੀ ਸਹਿਰ ਗੀਰਾ ਸੁਣੀ ਤੇਰੀਰਾ
ਮੱਤ ਮੇਰੇ ਸਾਹਿਬਾ ਜੀ ਸਹਿਰ ਗੀਰਾ ਸੁਣੀ ਤੇਰੀਰਾ ਮੱਤ ਮੇਰੇ ਸਾਹਿਬਾ ਜੀ ਤੇਰੇ ਸਾਹਿਬਾ ਜੀ ਪੀਰਾ ਸੁਣੀ ਗਹੀਰਾ
ਕੋਈ ਨਾ ਜਾਣੇ ਕੋਈ ਨਾ ਜਾਣ ਕੋਈ ਨਾ ਜਾਣੇ ਕੋਈ ਨਾ ਜਾਣ
ਕੋਈ ਨਾ ਜਾਣੇ 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 ਕੋਈ ਨਾ ਜਾਣੇ
ਤੇਰਾ ਕਿੱਤਾ ਕੇਵਲ ਜੀ
ਤੇਰਾ ਕਿੱਤਾ ਕੇਵਲ ਜੀਰਾ ਤੇਰਾ ਕਿੱਤਾ ਕੇਵਲ ਜੀਰਾ ਤੇਰਾ ਕਿੱਤਾ ਕੇਵਲ ਜੀਰਾ
ਕੋਈ ਨਾ ਜਾਣੇ ਕੋਈ ਨਾ ਜਾਣੇ ਕੋਈ ਨਾ ਜਾਣੇ ਕੋਈ ਨਾ ਜਾਣੇ ਤੇਰਾ ਕਿੱਤਾ ਕੇਵਲ ਜੀਰਾ
ਤੇਰਾ ਕਿੱਤਾ ਕੇਵਲ ਜੀਰਾ ਤੇਰਾ ਕਿੱਤਾ ਕੇਵਲ ਜੀਰਾ ਤੇਰਾ ਕਿੱਤਾ ਕੇਵਲ ਜੀਰਾ ਤੇਰਾ ਕਿੱਤਾ ਕੇਵਲ ਜੀਰਾ
ਗੁਰੂ ਸਾਰੇ ਜਪੀਏ ਜੀ ਕੋਈ ਰਸਨਾ ਵਾਂਝੀ ਨਾ ਰਵੇ ਅੱਖਾਂ ਬੰਦ ਕਰਕੇ ਚੌਂਕੜੇ ਲਾ ਕੇ ਸਾਰੇ ਕਿਰਪਾ ਕਰੋ ਵਾਂਝੇ ਨਾ ਰਹੀਏ ਗੁਰੂ ਕਬੀਰ ਸਾਧ ਸੰਬੰਧ ਹੈ ਮਾਸ ਕਰੋ ਕਲਮ ਕਰੋ ਬਨ ਰਾਏ ਗੁਰੂ 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 ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਆਵਾਜ਼ ਖੋਲ ਦਿਓ ਬਈ ਸਾਰਾ ਹੀ ਸਾਊਂਡ ਬੰਦ ਹੈ ਥੋੜਾ ਖੋਲੋ
ਕਬੀਰ ਸਾਤ ਸਮੁੰਦਰ ਮਸ ਕਰੋ ਕਬੀਰ ਸਾਤ ਸਮੁੰਦਰ ਮਸ ਕਰੋ ਕਲਮ ਕਰੋ ਬਨ ਬਸਦਾ ਕਾਗਦ ਜੋ ਕਰੋ ਬਸਦਾ ਕਾਗਦ ਜੋ ਕਰੋ
جس لکھن نہ جا ہر جس لکھن نہ جا تیرا جس لکھیا نہ جا جس لکھیا نہ جا
کریے
ਰੰਗ ਫਸਰੀ ਆਇਆ ਐ ਮੁਕੁੰਡ ਦਾਸ ਫਸਰੀ ਆਇਆ ਦੁਨੀਆ ਦਸਾਰ ਹੈ ਮੁਕੁੰਡ ਦਾਸ ਫਸਰੀ ਆਇਆ ਦੁਨੀਆ ਦਸਾਰ ਹੈ ਖਾਲਸਾ ਸਤ ਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਡੀ ਢਿੱਲੀ ਫਤਿਹ ਬੁਲਾਈ ਸਾਰਾ ਜੋਸ਼ ਠੰਡਾ ਕਰ ਦਿੰਦਾ ਸਾਡੇ ਜੋਸ਼ ਨਾਲ ਤੁਹਾਡਾ ਜੋਸ਼ ਬਣਨਾ ਹੁੰਦਾ ਤੁਹਾਡੇ ਸਪਿਰਿਟ ਨਾਲ ਸਾਡਾ ਜੋਸ਼ ਬਣਨਾ ਹੁੰਦਾ ਫਿਰ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਪਿਆਰ ਨਾਲ ਉਤਸ਼ਾਹ ਨਾਲ ਆਪਾਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਪਹਿਰੇਦਾਰਾਂ ਨੂੰ ਬੇਨਤੀ ਹੈ ਕਿ ਰਸਤੇ ਦੇ ਵਿੱਚ ਪੰਜ ਚਾਰ ਸਿੰਘ ਬੈਠ ਜਾਓ ਆਉਣ ਵਾਲੇ ਜਿਹੜੇ ਹੁਣ ਲੇਟ ਨੇ ਉਹਨਾਂ ਨੂੰ ਰਾਹ ਵਿੱਚ ਹੀ ਬਿਠਾਈ ਚੱਲੋ ਜਿਹੜੇ ਰਹਿ ਜਾਣਗੇ ਉਹਨਾਂ ਨੂੰ ਫਿਰ ਬਾਅਦ ਵਿੱਚ ਮੱਥਾ ਟਿਕਾ ਦਿਆਂਗੇ ਸਾਰੇ ਤਕਰੀਬਨ ਆ ਹੀ ਗਏ प्यार नाल आपां एकाग्रता, क्योंकि अज उन्नी ज्यादा संगत नहीं है, वैसे काफी ने, पर कोशिश करिए थोड़ा चिर रल मिल के आपां महाराज साहिब जी दे चरणां च हाजरी भर सकीए। मन बिरतियां एकाग्र करके बैठिए, अद च बैठो पहरेदारो, पहरेदार सिंघो अद च बैठो, इथों तक ते फिर आ ही गए, उथे बैठो तां जो सारी संगत दा ध्यान ना हिले, आउण वालियां नूं उथे ही बिठाई जाए, अद च पंज चार सेवादार बह जाओ। बाकी बीबियां नूं भी बेनती है, बच्चियां दा थोड़ा थोड़ा जिहा कंट्रोल रखियो, किसे पासिओं किसे प्रकार की आवाज ना आवे, पूरा मन एकाग्र रखियो। अज गुरु गोबिंद सिंह सच्चे पातशाह जी का आगमन दिहाड़ा पूरे वर्ल्ड विच मनाया जा रहा, भावें 28 नूं भी मनाया कईआं ने, पर 28 नूं इस करके बहुतिआं ने नहीं मनाया क्योंकि उसे दिन ही साहबजादिआं दा शहीदी दिहाड़ा सी, शहीदी दिहाड़ा भी उसे दिन ही सी, तो गुरपुरब भी उसे दिन ही सी, फिर उस दिन मुश्किल सी तां करके बहुतिआं ने अज ही मनाया। 5 जनवरी नूं जिहड़ा पुराना नानक शाही कैलेंडर सी उहदे च 5 नूं ही मनाया गया। साडी कौम दे विच तकरीबन 2003 तों लैके 11 तक तकरीबन 7-8 साल 5 जनवरी नूं पक्का आपां मनाउंदे रहे सारे। 5 दा हो गया सी, हुण दुबारा दुबदा फेर खड़ी हुई, 5 दा पक्का हो गया सी। सो असल विच ते एक बहाना हुंदा है, असी किवें ना किवें सतगुरां दे दर घर नाल जुड़ना है। जिहड़े विदेशां विच दिन आउंदे ने उहदे विच ते पक्का ही है कि उहनां ने वीकेंड ते मनाउणा, शुक्रवार अखंड पाठ साहिब आरंभ करनगे ते ऐतवार भोग पै जांदा है, दिन अगे आ जाए भावें पिछे आ जाए, नेड़े वाला जिहड़ा वीकेंड आएगा उहदे ते रख लैंदे ने, ऐतवार जिहड़ा नेड़े आ गया उहदे ते अखंड पाठ साहिब दा उहनां ने भोग पा लैणा। सो मतलब तो सिर्फ इन्ना ही है कि आप किवें ना किवें सतगुरां दे दर घर नाल जुड़ीए, सतगुरां दे आउण दा मतलब की है, कारण की है, असी सीखना की है, जे सीखे ना तो भावें बिल्कुल सही वो टाइम लभ लो कढ लो, उस टाइम ते तुसी जागो, उस टाइम ते पटाके चलाओ, उस टाइम ते जकारे छड्डो, ते जे सतगुरां दे वल आपां अंदरों ना वधे साडे जिंदगी च वधाई नहीं आ सकदी, जो मर्जी कर लो, वो दिन प्रोपर है उस टाइम ते जकारे लाओ, पर जे साडी जिंदगी विच चेंज कोई ना आया, बदलाव ना आया, तो फिर कोई फायदा नहीं, असी वधना है, वधाई तां है उस बंदे नूं वधाइयां ने जिन्हां दे अंदर सतगुरां दी बाणी दा प्रकाश हो जाए, उन्हां दी जिंदगी च वधाई है। परमेश्वर द्वार साहब भी खंड पाठ साहब का भोग पिया, अज मैं उथे भी यह बेनती की कि भाई साडे धर्म के पिता ने धन गुरु, बोलो धन गुरु
गोबिंद सिंह,
साडे धर्म के पिता ने वो गुरु, असी गुरु ग्रंथ साहब नूं मानते हैं, साडे वो धर्म के पिता ने। हुण उहदा पता किवें लगे, आपां जिवें कहिंदे आ ना, वेखो जी मां प्यो दे संजोग नाल बच्चे दा जन्म होया, आ तन बनिया ना, बनाया खेड भावें परमात्मा दी, क्योंकि असल ते मां विच वी रब है, प्यो च वी रब है, उह ना होण उह की कर लैणगे। बच्चे दा जे जन्म हुंदा है ते उह परमात्मा दी खेड है, उहदे विच चेतना है, मां विच वी प्यो विच वी, तां उहनां दे संजोग नाल बच्चा बनदा है। पर जे सही मायनिआं च वेखीए ते उहनां दे विच कोई सत्ता नहीं, ओ विच परमात्मा वरतदा ते तां ही जन्म हुंदा है, तां करके तू मेरा पिता, तू है मेरा माता, मेरा रब्बा मालका, तू मेरा पिता है, मेरी मां तां अज भी तुरी फिरदी है जे उहदे विच परमात्मा है। जिदन निकल गया फिर ते चार जाने मड़ियां तक लैके चलांगे ना, इस करके फिर साडा मां प्यो कौन होया, अकाल पुरख ही। अच्छा हुण आपां सारे रोंदे आ, हाए मेरी मां मर गई, ते रब ते मरदा ही नहीं। मैं फिर बेनती करना, फिर तुसी दस्यो किवें समझ आई, परमात्मा मेरी मां च है अज भी, मेरे प्यो च है, इदां ही तुहाडे सारिआं च है। जे मेरी मां विचों मेरा अकाल पुरख वाहिगुरु परमेश्वर जिदण निकल गया, हुण ते ओह कम करदी है, रोटी पकांदी है, रोटी खवांदी है, ਉਦਣ ਉਹਨੂੰ ਚਾਰ ਜਣੇ ਚੁੱਕ ਕੇ ਮੜੀਆਂ ਤੱਕ ਲੈ ਕੇ ਜਾਣਗੇ। ਠੀਕ ਹੈ, ਉਹ ਵਿੱਚ ਪਰਮਾਤਮਾ ਸੀ ਤੇ ਤਾਂ ਹੀ ਉਹਨੇ ਮੈਨੂੰ ਜੰਮਿਆ। ਫਿਰ ਮੇਰੀ ਮਾਂ ਕੌਣ ਹੋਈ? ਪਰਮਾਤਮਾ ਹੋਇਆ। ਜੇ ਇਹ ਗੱਲ 100% ਮੇਰਾ ਮਨ ਮੰਨ ਲਵੇ, ਕਹਿਤਾ ਜੀਵ ਤੋਂ ਮਨ ਮੰਨ ਲਵੇ, ਫਿਰ ਰੋਣਾ ਧੋਣਾ ਕਾਹਦਾ ਰਹਿ ਗਿਆ? ਜਿੱਦਣ ਮਰ ਗਿਆ ਸਰੀਰ, ਮਰਿਆ ਮਾਂ ਦਾ ਸਰੀਰ, ਮਰਿਆ ਪਿਓ ਦਾ, ਉਹ ਜੇ ਮੇਰਾ ਪਿਤਾ ਹੈ ਮਨ ਮੰਨ ਲਵੇ, ਫਿਰ ਰੋਣਾ ਕਾਹਦਾ? ਰੱਬ ਤੇ ਕਦੇ ਮਰਦਾ ਹੀ ਨਹੀਂ, ਪਰਮਾਤਮਾ ਤੇ ਕਦੇ ਮਰਦਾ ਹੀ ਨਹੀਂ। ਬਸ ਇਹ ਡੁੰਘਾਈ ਹੈ, ਇਹ ਡੀਪ ਵਿਸ਼ਾ, ਇਹਨੂੰ ਸਮਝ ਲਈਏ, ਗੁਰਮਤ ਸਮਝ ਲਈ, ਇਹ ਸਮਝ ਆ ਗਈ, ਲੈ ਰੋਣੇ ਧੋਣੇ ਮੁੱਕ ਗਏ। ਆ ਸਮਝ ਹੋਵੇ ਤਵੀ ਤੇ ਵੀ ਬੰਦਾ ਬਹਿ ਸਕਦਾ, ਇਹ ਸਮਝ ਹੋਵੇ ਅੱਖਾਂ ਸਾਹਮਣੇ ਮਰਦੇ ਵੀ ਵੇਖੇ ਜਾ ਸਕਦੇ ਨੇ, ਕਿਉਂਕਿ ਪਤਾ ਲੱਗ ਜਾਂਦਾ ਹੱਡ ਚੰਮ ਮਰਿਆ, ਹੱਡ ਚੰਮ ਖਤਮ ਹੋਇਆ, ਉਹ ਨਹੀਂ ਮਰਿਆ। ਜੇ ਇਹ ਸਮਝ ਆ ਜੇ, ਅੱਛਾ ਜੀ ਭਲਾ ਇੱਦਾਂ ਸਮਝ ਆ ਸਕਦੀ? ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇੰਨੀ ਨੌਲੇਜ ਦੇ ਦਿੰਦੇ ਨੇ, ਇਹ ਵੀ ਪਤਾ ਲੱਗ ਜਾਂਦਾ ਬੰਦਾ, ਉਹਨੂੰ ਇੰਨੀ ਨੌਲੇਜ ਵੱਧ ਜਾਂਦੀ ਹੈ, ਅਕਲ ਆ ਜਾਂਦੀ ਹੈ ਕਿ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ, ਇੱਥੋਂ ਤੱਕ ਕਿ ਆਪਣੇ ਸਰੀਰ ਤੋਂ ਵੀ ਮੁਕਤ ਹੋ ਜਾਂਦਾ, ਉਹਨੂੰ ਸਰੀਰ ਵੀ ਪਤਾ ਲੱਗ ਜਾਂਦਾ ਵੀ ਇਹ ਵੀ ਮੇਰਾ ਨਹੀਂ। ਪਰ ਸਮਾਂ ਇੱਦਾਂ ਨਹੀਂ ਵੀ ਆਪਾਂ ਆ ਮਹੀਨੇ ਸਾਲ ਬਾਅਦ, ਦੋ ਸਾਲ ਬਾਅਦ, ਚਾਰ ਸਾਲ ਬਾਅਦ ਸਤਸੰਗ ਕਰ ਲਿਆ, ਕਰਾ ਲਿਆ, ਕਦੀ ਕਦੀ ਬਹਿ ਗਏ ਗੁਰਦੁਆਰੇ, ਇਹਦੇ ਲਈ ਟਾਈਮ ਦੇਣਾ ਪੈਣਾ। ਜਿਵੇਂ ਆਪਾਂ ਟੀਵੀ ਨੂੰ ਟਾਈਮ ਦਿੱਤਾ 2 ਘੰਟੇ ਰੋਜ਼, ਘੰਟਾ ਰੋਜ਼ ਸ਼ਾਮ ਨੂੰ 2 ਘੰਟੇ, ਇੱਦਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਟਾਈਮ ਦੇਣਾ ਪੈਣਾ। ਬਸ ਸਮਾਂ ਤੋਂ ਦੇ ਅਸਰ ਉਹਨੇ ਪਾ ਦੇਣਾ ਆਪਣਾ, ਪਰ ਟਾਈਮ ਦੇਣਾ ਪੈਣਾ। ਆਹ ਚੀਜ਼ਾਂ ਉਹ ਸਿਖਾ ਦੇਣਗੇ ਸਾਨੂੰ, ਬਸ ਉੱਚੇ ਕਰ ਦੇਣਗੇ ਮੋਹ ਤੋਂ। ਮਾਂ ਪਿਓ ਉਵੇਂ ਹੀ ਰਹਿਣਗੇ, ਬੱਚੇ ਉਵੇਂ ਹੀ ਰਹਿਣਗੇ, ਬਸ ਸਿਸਟਮ ਹੀ ਬਦਲ ਜਾਏਗਾ, ਅਕਲ ਹੀ ਇੰਨੀ ਆ ਜਾਏਗੀ, ਪਰ ਟਾਈਮ ਕੱਢਣਾ ਪੈਣਾ। 1 ਘੰਟਾ ਕੱਢ ਲੈ ਰੋਜ਼ ਗੁਰਬਾਣੀ ਨੂੰ ਸਮਝਣਾ, 1 ਘੰਟਾ ਪੋਥੀਆਂ ਲਿਆ, ਅਰਥ ਪੜ੍ਹ, ਨੌਲੇਜ ਲੈ, ਇੰਨੀ ਅਕਲ ਦੇ ਦੇਣਗੇ ਵੀ ਆਹ ਅੱਛਾ। ਮੈਂ ਕਮਲਾ ਐਵੇਂ ਰੋਂਦਾ ਰਹੀ, ਸਮਝ ਆ ਜਾ, ਪਰ ਸਮਾਂ ਲੱਗਦਾ, ਇਹ ਕੋਈ ਖੇਡ ਨਹੀਂ, ਤੇ ਕੰਮ ਵੀ ਸੌਖਾ ਨਹੀਂ, ਪਰ ਟਾਈਮ ਕੱਢਣਾ ਪੈਣਾ। ਕਪੈਸਿਟੀ ਵੀ ਬਣ ਜਾਂਦੀ ਕਈ ਵਾਰੀ, ਕਈ ਗੱਲਾਂ ਜਦੋਂ ਸਿੱਧੀਆਂ, ਹੁਣ ਜਿਵੇਂ ਹੁਣ ਆਪਾਂ ਨੂੰ ਅੱਜ ਇਹ ਗੱਲ ਸਮਝ ਆਏਗੀ, ਸਮਝ ਤੇ ਆ ਜਾਂਦੀ ਹੈ ਗੱਲ, ਪਰ ਅੰਦਰ ਨਹੀਂ ਬਸਣੀ, ਕਿਉਂਕਿ ਟਾਈਮ ਨਹੀਂ ਦਿੱਤਾ ਆਪਾਂ, ਘੰਟੇ 'ਚ ਨਹੀਂ ਗੱਲ ਬਣਨੀ। ਇਹਦੇ ਲਈ ਟਾਈਮ ਦੇਣਾ ਪੈਣਾ, ਕਪੈਸਿਟੀ ਬਣਦੀ ਹੈ ਬੋਡੀ ਦੀ, ਆਪਣੇ ਮਨ ਦੀ, ਫਿਰ ਉਸ ਗਿਆਨ ਨੂੰ ਮਨ ਸਮਝਦਾ, ਫਿਰ ਪਹੁੰਚਾਉਂਦਾ, ਥੋੜਾ ਥੋੜਾ ਕਰਕੇ ਪਚਦਾ ਅੰਦਰ ਇੱਕ ਇੱਕ ਗੱਲ। ਇੱਦਾਂ ਹੀ ਨਹੀਂ ਵੀ ਡੂੰਘਾ ਸ਼ਬਦ ਜਿਹੜਾ ਕੌਣ ਮੂਆ ਰੇ ਕੌਣ ਮੂਆ ਸਾਨੂੰ ਇੱਕ ਦਿਨ 'ਚ ਸਮਝ ਆ ਜਾਏਗਾ, ਨਾ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚਲਦ ਭਇਆ, ਇਹ ਸ਼ਬਦ ਦੇ ਅਰਥ ਵੀ ਸਮਝ ਆ ਜਾਣਗੇ, ਪਰ ਮਨ ਨੇ ਉਦਣ ਮੰਨਣੇ ਨੇ ਜਿੱਦਣ ਮਨ ਦੀ ਪੂਰੀ ਕਪੈਸਿਟੀ ਬਣੀ ਹੋਈ। ਇਹ ਐਸੀ ਐਸਾ ਦੇਸੀ ਘਿਓ ਹੈ, ਇਹਨੂੰ ਪਹੁੰਚਾਉਣ ਵਾਸਤੇ ਪੂਰਾ ਤਕੜਾ ਚਾਹੀਦਾ ਅੰਦਰੋਂ ਬੰਦਾ, ਪਤਾ ਲੱਗ ਜਾਏਗਾ। ਪਰ ਇਹਦੀ ਸਮਝ ਪ੍ਰੋਪਰ ਉਦੋਂ ਆਉਣੀ ਹੈ ਜਦੋਂ ਥੋੜਾ ਟਾਈਮ ਲੱਗੇਗਾ, ਤਾਂ ਗੱਲ ਬਣਦੀ। ਇਸ ਕਰਕੇ ਮੈਂ ਬੇਨਤੀ ਕੀ ਕਰ ਰਿਹਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਅੱਛਾ, ਮਾਤਾ ਪਿਤਾ ਦੇ ਸੰਯੋਗ ਨਾਲ ਬੱਚੇ ਦਾ ਜਨਮ ਹੁੰਦਾ ਹੈ, ਆਪਾਂ ਕੀ ਕਹਿੰਦੇ ਹਾਂ? ਓਏ ਕਿੰਨਾ ਸੋਹਣਾ ਤਨ ਹੈ, ਮੈਂ ਦਿਨੇ ਉੱਥੇ ਵੀ ਕਿਹਾ ਸੀ ਵੀ ਤਨ ਕਿੰਨਾ ਸੋਹਣਾ ਹੈ, ਮਾਂ ਵਰਗਾ ਨੱਕ ਹੈ, ਪਿਓ ਵਰਗਾ ਕੱਦ ਹੈ, ਇਦਾਂ ਗੱਲਾਂ ਕਰਦੇ। ਵੇਖੋ ਜੀ, ਬੱਚੇ ਮਾਂ ਪਿਓ ਦੇ ਸੰਯੋਗ ਨਾਲ ਬਣਿਆ, ਨੈਣ ਨਕਸ਼ ਕਈਆਂ ਦੇ ਮਾਂ ਵਰਗੇ, ਕਈਆਂ ਦੇ ਪਿਓ ਵਰਗੇ, ਚੱਲ ਬਈ ਨੈਣ ਨਕਸ਼ ਤੇ ਮਾਂ ਵਰਗੇ ਨੇ, ਕੱਦ ਪਿਓ ਤੇ, ਇੱਦਾਂ ਆਪਾਂ ਗੱਲਾਂ ਕਰਦੇ। ਨੈਣ ਨਕਸ਼ ਪਿਓ ਵਰਗੇ ਨੇ, ਕੱਦ ਮਾਂ ਤੇ, ਬੱਚੇ ਮਾਂ ਪਿਓ ਦੇ ਸੰਯੋਗ ਨਾਲ ਬਣਿਆ। ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਧਰਮ ਦੇ, ਬੋਲੋ, ਧਰਮ ਦੇ ਪਿਤਾ ਨੇ। ਇਹਦਾ ਮਤਲਬ ਫਿਰ ਕੀ ਹੈ? ਕਹਿਣਾ ਪਏਗਾ ਓਏ ਕਿੰਨਾ ਸੋਹਣਾ ਮਨ ਹੈ, ਮੰਨਦੇ ਨੇ ਵਿਚਾਰ, ਮਨ ਕਿੰਨਾ ਸੋਹਣਾ ਹੈ। ਨਾਦੀ ਪੁੱਤਰ ਆ ਨਾ ਆਪਾਂ, ਨਾਦ ਹੁੰਦਾ ਸ਼ਬਦ, ਬਿੰਦ ਹੁੰਦਾ, ਬਿੰਦੀ ਪੁੱਤਰ ਹੁੰਦਾ ਸਰੀਰ ਤੋਂ ਪੈਦਾ ਹੋਇਆ, ਨਾਦੀ ਪੁੱਤਰ ਹੁੰਦਾ ਜਿਹੜਾ ਨਾਦ ਤੋਂ, ਸ਼ਬਦ ਤੋਂ, ਵਿਚਾਰ ਤੋਂ, ਸੋਚ ਤੋਂ ਪੈਦਾ ਹੋਵੇ, ਉਹਨੂੰ ਕਹਿੰਦੇ ਨੇ ਨਾਦੀ ਪੁੱਤਰ। ਗੁਰੂ ਗੋਬਿੰਦ ਸਿੰਘ ਦੇ ਆਪਾਂ ਨਾਦੀ ਪੁੱਤਰ ਸਾਰੇ ਹੀ ਕਹਿੰਦੇ ਹਾਂ ਵੀ ਨਾਦੀ ਪੋਤਾਂ ਆਪਾਂ ਕਹਿ ਸਕਦੇ ਹਾਂ। ਮਨ ਕਿੰਨਾ ਸੋਹਣਾ ਹੈ, ਕਿਉਂ ਮਨ ਸੋਹਣਾ ਹੈ? ਕਿਉਂਕਿ ਇਹਦੇ ਮਨ ਦਾ ਪਿਤਾ ਗੁਰੂ ਗੋਬਿੰਦ ਸਿੰਘ ਹੈ। मन दा पिता तन दा नहीं मन दा साडे जे विचार सोहणे ने ते साडे धर्म दे पिता ने गुरु गोबिंद सिंह ते माफ करना जी जिन्हां दे मन सोहणे ने अज उहनां नूं बड़ा चाह है अंदरों सोहणा माने विचार सोहणे ने किवें बने क्योंकि गुरु गोबिंद सिंह दे विचारां तों प्रभावित होया गुरु गोबिंद सिंह दे धर्म दा पिता ते उन्होंने साडा मन जम्मिया साडे मन दे विचार सोहणे बन गए विचार चंगे हो गए कह सकने आपां मन बड़ा सोहणा है। अच्छा उन्हां नूं चाह चढ़ेगा बाकियां ने जन्म दिहाड़ा मनाउण दी फार्मैलिटी कर देनी है। आखो सतनाम
श्री वाहिगुरु
बाकियां सारिया ने फार्मैलिटी मना लो खंड पाठ करा लो अरदास खड़े हो जाओ नगर कीर्तन कर लो गुरुद्वारे लंगर ला दो ये हैगी फार्मैलिटी अंदरों चाह उन्हां नूं है जिन्हां दा मन सचमुच गुरु गोबिंद सिंह जिन्हां दे मन दा पिता है क्यों जिहो जे विचार गुरु गोबिंद सिंह दे उहो जिहा विचार उन्हां दे उन्हां नूं वधाइयां ने ਉਹ ਵਧੇ ਹੋਏ ਨੇ ਉਹ ਚੜ੍ਹਦੀ ਕਲਾ ਵਾਲੇ ਨੇ ਭਾਈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅੱਜ ਆਗਮਨ ਪੁਰਬ ਹੈ ਤੇ ਸਾਡੇ ਅੰਦਰ ਆ ਜਾਣ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਮੇਰੇ ਅੰਦਰ ਵਾਹਿਗੁਰੂ ਪਰਮੇਸ਼ਰ ਆਇਆ ਫੀਲ ਹੋਇਆ ਮਨ ਮੰਨਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹੁਣ ਅੰਦਰ ਨਾ ਆਪਣਾ ਜਿਹੜਾ ਤਨ ਹੈ ਇਹ ਮੰਦਰ ਜਾਪਦਾ ਮੰਦਰ ਸਰੀਰ ਮੰਦਰ ਜਾਪਦਾ ਹੈ ਮੰਦਰ ਕਿਉਂ ਲੱਗਦਾ ਹੈ ਗੁਰਦੁਆਰੇ ਕਿਉਂ ਆ ਕਹਿੰਦੇ ਗੁਰੂ ਦਾ ਵਾਸਾ ਹੈ ਹੁਣ ਆਪਣਾ ਤਨ ਵੀ ਮੰਦਰ ਲੱਗਦਾ ਕਿਉਂ ਕਿਉਂਕਿ ਵਿੱਚ ਰੱਬ ਦਾ ਵਾਸਾ ਹੈ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾਂ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾਂ ਪਰ ਜਦੋਂ ਹੁਣ ਆਪਣੇ ਅੰਦਰ ਮਹਿਸੂਸ ਕਰਦੇ ਹਾਂ ਨਾ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਮੇਰੀ ਜਿੰਦੜੀਏ ਉਹਦੇ ਮੰਗਲ ਮੰਗਲ ਮਤਲਬ ਹੈ ਗੀਤ ਮੰਗਲ ਗਾ ਗੁਣ ਗਾ ਉਹ ਪਰਮਾਤਮਾ ਦੀ ਸਿਫਤ ਕਰਿਆ ਕਰ ਤੂੰ ਹੈ ਮੇਰੀ ਮਾਂ ਤੂੰ ਹੈ ਮੇਰਾ ਪਿਤਾ ਹਰ ਪਾਸੇ ਤੂੰ ਹੀ ਤੂੰ ਹੈ ਫਿਰ ਜਦੋਂ ਮੇਰੀ ਇਹ ਜਿੰਦੜੀਏ ਤੂੰ ਇਹ ਗਾਵੇਂ ਤੇ ਤੈਨੂੰ ਸੋਗ ਤੇ ਦੁੱਖ ਨਾ ਹੋਵੇ ਕਦੇ ਹੁਣ ਕੀ ਹੈ ਜੀ ਸਭ ਕੁਝ ਹੁੰਦਿਆਂ ਹੋਇਆਂ ਵੀ ਅੰਦਰੋਂ ਸੋਗੀ ਹਾਂ ਸੋਗ ਚ ਰਹਿੰਦੇ ਹਾਂ ਹਰ ਸੋਗ ਜਿਹਾ ਰਹਿੰਦਾ ਹਰ ਅੰਦਰਲਾ ਸੋਗ ਨਹੀਂ ਚੁੱਕਿਆ ਜਾਂਦਾ ਪੰਜ ਚਾਰ ਦਿਨ ਵਿਆਹ ਸ਼ਾਦੀਆਂ ਰੌਣਕ ਮੇਲਾ ਫੇਰੋ ਸੋਗ ਮਾਹੌਲ ਹੀ ਸੋਗ ਦਾ ਦੁਖੀ ਰਹਿੰਦੇ ਹਾਂ ਕਿਉਂ ਹੁੰਦੇ ਹਾਂ ਜੀ ਦੁਖੀ ਹੁਕਮਨਾਮਾ ਆਇਆ ਸੀ ਹੁਣ ਪਰਮੇਸ਼ਰ ਦੁਆਰ ਪੜ੍ਹੋ ਹਰ ਬਿਸਰਤ ਸਦਾ ਖੁਆਰੀ ਪਹਿਲਾਂ ਧਾਰਨਾ ਪੜ੍ਹ ਲਓ ਬਾਅਦ ਵਿੱਚ ਫਿਰ ਚਲੋ ਇਹ ਆਪਾਂ ਇਹਦੇ ਅਰਥ ਪੜ੍ਹਦੇ ਹਾਂ ਰੱਬ ਨੂੰ ਭੁੱਲ ਕੇ ਕਹਿੰਦੇ ਬੰਦਾ ਖੁਆਰ ਹੀ ਹੁੰਦਾ ਹੈ ਹੁੰਦੇ ਨੇ ਖੁਆਰ ਟਕਾ ਨਹੀਂ ਹੁੰਦਾ ਉਹਨਾਂ ਦੀ ਜ਼ਿੰਦਗੀ ਹੁੰਦੇ ਨੇ ਖੁਆਰ ਜਿੰਨਾ ਰੱਬ ਨੂੰ ਵਸਾਰਿਆ ਹੁੰਦੇ ਨੇ ਖੁਆਰ ਜਿੰਨਾ ਰੱਬ ਨੂੰ ਵਸਾਰਿਆ ਖੁਆਰ ਜਿੰਨਾ ਰੱਬ ਨੂੰ ਵਸਾਰਿਆ ਹੁੰਦੇ ਖੁਆਰ ਜਿੰਨਾ ਰੱਬ
राग टोडी महला पंजवा हर बिसरत सदा खुआरी ताको तोखा कहां ब्यापे जाको ओट तुहारी।
पंचम पातशाह दा बचन है ये। हुण हुक्मनामा आया सी परमेश्वर द्वार हर बिसरत सदा ਖੁਆਰੀ ਕਹਿੰਦੇ ਖੁਆਰ ਹੁੰਦੇ ਨੇ ਜਿਹੜੇ ਰੱਬ ਨੂੰ ਭੁੱਲ ਜਾਂਦੇ ਨੇ ਵਸਾਰ ਦਿੰਦੇ ਨੇ ਜਿਹੜੇ ਰੱਬ ਨੂੰ ਉਹ ਖੁਆਰ ਹੁੰਦੇ ਨੇ ਆਪਾਂ ਕਹਾਂਗੇ ਲੈ ਕਿੱਥੇ ਖੁਆਰ ਹੁੰਦੇ ਫਲਾਣਾ ਦੋ ਨੰਬਰ ਦਾ ਕੰਮ ਕਰਦਾ ਭੁੱਕੀਆਂ ਵੀ ਵੇਚਦਾ ਨਸ਼ੇ ਵੀ ਵੇਚਦਾ ਮੌਜਾਂ ਕਰਦਾ ਬੜੇ ਨਜ਼ਾਰੇ ਲੈਂਦਾ ਖੁਆਰ ਹੈ ਕਿਤੇ ਸੋਹਣੀ ਗੱਡੀ ਹੈ ਸੋਹਣਾ ਘਰ ਬਾਰ ਹੈ ਜ਼ਮੀਨ ਬਣਾ ਲਈ ਉਹਨੇ ਇੰਨੀ ਧੋਖੇ ਕਰ ਕਰਕੇ ਫਲਾਣਾ ਅਫਸਰ ਲੱਗਿਆ ਹੋਇਆ ਸੀ ਆਫਿਸਰ ਲੱਗਿਆ ਹੈ ਲੈ ਉਦੋਂ ਹੀ ਪਤਾ ਲੱਗਾ ਜਦੋਂ 20 ਕਿੱਲੇ ਮੁੱਲ ਲੈ ਲਈ ਇੰਨੇ ਜੋਗਾ ਕਿੱਥੇ ਸੀ 30,000 40,000 50,000 ਤਨਖਾਹ ਸੀ ਉਹਦੀ ਲੈ 50,000 ਨਾਲ 20 ਕਿੱਲੇ ਕਿੱਥੋਂ ਆ ਜਾਣਗੇ ਆਪਾਂ ਇੱਦਾਂ ਕਈ ਵਾਰੀ ਕੈਲਕੂਲੇਸ਼ਨ ਕਰਦੇ ਹਾਂ ਕਈ ਬੰਦਿਆਂ ਨੂੰ ਵੇਖ ਕੇ ਵੀ ਬੰਦਾ ਤੇ ਵੇਖੋ ਜੀ ਤਾਂ ਤੋਂ ਬੜਾ ਪੈਸਾ ਕਮਾਇਆ ਹੈ ਜ਼ਿੰਦਗੀ ਖੁਆਰ ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਝੂਠ ਬੋਲ ਸਕਦੇ ਨੇ ਕੱਚੀ ਗੱਲ ਕਰ ਸਕਦੇ ਨੇ ਐਵੇਂ ਗੁਰਬਾਣੀ ਐਵੇਂ ਹੀ ਨਹੀਂ ਇਹ ਤੇ ਸਾਡੀਆਂ ਕੱਚੀਆਂ ਗੱਲਾਂ ਹੁੰਦੀਆਂ ਆਪਾਂ ਕਰਦੇ ਹਾਂ ਕੱਚੀਆਂ ਗੱਲਾਂ ਫਿੱਕੀਆਂ ਗੱਲਾਂ ਜਿਹ ਚ ਕੋਈ ਰਸ ਹੀ ਨਹੀਂ ਹੁੰਦਾ ਪਰ ਗੁਰੂ ਜੀ ਦਾ ਹਰ ਬਚਨ ਮਿੱਠਾ ਜਾਂ ਤਿੱਖਾ ਹੈ ਰਸਦਾਇਕ ਹੈ ਰਸ ਕਈ ਵਾਰੀ ਰਸ ਲੂਣ ਮਿਰਚ ਵਾਲੇ ਚ ਵੀ ਆਉਂਦਾ ਦੋਵੇਂ ਤਰ੍ਹਾਂ ਦਾ ਹੀ ਖਾਣਾ ਖਾਵਾਂਗੇ ਜਾਂ ਮਿੱਠਾ ਜਾਂ ਕਰਾਰਾ ਰਸਦਾਇਕ ਬਚਨ ਹਰੇਕ ਹੈ ਗੁਰੂ ਸਾਹਿਬ ਦਾ ਹਾਂ ਕਈ ਜਗ੍ਹਾ ਮਿੱਠਾ ਹੈ ਕਈ ਜਗ੍ਹਾ ਥੋੜਾ ਜਿਹਾ ਤਿੱਖਾ ਹੈ ਤਿੱਖਾ ਕਹਿ ਸਕਦੇ ਹਾਂ ਤਿੱਖਾ ਫਿੱਕਾ ਕੋਈ ਵੀ ਨਹੀਂ ਆਖੋ ਸਤਨਾਮ ਇਹ ਸਮਝੋ ਗੱਲ ਸਮਝਿਓ ਵੀ ਚੰਗੀ ਤਰ੍ਹਾਂ ਦੋ ਹੀ ਬਚਨ ਨੇ ਜਾਂ ਤੇ ਨੇ ਮਿੱਠੇ ਤੇ ਜਾਂ ਨੇ ਤਿੱਖੇ ਤਿੱਖੇ ਤੇ ਮਿੱਠੇ ਦੋਵੇਂ ਹੀ ਨੇ ਫਿੱਕਾ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਈ ਵਾਰੀ ਸਾਡੇ ਜਮਾਂ ਹੀ ਐਂ ਵੱਜਦਾ ਵੀ ਠਾਹ ਮਾਰਿਆ ਮੇਰੇ ਹੀ ਲੱਗਿਆ ਪੂਰਾ ਤਿੱਖਾ ਕਈਆਂ ਨੂੰ ਇੱਦਾਂ ਲੱਗਦਾ ਉਹ ਕਰਾਰਾ ਹੈ ਪਰ ਇਹੋ ਜਿਹਾ ਕੋਈ ਬਚਨ ਗੁਰੂ ਗ੍ਰੰਥ ਸਾਹਿਬ 'ਚ ਹੈ ਨਹੀਂ ਜਿਹੜਾ ਫਿੱਕਾ ਹੋਵੇ ਫਿੱਕਾ ਉਹ ਹੁੰਦਾ ਹੈ ਜਿਹਦੇ 'ਚ ਸਵਾਦ ਨਾ ਹੋਵੇ ਇਹ ਸਵਾਦ ਦੋਨਾਂ 'ਚ ਹੀ ਕਰਾਰੇ 'ਚ ਵੀ ਪੂਰਾ ਸਵਾਦ ਤਿੱਖਾ ਵੀ ਕਈ ਵਾਰੀ ਲੱਗ ਜਾਂਦਾ ਹੁਣ ਜਦੋਂ ਬਾਣੀ ਕਹਿੰਦੀ ਸੱਚ ਨਾਲ ਟੁੱਟਾ ਕੁੱਤਾ ਹੈ ਗਧਾ ਹੈ ਤਾਂ ਉਦੋਂ ਤਿੱਖਾ ਹੀ ਹੈ ਇਹ ਤਿੱਖਾ ਹੈ ਤਿੱਖਿਆਂ ਦੀ ਲੋੜ ਬੜੀ ਹੈ ਕਿਉਂ ਕਿਉਂਕਿ ਜੇ ਡਾਕਟਰ ਕੋਲ ਜਾਈਏ ਫਿਰ ਕਈ ਵਾਰੀ ਉਹ ਤੁਹਾਨੂੰ ਪਤਾ ਮਿੱਠੀਆਂ ਗੋਲੀਆਂ ਵੀ ਦੇ ਦਿੰਦਾ ਹੈ ਕਈ ਵਾਰੀ ਉਹ ਮਿੱਠੀ ਦਵਾਈ ਵੀ ਦੇ ਦਿੰਦਾ ਖੰਘ ਵਾਲੇ ਨੂੰ ਤੇ ਮਾਫ਼ ਕਰਨਾ ਜੀ ਕਈ ਵਾਰੀ ਫਿਰ ਉਹ ਟੀਕਾ ਵੀ ਲਾ ਦਿੰਦਾ ਤੇ ਟੀਕਾ ਤੇ ਤਿੱਖਾ ਹੀ ਹੁੰਦਾ ਇਹ ਤੇ ਡਾਕਟਰ ਦੀ ਮਰਜ਼ੀ ਹੈ ਉਹ ਕਈ ਤਰ੍ਹਾਂ ਦੀਆਂ ਦਵਾਈਆਂ ਦਿੰਦਾ
ਇਹ ਸਾਡੇ ਮਨ ਦਾ ਇਲਾਜ ਕਰਦੇ ਨੇ ਸੱਚੇ ਪਾਤਸ਼ਾਹ ਤੇ ਕਈ ਵਾਰੀ ਸੋਹਣੀਆਂ ਮਿੱਠੀਆਂ ਮਿੱਠੀਆਂ ਦਵਾਈਆਂ ਵੀ ਦਿੰਦੇ ਨੇ ਤੇ ਜਿੱਥੇ ਫਿਰ ਕੰਮ ਥੋੜਾ ਜਿਹਾ ਵਿਗੜਦਾ ਦਿਖਦਾ ਫਿਰ ਕਹਿੰਦੇ ਚੱਲ ਫਿਰ ਲਵਾ ਟੀਕਾ ਟੀਕੇ ਵੀ ਲਾਏ ਨੇ ਗੁਰਬਾਣੀ ਚ ਬਹੁਤ ਇੱਦਾਂ ਦੇ ਟੀਕੇ ਵੀ ਲੱਗਦੇ ਨੇ ਪਰ ਹਾਂ ਉਹ ਗੱਲ ਵੱਖ ਹੈ ਮਿੱਠੇ ਮਿੱਠੇ ਸਾਨੂੰ ਕਈ ਸੁਣਾ ਦਿੰਦੇ ਨੇ ਉਹ ਟੀਕੇ ਲਾਉਂਦੇ ਹੀ ਨਹੀਂ ਸਾਡੇ ਹੈ ਸਾਰਾ ਕੁਛ ਹੀ ਹੈ ਪਰ ਦੱਸਦੇ ਨਹੀਂ ਦੱਸਦੇ ਪਤਾ ਕਿਉਂ ਨਹੀਂ ਕਈ ਵਾਰੀ ਲਵਾਉਣ ਵਾਲਾ ਲੱਤ ਵੀ ਮਾਰ ਦਿੰਦਾ ਪਰ ਜਿਹੜਾ ਸਿਆਣਾ ਡਾਕਟਰ ਹੈ ਉਹ ਕਹਿੰਦਾ ਫੜੋ ਫੜੋ ਕਰੋ ਸਿੱਧਾ ਇਹਨੂੰ ਕੋਈ ਨਹੀਂ ਨਿਆਣੇ ਨੂੰ ਆਪਾਂ ਇੱਦਾਂ ਹੀ ਕਹਿੰਦੇ ਕਰੋ ਕਰੋ ਸਿੱਧਾ ਇਹਨੂੰ ਕੋਈ ਨਹੀਂ ਸਿਆਣਾ ਡਾਕਟਰ ਤੇ ਇੱਦਾਂ ਹੀ ਕਰਦਾ ਉਹ ਇਹ ਨਹੀਂ ਕਹਿੰਦਾ ਵੀ ਚੱਲ ਕੋਈ ਨਹੀਂ ਲੈ ਜਾਓ ਕੋਈ ਨਹੀਂ ਛੱਡੋ ਪਰੇ ਨਾ ਸਿਆਣਾ ਡਾਕਟਰ ਕਹਿੰਦਾ ਕਰੋ ਫੜੋ ਇਹਨੂੰ ਬਸ ਫਿਰ ਇੱਦਾਂ ਹੀ ਕਰਨਾ ਚਾਹੀਦਾ ਜਿਹੜੇ ਸਿਆਣੇ ਪ੍ਰਚਾਰਕ ਨੇ ਸਿਆਣੇ ਉਹ ਪਰਵਾਹ ਨਹੀਂ ਕਰਦੇ ਉਹ ਕਹਿੰਦੇ ਕਰੋ ਇਹਨੂੰ ਸਿੱਧਾ ਕੋਈ ਗੱਲ ਨਹੀਂ ਫਿਰ ਲਾ ਦੇਣਾ ਚਾਹੀਦਾ ਸੋ ਮੈਂ ਜੋ ਕਹਿ ਰਿਹਾ ਕਿ ਗੁਰਬਾਣੀ ਵਿੱਚ ਇੱਕ ਵੀ ਬਚਨ ਫਿੱਕਾ ਨਹੀਂ ਜਾਂ ਤੇ ਮਿੱਠਾ ਹੈ ਜਾਂ ਫਿਰ ਤਿੱਖਾ ਹੈ ਕਰਾਰਾ ਹੈ ਉਹ ਫਿਰ ਕਈ ਵਾਰੀ ਸਾਨੂੰ ਨਾ ਪਿੰਚ ਕਰਦਾ ਤਾਂ ਕਰਕੇ ਗੁਰਬਾਣੀ ਦਾ ਬਹੁਤਾ ਗਿਆਨ ਇਸ ਕਰਕੇ ਫੈਲਿਆ ਨਹੀਂ ਹਰੇਕ ਬੰਦੇ ਨੇ ਮੇਰੇ ਵਰਗੇ ਨੇ ਵੀ ਇਹੀ ਰੌਲਾ ਪਾਇਆ ਭਾਈ ਰੁਮਾਲਾ ਲੈ ਆਇਓ ਨਾਰੀਅਲ ਲੈ ਆਇਓ ਕੁੰਭ ਰੱਖ ਦਿਓ ਬੱਤੀ ਵੱਟ ਕੇ ਰੱਖ ਦਿਓ ਘਿਓ 5-7 ਕਿਲੋ ਜ਼ਰੂਰ ਲਾ ਦੇਣਾ ਆਪਾਂ ਫੂਕ ਦੇਣਾ ਪੂਰਾ ਕੋਈ ਗੱਲ ਹੀ ਨਹੀਂ ਬਾਕੀ ਫਿਰ ਬਦਾਮਾਂ ਦੀਆਂ ਗਿਰੀਆਂ ਘੋਟ ਘੋਟ ਕੇ ਸਾਨੂੰ ਪਿਆਈ ਚੱਲਿਓ ਪਾਠ ਵਾਲੇ ਫੱਟੇ ਅਸੀਂ ਆਪੇ ਚੱਕ ਦਿਆਂਗੇ ਤੁਸੀਂ ਬਸ ਸਾਡੇ ਲਈ ਖਵਾਈ ਚੱਲੋ ਅੰਦਰ ਵੜ ਕੇ ਬਸ ਤੁਸੀਂ ਆਪਣਾ ਆਨੰਦ ਲਓ ਇਹ ਕਿਸੇ ਨੇ ਨਹੀਂ ਦੱਸਿਆ ਵੀ ਸਭ ਨਾਲੋਂ ਇੱਕ ਨੰਬਰ ਤੇ ਜ਼ਰੂਰੀ ਚੀਜ਼ ਕਿਹੜੀ ਹੈ ਤੁਹਾਡਾ ਟੱਬਰ ਬਹਿ ਕੇ ਬਾਣੀ ਸੁਣੂ ਇੱਕ ਨੰਬਰ ਤੇ ਪਾਠ ਸੁਣੋਗੇ ਬਹਿ ਕੇ ਆਓ ਫਿਰ ਕਰਦੇ ਇਹ ਨਹੀਂ ਕਹਿੰਦਾ ਬਸ ਤੁਸੀਂ ਸਾਨੂੰ ਬਦਾਮ ਘੋਟ ਘੋਟ ਪਿਆਓ ਬਾਕੀ ਕੰਮ ਆਪੇ ਕਰ ਦਿਆਂਗੇ ਏਦਾਂ ਹੀ ਹੋ ਰਿਹਾ ਇਸ ਕਰਕੇ ਹੋਇਆ ਕਿ ਆਪਾਂ ਖਾਲੀ ਰਹਿ ਗਏ ਉਹੀ ਕੁਛ ਪਤਾ ਲੱਗੇ ਇੰਨਾ ਇਦੂ ਗਾਂਹ ਪਤਾ ਹੀ ਨਹੀਂ ਲੱਗਿਆ ਇਹ ਕਾਰਨ ਹੈ ਵੱਡਾ ਭਾਈ ਇਹ ਕਾਰਨ ਹੈ ਤਾਂ ਮੈਂ ਇਹ ਬੇਨਤੀ ਆਪ ਜੀ ਨੂੰ ਕਰ ਰਿਹਾ ਕਿ ਗੁਰਬਾਣੀ ਨੂੰ ਜਦੋਂ ਆਪਾਂ ਸਮਝਦੇ ਹਾਂ ਆਰਾਮ ਨਾਲ ਬਹਿ ਕੇ ਪੜ੍ਹਦੇ ਹਾਂ ਫਿਰ ਪਤਾ ਲੱਗਦਾ ਉਹ ਇਹ ਰੁਮਾਲੇ ਦੇਣ ਵਾਲੀ ਚੀਜ਼ ਨਹੀਂ ਸੀ ਇਹ ਰੁਮਾਲਾ ਚੁੱਕ ਕੇ ਵੇਖਣ ਵਾਲੀ ਵਸਤੂ ਹੈ ਆਪਾਂ ਤੇ ਰੁਮਾਲੇ ਦੇਈ ਗਏ ਸਾਰੀ ਜਿਹੜੀ ਇਹ ਤੇ ਰੁਮਾਲਾ ਚੁੱਕਣ ਵਾਲਾ ਕੰਮ ਕਰਨਾ ਸੀ ਆਪਾਂ ਏਦਾਂ ਚੁੱਕ ਕੇ ਰੁਮਾਲਾ ਪੜ੍ਹਨਾ ਸੀ ਵੇਖਣਾ ਸੀ ਵੀ ਹੈ ਆ ਨਿੱਕੇ ਨਿੱਕੇ ਨਿਆਣਿਆਂ ਨੂੰ ਮਿਲਦਾ ਮੈਂ ਅੱਜ ਇੱਕ ਬੱਚਾ ਅਮਰੀਕਾ ਗਿਆ ਵਾਪਸ ਸਾਡੇ ਕੋਲ ਰਿਹਾ 8-10 ਦਿਨ ਤੋ ਕਈ ਦੁਆਨਾਂ ਚ ਸੁਣਦਾ ਰਿਹਾ ਹੁਣ ਉਹ ਕੀ ਕਰਦਾ ਰੋਜ਼ 2 ਸ਼ਬਦ ਪੜ੍ਹਦਾ ਸੀ ਇੰਗਲਿਸ਼ ਹੀ ਆਉਂਦੀ ਹੈ ਤੇ ਉਹ ਇੰਗਲਿਸ਼ ਵਿੱਚ ਹੀ ਉਹਦੇ ਮੀਨਿੰਗ ਪੜ੍ਹ ਲੈਂਦਾ ਅਰਥ ਅੰਗਰੇਜ਼ੀ ਵਿੱਚ ਹੀ ਉਹਦੇ ਅਰਥ ਪੜ੍ਹਦਾ ਨਿੱਕਾ ਜਿਹਾ ਬੱਚਾ ਉਹ ਸਮਝਣ ਲੱਗ ਗਿਆ ਹੁਣ ਰੋਜ਼ ਦੀ ਰੋਜ਼ 2-2 ਸ਼ਬਦ ਪੜ੍ਹੇਗਾ ਹਿਸਾਬ ਲਾ ਲਓ ਫਿਰ 30 ਦਿਨਾਂ ਵਿੱਚ 60 ਸ਼ਬਦ ਪੜ੍ਹ ਲਏਗਾ ਸਾਲ ਵਿੱਚ 365 ਦਿਨਾਂ ਵਿੱਚ ਵੇਖੋ ਫਿਰ ਉਹਨੇ ਕਿੰਨੇ ਸ਼ਬਦ 700 ਸ਼ਬਦ ਉਹਨੇ ਪੜ੍ਹ ਲੈਣ 700 ਸਾਲ ਚ ਕਿੰਨੀ ਤਰੱਕੀ ਕਰ ਜਾਏਗਾ ਜਿਵੇਂ ਹੁਣ ਆਪਾਂ ਕਹਿੰਦੇ ਹਾਂ ਵੀ ਬੱਚਾ ਸਾਡਾ 3 ਸਾਲ ਪਹਿਲਾਂ ਸਕੂਲੇ ਪੜ੍ਹਨੇ ਲਾਇਆ ਸੀ ਹੁਣ ਅੰਗਰੇਜ਼ੀ ਦੀ ਚਿੱਠੀ ਵੀ ਪੜ੍ਹ ਲੈਂਦਾ ਹੈ ਤੇ ਜਦੋਂ ਫਿਰ ਮੈਂ ਤੈਨੂੰ ਪੁੱਛਦਾ ਵੀ ਸਿੱਖਾ ਤੈਨੂੰ ਉਮਰ ਸ਼ਿਕੇ ਨੂੰ ਕਿੰਨੇ ਸਾਲ ਹੋ ਗਏ ਕਹਿੰਦਾ ਜੀ 13 ਸਾਲ ਸਾਨੂੰ ਗੁਰਮਤ ਦਾ ਊੜਾ ਜਿਹੜਾ ਵੀ ਨਹੀਂ ਆਉਂਦਾ ਆਖੋ ਸਤਨਾਮ ਸਾਨੂੰ ਪਤਾ ਹੀ ਨਹੀਂ ਜੇ ਮੈਂ ਕਹਿੰਦਾ ਵੀ ਆਜਾ ਫਿਰ ਪਾਠ ਕਰੀਏ ਇਹਦਾ ਨਹੀਂ ਹਿਸਾਬ ਆਇਆ ਮੇਰੇ ਪਤਾ ਅੱਛਾ ਹੁਣ ਦੂਜੀ ਗੱਲ ਨਾ ਸੁਣੋ ਅਸਲ ਚ ਨਾ ਟਰੈਕਟਰ ਸਾਡੇ ਹੱਥਾਂ ਚ ਆਏ ਆਪੇ ਚਲਾਉਣੇ ਸਿੱਖ ਲਏ ਜ਼ਿਮੀਂਦਾਰਾਂ ਨੇ ਪਹਿਲਾਂ ਬਲਦਾਂ ਨਾਲ ਹੀ ਖੇਤੀਆਂ ਕਰਦੇ ਸੀ ਰਿਮੋਟ ਸਾਡੇ ਹੱਥਾਂ ਚ ਆਏ ਟੀਵੀ ਆਪੇ ਚਲਾਉਣੇ ਸਿੱਖ ਲਏ ਆ ਫੋਨ ਸਾਡੇ ਹੱਥਾਂ ਚ ਆਏ ਆਪੇ ਚਲਾਉਣੇ ਸਿੱਖ ਲਏ ਬਸ ਗੁਰਬਾਣੀ ਨੂੰ ਜਦੋਂ ਅਸੀਂ ਹੱਥਾਂ ਚ ਲਿਆਵਾਂਗੇ ਨਾ ਗੁੱਟਕੇ ਪੋਥੀਆਂ ਇਹ ਪੜ੍ਹਨੇ ਵੀ ਆਪੇ ਹੀ ਆ ਜਾਂਦੇ ਨੇ ਪਰ ਸ਼ੌਂਕ ਚਾਹੀਦਾ ਮਨ ਵਿੱਚ ਹੁਣ ਜੇ ਕਹੀਏ ਵੀ ਟਰੈਕਟਰ ਚਲਾਉਣਾ ਤੂੰ ਕਿਵੇਂ ਸਿੱਖ ਲਿਆ ਉਦਾਂ ਤਾਂ ਕਹਿੰਦਾ ਮੈਂ ਅਨਪੜ੍ਹ ਹਾਂ ਅਸੀਂ ਤੇ ਐਵੇਂ ਹੀ ਹੁੰਦੇ ਹਾਂ ਜੀ ਸਾਡੇ ਤੇ ਸਮਝ ਚ ਨਹੀਂ ਪੈਂਦੀ ਤੂੰ ਟਰੈਕਟਰ ਕਿਵੇਂ ਚਲਾ ਲੈਣ ਸਿੱਖ ਲਿਆ ਕੋ ਕਹੇਗਾ ਸਰਦਾ ਨਹੀਂ ਸਿੱਖਣਾ ਪੈਂਦਾ ਹੈ ਜਦੋਂ ਸਾਡੇ ਸਿਰ ਤੇ ਪੈਂਦੀ ਹੈ ਫਿਰ ਕਰਨਾ ਹੀ ਪੈਂਦਾ ਘਰ ਦਾ ਕੰਮ ਕਾਰ, ਏਦਾਂ ਹੀ ਹੈ ਭਾਈ। ਇਹਨੂੰ ਸਿਰ ਤੇ ਪਈ ਸਮਝੋ ਵੀ ਬਾਣੀ ਪੜ੍ਹਨੀ ਹੀ ਪੜ੍ਹਨੀ ਹੈ। ਆਖੋ ਸਤਨਾਮ, ਹਾਂਜੀ ਹਾਂਜੀ ਪੜ੍ਹਨੀ ਹੈ ਬਾਣੀ, ਏਦਾਂ ਸਮਝੋ ਵੀ ਰੋਜ਼ ਦੋ ਚਾਰ ਸ਼ਬਦ ਸਮਝਣੇ ਨੇ ਵੀ ਕੀ ਕਹਿੰਦੇ ਨੇ ਮਹਾਰਾਜ, ਲਿਖਿਆ ਕੀ ਇਹਦੇ ਚ, ਕਿਤੇ ਛੋਟੀ ਗੱਲ। ਗੁਰੂ ਗ੍ਰੰਥ ਸਾਹਿਬ ਗੁਰੂ ਗੁਰੂ ਕਹਿੰਦੇ ਰਹੇ, ਵੇਖਿਆ ਹੀ ਨਹੀਂ। ਆ ਜਿੰਨਾ ਕੁ ਆਪਾਂ ਪੜ੍ਹਦੇ ਹਾਂ ਤਾਂ ਸਾਡੇ ਸਮਝ 'ਚ ਨਹੀਂ ਪੈਂਦੀ ਵੀ ਕੀ ਲਿਖਿਆ, ਨਾ ਸਮਝੀ ਕਰਕੇ ਹੀ ਨੀਂਦ ਆਉਂਦੀ ਹੈ। ਹੁਣ ਆ ਕੇ ਵਿਖਾਵੇ ਵਾਸੀ ਇੱਥੇ ਕਿਉਂ ਨਹੀਂ ਆਉਂਦੀ? ਜਦੋਂ ਮੈਂ ਗੱਲ ਏਦਾਂ ਦੀ ਕਰਾਂਗਾ ਜਦੋਂ ਤੁਹਾਡੇ ਸਮਝ 'ਚ ਨਹੀਂ ਪੈਣੀ, ਉਦੋਂ ਵਾਸੀਆਂ ਛਿੜ ਜਾਂਦੀਆਂ ਨੇ, ਅੱਖਾਂ ਲਾਲ, ਨੀਂਦ ਚੜ ਜਾਂਦੀ ਹੈ, ਉਦੋਂ ਸਮਝ 'ਚ ਨਹੀਂ ਪੈਂਦੀ ਜਦੋਂ ਉਦੋਂ। ਤਾਂ ਹੀ ਜਦੋਂ ਪਾਠ ਚੱਲ ਪੈਂਦਾ ਸਾਨੂੰ ਨੀਂਦ ਚੜ ਜਾਂਦੀ, ਕਿਉਂਕਿ ਸਮਝ ਨਹੀਂ ਪੈਂਦੀ। ਜੇ ਸਮਝ ਆਵੇ ਇੰਟਰਸਟ ਬਣ ਜਾਂਦਾ, ਫਿਰ ਇਕਦਮ ਲੱਗ ਜਾਂਦੇ ਵੀ ਹਾਂ, ਫਿਰ ਮਨ ਸੁਣਨ ਲੱਗ ਜਾਂਦਾ। ਮਨ ਹੈ ਨਾ ਜੀ ਜਿਹੜਾ, ਇਹ ਗਿਆਨ ਦਾ ਭੁੱਖਾ ਹੈ, ਇਹਨੂੰ ਮਨ ਨੂੰ ਭੁੱਖ ਹੀ ਗਿਆਨ ਦੀ ਲੱਗਦੀ ਹੈ, ਬਣਿਆ ਹੀ ਗਿਆਨ ਨਾਲ ਹੈ। ਪਰ ਹਾਂ, ਗੱਲਾਂ ਕਈ ਵਾਰੀ ਪੁੱਠੀਆਂ ਸਿੱਖ ਕੇ ਬਣ ਜਾਂਦਾ ਹੈ, ਮਾੜੀ ਖੁਰਾਕ ਖਾ ਕੇ ਪਲ ਗਿਆ। ਚੰਗੀ ਖੁਰਾਕ ਖਾ ਕੇ ਪਾਲਣਾ ਸੀ ਇਹਨੂੰ, ਚੰਗੀ ਖੁਰਾਕ ਇਹਨੂੰ ਮਿਲਣੀ ਚਾਹੀਦੀ ਸੀ। ਮਨ ਤੇ ਸਾਰਿਆਂ ਦੇ ਅੰਦਰ ਹੀ ਹੈ, ਕਈਆਂ ਅੰਦਰ ਵਿਗੜਿਆ ਹੋਇਆ ਮਾੜੀ ਖੁਰਾਕ ਖਾ ਕੇ ਬਣਿਆ, ਕਈਆਂ ਅੰਦਰ ਚੰਗਾ ਚੰਗੇ ਵਿਚਾਰ ਬਣੇ ਨੇ ਜਿਨ੍ਹਾਂ ਦੇ, ਚੰਗੇ ਵਿਚਾਰ ਸੁਣ ਸੁਣ ਕੇ ਬਣਿਆ ਮਨ ਦਾ ਜਨਮ ਹੋਇਆ। ਕਈਆਂ ਦੀ ਮਾਂ ਮਨਮਤ ਹੈ, ਕਈਆਂ ਦੀ ਮਾਂ ਗੁਰਮਤ ਹੈ। ਜਿਨ੍ਹਾਂ ਦੀ ਗੁਰਮਤ ਮਾਂ ਹੈ, ਜਿਸ ਮਨ ਦੀ ਮਾਂ ਗੁਰਮਤ ਹੈ, ਉਹ ਮਾਂ ਧਨ ਹੈ। ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ। ਮਾਂ ਮਨ ਦੀ ਮਾਂ ਗੁਰਮਤ ਹੁੰਦੀ ਹੈ, ਸਰੀਰ ਦੀ ਮਾਂ ਨਹੀਂ ਧਨ। ਚੇਤਾ ਰੱਖਿਓ ਇਹ ਗੱਲ ਵੀ, ਸਰੀਰ ਦੀ ਮਾਂ ਧਨ ਹੈ, ਮੇਰੀ ਮਾਂ ਹੈ। ਅਸੀਂ ਕੀਰਤਨ ਕਰਦੇ ਹਾਂ ਤੇ ਮੇਰੀ ਮਾਂ ਕਿਸੇ ਹੋਰ ਦੀ ਮਾਂ ਵੀ ਹੋ ਸਕਦੀ ਹੈ। ਮਾਫ ਕਰਨਾ ਜੀ, ਹੋ ਸਕਦਾ ਹੈ ਉਹ ਬੰਦਾ ਸ਼ਰਾਬ ਪੀਂਦਾ ਹੋਵੇ, ਉਹਦੀ ਵੀ ਮਾਂ ਹੋਵੇ ਤੇ ਮੇਰੀ ਵੀ ਮਾਂ ਹੋਵੇ, ਫਿਰ ਧਨ ਕਹੋਗੇ? ਅਸਲ ਵਿੱਚ ਮਨਮਤ ਤੇ ਗੁਰਮਤ ਦੋ ਹੀ ਮਾਵਾਂ ਨੇ। ਜਿਹੜਾ ਮਰਦ ਬਚਨ ਹੈ ਨਾ ਗੁਰੂ ਸਾਹਿਬ ਦਾ, ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ। ਜਿਹਦੇ ਮਨ ਵਿੱਚ ਨਾਮ ਨਹੀਂ ਵਸਿਆ ਉਹਦੀ ਮਾਂ ਨੂੰ ਬਾਂਝ ਕਰ ਦਿਓ, ਏਦਾਂ ਲਿਖਿਆ ਅਰਥ। ਜਿਹਦੀ ਮਾਂ ਦਾ ਬੱਚਾ ਨਾਮ ਨਹੀਂ ਜਪਦਾ, ਬਾਣੀ ਚ ਲਿਖਿਆ ਉਹਦੀ ਮਾਂ ਬਾਂਝ ਹੋ ਜਾਏ, ਬਾਂਝ ਕਰ ਦਿਓ ਜਾਂ ਬਾਂਝ ਹੋ ਜਾਏ। ਬਾਂਝ ਕਿਵੇਂ ਕਰੀਏ? ਬੰਦਾ ਤੇ ਜੰਮ ਪਿਆ, ਬਾਂਝ ਕਿਵੇਂ ਹੋਵੇ? ਬੱਚਾ ਤੇ ਹੈ। ਨਕਲੀ ਗੁਰੂ ਦੀ ਮਾਂ ਨੂੰ ਕਹਿੰਦੇ ਬਾਂਝ ਕਰ ਦਿਓ। ਮਾਏ ਮੰਨੋ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ। ਉਹਦੀ ਮਾਂ ਦਾ ਸਿਰ ਮੁੰਨ ਦਿਓ ਕਹਿੰਦੇ, ਜਿਹੜੀ ਮਾਂ ਨਕਲੀ ਗੁਰੂ ਨੂੰ ਜੰਮੇ। ਹੁਣ ਇੱਕ ਗੱਲ ਸੁਣੋ, ਪਿਰਥੀ ਚੰਦ ਨਕਲੀ ਗੁਰੂ ਸੀ ਨਾ, ਪਿਰਥੀ ਚੰਦ ਗੁਰੂ ਅਰਜਨ ਦੇਵ ਜੀ ਦੀ ਰੀਸ ਕਰਦਾ ਹੈ, ਗੁਰੂ ਰਾਮਦਾਸ ਜੀ ਦਾ ਪੁੱਤਰ ਹੈ ਪਿਰਥੀ ਚੰਦ। ਪਿਰਥੀ ਚੰਦ ਨਕਲੀ ਗੁਰੂ ਹੈ, ਸਾਰੀ ਦੁਨੀਆ ਕਹਿੰਦੀ ਹੈ। ਉਹਦੀ ਮਾਂ ਬਾਂਝ ਹੋ ਜਾਏ, ਨਕਲੀ ਗੁਰੂ ਦੀ ਮਾਂ ਬਾਂਝ ਹੋ ਜਾਏ, ਬਾਣੀ ਮੁਤਾਬਕ ਜੇ ਆਪਾਂ ਅਰਥ ਕਰਾਂਗੇ, ਫਿਰ ਪਿਰਥੀ ਚੰਦ ਦੀ ਮਾਂ ਕੌਣ ਹੈ? ਬੀਬੀ ਭਾਨੀ, ਜਿਹੜੀ ਗੁਰੂ ਅਰਜਨ ਦੇਵ ਜੀ ਦੀ ਵੀ ਮਾਂ ਹੈ ਤੇ ਪਿਰਥੀ ਚੰਦ ਦੀ ਵੀ ਮਾਂ ਹੈ। ਗਹਿਰੇ ਤਲ ਤੇ ਸੋਚਾਂਗੇ ਫਿਰ ਸਮਝ ਪਏਗੀ ਗੱਲ ਵੀ ਗੱਲ ਕੀ ਹੈ। ਧਨ ਸਰੀਰ ਦੀ ਮਾਂ ਨਹੀਂ, ਧਨ ਉਹ ਮਾਂ ਹੈ ਜਿਹਨੇ ਮਨ ਸੋਹਣਾ ਬਣਾਇਆ। ਆਖੋ ਸਤਨਾਮ। ਮਨ ਜਿਹਨੇ ਸੋਹਣਾ ਬਣਾਇਆ ਉਹ ਮਾਂ ਧਨ ਹੈ। ਤੁਹਾਡਾ ਜਾਂ ਮੇਰਾ, ਜੇ ਸਾਡਾ ਸਾਡੇ ਚੋਂ ਜਿੰਨਿਆਂ ਦਾ ਮਨ ਸੋਹਣਾ ਹੈ, ਉਹ ਸਾਰਿਆਂ ਦਾ ਮਨ ਸੋਹਣਾ ਬਣਾਉਣ ਵਾਲੀ ਕੌਣ ਹੈ ਭਲਾ? ਗੁਰਬਾਣੀ। ਆਖੋ ਸਤਨਾਮ। ਗੁਰਮਤ, ਇੱਥੇ ਜਿਹੜੀ ਧਨ ਧਨ ਮਾਂ ਹੈ ਇਹ ਗੁਰਮਤ ਹੈ। ਸਰੀਰ ਨੂੰ ਜੰਮਣ ਵਾਲੀ ਮਾਂ ਨਹੀਂ, ਜਿਹਨੇ ਸੋਹਣੇ ਵਿਚਾਰ ਬਣਾਏ, ਵਿਚਾਰ ਮਨ ਸੋਹਣਾ ਬਣਾਇਆ ਜਿਹਨੇ, ਉਹ ਗੁਰਮਤ ਹੈ। ਗੁਰਬਾਣੀ, ਇਹਨੂੰ ਗਹਿਰੇ ਤਲ ਤੇ ਲੈ ਕੇ ਚੱਲੋ ਫਿਰ ਸਮਝ ਪੈਂਦੀ ਹੈ ਗੱਲ ਦੀ ਵੀ ਗੁਰਬਾਣੀ ਜੀ ਦਾ ਭਾਵ ਕੀ ਬਣਦਾ। ਸੋ ਇਸ ਕਰਕੇ ਗੁਰਮਤਿ ਸਾਡੇ ਹਿਰਦੇ ਵਿੱਚ ਵਸੇ, ਗੁਰਬਾਣੀ ਸਾਡੇ ਹਿਰਦੇ ਵਿੱਚ ਵਸੇ। ਜਿਵੇਂ ਜਿਵੇਂ ਅਸੀਂ ਗੁਰਬਾਣੀ ਪੜ੍ਹਾਂਗੇ ਉਵੇਂ ਉਵੇਂ ਫਿਰ ਸਾਡਾ ਮਨ, ਸਾਡੇ ਵਿਚਾਰ ਬਦਲਦੇ ਜਾਣਗੇ, ਵਿਚਾਰ ਸਾਡੇ ਸੋਹਣੇ ਬਣਦੇ ਜਾਣਗੇ। ਤੇ ਰੱਬ ਨਾਲੋਂ ਟੁੱਟੇ ਰਹਾਂਗੇ, ਬਾਣੀ ਨਾਲੋਂ ਟੁੱਟੇ ਰਹਾਂਗੇ, ਫਿਰ ਖੁਆਰ ਹੋਵਾਂਗੇ। ਸਾਨੂੰ ਲੱਗਦਾ ਹੈ ਕਿ ਬੰਦਾ ਮੌਜਾਂ ਕਰਦਾ ਹੈ। ਸ਼ੁਰੂ ਵਾਲੀ ਬੇਨਤੀ ਫਿਰ ਕਰ ਰਿਹਾ ਵੀ ਅਸੀਂ ਕਹਿੰਦੇ ਹਾਂ ਖੁਆਰ ਹੁੰਦਾ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜੀਆਂ ਮੌਜਾਂ ਕਰਦਾ ਹੈ ਇਹ ਤੈਨੂੰ ਲੱਗਦਾ ਹੈ, ਅੰਦਰੋਂ ਸੱਚ ਨਾਲੋਂ ਟੁੱਟਿਆ ਬੰਦਾ ਖੁਆਰ ਹੀ ਹੁੰਦਾ ਹੈ। ਚਾਰ ਦਿਨ ਦੀਆਂ ਰੌਣਕਾਂ, ਚਾਰ ਦਿਨ ਦੇ ਮੌਜ ਵੇਲੇ, ਚਾਰ ਦਿਨ ਦੀਆਂ ਖੁਸ਼ੀਆਂ ਥੋੜੇ ਚਿਰ ਦੀਆਂ ਨੇ ਖੁਸ਼ੀਆਂ, ਸਾਨੂੰ ਲੱਗਦਾ ਹੈ। ਆਪਾਂ ਕਹਿੰਦੇ ਹਾਂ ਵੇਖੋ ਜੀ ਆਫੀਸਰ ਸੀ, ਬੜਾ ਜ਼ਮੀਨ ਬਣਾ ਲਈ, ਬੜਾ ਪੈਸਾ ਬਣਾ ਲਿਆ, ਨਾ ਨਾ ਨਾ, ਉਹਦੇ ਅੰਦਰ ਦੀ ਹਾਲਤ ਬੜੀ ਬੁਰੀ ਹੈ। ਸੱਚ ਨਾਲੋਂ ਟੁੱਟਿਆ ਬੇਇੱਜ਼ਤ ਹੁੰਦਾ ਹੈ, ਅੰਦਰ ਉਹਦੇ ਕੋਈ ਸ਼ਾਂਤੀ ਕੋਈ ਟਿਕਾ ਨਹੀਂ ਹੁੰਦਾ। ਸੱਚ ਨਾਲੋਂ ਟੁੱਟ ਕੇ 50 ਕਿੱਲੇ ਬਣਾ ਲਏ, 500 ਕਿੱਲਾ ਬਣਾ ਲਏ, ਸੱਚ ਨਾਲ ਜੁੜਿਆ ਰਹੇ, ਮਾਫ ਕਰਨਾ ਜੀ ਭਾਵੇਂ ਦਿਹਾੜੀ ਕਰਕੇ ਗੁਜ਼ਾਰਾ ਕਰੇ, ਉਹਦੇ ਮਨ ਨੂੰ ਸ਼ਾਂਤੀ, ਉਹਦੇ ਮਨ ਨੂੰ ਟਿਕਾ, ਹੱਕ ਸੱਚ ਦੀ ਕਮਾਈ ਕਰੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਰੱਬ ਨਾਲੋਂ ਟੁੱਟਿਆ ਖੁਆਰ ਹੁੰਦਾ ਹੈ, ਖੁਆਰ, ਉਹਦੇ ਮਨ ਨੂੰ ਸ਼ਾਂਤੀ ਟਿਕਾ ਨਹੀਂ ਆ ਸਕਦਾ, ਖੁਆਰ। ਹਾਂਜੀ,
ਬਿਨ ਸਿਮਰਨ ਜੋ ਜੀਵਨ ਬਲਨਾ ਸਰਫ ਜੈਸੇ ਅਰਜਾਰੀ।
ਸਿਮਰਨ ਤੋਂ ਬਿਨਾਂ ਜਿਹੜਾ ਜੀਵਨ ਹੈ ਸੱਪ ਵਰਗੀ ਉਮਰ ਹੈ, ਸਰਫ ਜੈਸੇ ਅਰਜਾਰੀ। ਸਭ ਸਿਮਰਨ ਨਾਲੋਂ ਜਿਹੜਾ ਟੁੱਟਿਆ ਪਰਮਾਤਮਾ ਨੂੰ ਸਿਮਰਦਾ ਨਹੀਂ, ਮਨ ਕਰਕੇ, ਮਨ ਕਰਕੇ, ਮਨ ਕਰਕੇ ਰੱਬ ਨੂੰ ਮੰਨਦਾ ਹੀ ਨਹੀਂ। ਪਰਮਾਤਮਾ ਵੀ ਹੈ, ਉਹ ਰੱਬ ਅਕਾਲ ਪੁਰਖ ਵਾਹਿਗੁਰੂ ਵੀ ਹੈ, ਕਹਿੰਦੇ ਸੱਪ ਵਰਗੀ ਉਮਰ ਹੈ ਉਹਦੀ। ਪਤਾ ਕਿਵੇਂ? ਸੱਪ ਭਾਵੇਂ ਬੁੱਢਾ ਵੀ ਹੋ ਜਾਏ ਉਹਦੇ ਅੰਦਰ ਜ਼ਹਿਰ ਬਣਦੀ ਰਹਿੰਦੀ ਹੈ, ਉਹ ਔਖਾ ਹੀ ਰਹਿੰਦਾ। ਬੁੱਢਾ ਵੀ ਹੋ ਜਾਏ ਜ਼ਹਿਰ ਬਣਨੋਂ ਨਹੀਂ ਹਟਦਾ। ਰੱਬ ਨਾਲੋਂ ਟੁੱਟਿਆ ਬੁੱਢਾ ਵੀ ਹੋ ਜਾਏ ਉਹਦੇ ਅੰਦਰੋਂ ਵਾਸ਼ਨਾ ਨਹੀਂ ਹਟਦੀ। ਆਖੋ ਸਤਨਾਮ। ਹਾਂਜੀ, ਵਿਕਾਰਾਂ ਦੀ ਜ਼ਹਿਰ ਬਣੇਗੀ ਉਹਦੇ ਅੰਦਰ, ਵਿਕਾਰਾਂ ਦੀ ਜ਼ਹਿਰ। ਉਹ ਜਿਹੜੇ ਵਿਕਾਰ ਨੇ ਤੰਗ ਕਰਨਗੇ ਉਹਨੂੰ। ਸੱਪ ਬੜਾ ਤੰਗ ਹੁੰਦਾ ਜਦੋਂ ਜ਼ਹਿਰ ਬਣਦੀ ਅੰਦਰ, ਫਿਰ ਪੱਥਰਾਂ ਤੇ ਡੰਗ ਮਾਰਦਾ ਕਈ ਵਾਰੀ, ਅੱਗੇ ਨਹੀਂ ਹੁੰਦਾ ਕੁਝ, ਪੱਥਰਾਂ ਤੇ ਫਨ ਮਾਰਦਾ, ਜ਼ੋਰ ਜ਼ੋਰ ਨਾਲ ਡੰਗ ਮਾਰਦਾ। ਜ਼ਹਿਰ ਬਣਦੀ ਹੈ ਉਹਦੇ ਅੰਦਰ। ਮਾਫ ਕਰਨਾ ਜੀ, ਜਿਹੜੇ ਬਾਹਲੇ ਜ਼ਹਿਰੀ ਹੁੰਦੇ ਨੇ ਉਹ ਡੰਗ ਮਾਰਦੇ, ਕਈਆਂ ਨੂੰ ਡੰਗ ਮਾਰਦੇ, ਸ਼ਾਂਤੀ ਨਹੀਂ ਹੁੰਦੀ। ਬਾਹਰ ਵੀ ਲੜਾਈ, ਘਰ ਵੀ ਲੜਾਈ, ਬਾਹਰ ਵੀ ਕਲੇਸ਼, ਘਰ ਵੀ ਕਲੇਸ਼। ਗੱਲ ਕੋਈ ਹੋਰ ਹੋਏਗੀ, ਬਹਾਨਾ ਕੋਈ ਹੋਰ ਹੋਏਗਾ, ਲੜੇਗਾ ਕਿਸੇ ਨਾਲ ਹੋਰ, ਕਿਉਂਕਿ ਜ਼ਹਿਰ ਬਣਦੀ ਹੈ, ਕੰਟਰੋਲ ਚ ਨਹੀਂ। ਅੰਦਰ ਜ਼ਹਿਰ ਬਣਦੀ ਹੈ ਵਿਕਾਰਾਂ ਦੀ। ਸਪਿਰਿਟ ਸੀ ਅੰਦਰ, ਜੋਸ਼ ਹੁੰਦਾ ਹੈ ਤੁਹਾਡੇ ਅੰਦਰ, ਸਾਰਿਆਂ ਅੰਦਰ ਸਾਡੇ ਸਪਿਰਿਟ ਹੈ, ਉਹਨੂੰ ਡਾਇਰੈਕਸ਼ਨ ਸਹੀ ਮਿਲਣੀ ਚਾਹੀਦੀ ਹੁੰਦੀ ਹੈ। ਐਨਰਜੀ ਹੈ ਸਾਡੇ ਅੰਦਰ, ਬਾਡੀ ਸਾਡੀ ਕੁਦਰਤੀ। ਵੇਖੋ ਜੀ, ਇਹ ਕੁਦਰਤੀ ਕਈ ਚੀਜ਼ਾਂ ਸਾਡੇ ਅੰਦਰ ਪੈਦਾ ਹੁੰਦੀਆਂ ਨੇ, ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਕਈ ਚੀਜ਼ਾਂ ਸਾਡੀ ਬਾਡੀ ਵਿੱਚ ਕੁਦਰਤੀ ਨੇ। ਇਹਨਾਂ ਨੂੰ ਜਦੋਂ ਡਾਇਰੈਕਸ਼ਨ ਆਪਾਂ ਸਹੀ ਨਹੀਂ ਦੇਵਾਂਗੇ, ਡਾਇਰੈਕਸ਼ਨ ਸਹੀ ਨਹੀਂ ਦੇਵਾਂਗੇ, ਇਸੇ ਤਾਕਤ ਨੇ ਜ਼ਹਿਰ ਬਣ ਜਾਣਾ, ਤੰਗ ਕਰਨਾ, ਵਰਤਣਾ ਪੈਂਦਾ। ਹੁਣ ਜਵਾਨੀ ਦਾ ਜੋਸ਼ ਹੈ, ਇਹਨੂੰ ਵਰਤੋ, ਭੱਜ ਭੱਜ ਕੇ ਤੁਸੀਂ ਗੁਰਦੁਆਰੇ 'ਚ ਸੇਵਾ ਕਰੋ, ਚੱਕ ਲਓ ਬਾਲਟੀ, ਲੰਗਰ 'ਚ ਸੇਵਾ, ਕਿਸੇ ਗਰੀਬ ਨੂੰ ਚੁੱਕਿਆ ਗੁਰਦੁਆਰੇ, ਭਾਵ ਕਿ ਜਿੰਨਾ ਇਹਨੂੰ ਵਰਤਿਆ ਜਾਏਗਾ ਵਰਤ ਲਓ, ਨਹੀਂ ਤੇ ਬਾਡੀ ਵਿੱਚ ਹੈ, ਇਸੇ ਸਪਿਰਿਟ ਨੇ ਤੰਗ ਕਰਨਾ। ਸ਼ਕਤੀ ਹੈ ਸਰੀਰ 'ਚ, ਕੁਦਰਤੀ ਬਣਦੀ, ਕੁਦਰਤੀ ਬਣਨੀ ਬਣ, ਇਹਨੂੰ ਤੁਸੀਂ ਇਹ ਗੱਲ ਸਮਝ ਲਓ, ਜਿਹੜਾ ਬੰਦਾ ਇਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਉਹ ਰੱਬ ਨਾਲ ਪੰਗਾ ਲੈਂਦਾ, ਰੋਕ ਕੋਈ ਸਕਦਾ ਨਹੀਂ। ਆਖੋ ਸਤਨਾਮ। ਇਹ ਰੋਕਦੀ ਨਹੀਂ, ਰੋਕ ਨਹੀਂ ਸਕਦਾ ਕੋਈ ਇਹਨੂੰ, ਪਰ ਵਰਤੋਂ ਸਹੀ ਹੋ ਸਕਦੀ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਸਕਦੇ ਹਾਂ ਸ਼ਕਤੀ ਪਰਤਣ। ਸ਼ਕਤੀ ਜਿਹੜੀ ਉਹਨੂੰ ਪਰਤਣ, ਮੋੜ ਸਹੀ ਦੇ ਦਿਓ। ਗੁਰਬਾਣੀ ਪੜ੍ਹ ਪੜ੍ਹ ਕੇ ਡਾਇਰੈਕਸ਼ਨ ਇਹਦੀ ਸਹੀ ਹੋ ਜਾਂਦੀ ਹੈ, ਫਿਰ ਜਿਹੜੀ ਜ਼ਹਿਰ ਹੈ ਸੱਪ ਦੀ ਬਸ ਉਹ ਦੰਦ ਖੱਟੇ ਕੀਤੇ ਜਾ ਸਕਦੇ ਨੇ। ਉਹ ਸੱਪ ਜਿਵੇਂ ਅੰਦਰੋਂ ਤੜਫਦਾ ਰਹਿੰਦਾ ਹੈ, ਇਸੇ ਤਰ੍ਹਾਂ ਕਹਿੰਦੇ ਰੱਬ ਨਾਲੋਂ ਟੁੱਟਿਆ ਵੀ ਹਰ ਵੇਲੇ ਤੜਫਦਾ ਰਹਿੰਦਾ ਹੈ, ਜ਼ਹਿਰ ਉਹਦੇ ਅੰਦਰ ਬਣਦੀ। ਇਸ ਕਰਕੇ ਸੱਚ ਨਾਲ ਜੁੜਿਆ ਰਵੇ ਤਾਂ ਮਨ ਸ਼ਾਂਤ ਹੈ, ਤਾਂ ਮਨ ਠੰਡਾ ਹੈ ਭਾਈ, ਨਹੀਂ ਤੇ ਉਹਨਾਂ ਚਿਰ ਮਨ ਨੂੰ ਸ਼ਾਂਤੀ ਨਹੀਂ। ਹਾਂਜੀ,
ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਬੋਹਾਰੀ।
ਆਖਰਕਾਰ ਭਾਵੇਂ ਨੌ ਖੰਡਾਂ ਦਾ ਰਾਜਾ ਹੋਵੇ, ਆਖਰਕਾਰ ਉਹ ਬੰਦਾ ਹਾਰਿਆ ਹੋਇਆ ਹੀ ਰਹਿੰਦਾ। ਅੰਤ ਚੱਲੇ ਕੋ ਹਾਰੀ, ਇਹਨੂੰ ਤੁਸੀਂ ਇਹ ਨਾ ਕਹੀ ਵੀ ਮਰ ਕੇ ਉਹ ਹਾਰ ਕੇ ਜਾਂਦਾ, ਨਹੀਂ, ਆਖਰਕਾਰ ਉਹ ਬੰਦਾ ਐਂਡੋ ਦਾ ਕੀ ਹੈ, ਅੰਦਰੋਂ ਹਾਰਿਆ ਹੋਇਆ ਫੀਲ ਕਰਦਾ। ਸਭ ਕੁਝ ਜਿੱਤ ਕੇ ਵੀ ਉਹ ਹਾਰਿਆ ਹੋਇਆ ਹੁੰਦਾ, ਸੱਚ ਨਾਲੋਂ ਟੁੱਟਿਆ ਸਭ ਕੁਝ ਜਿੱਤ ਕੇ ਵੀ ਹਾਰਿਆ ਹੋਇਆ ਹੁੰਦਾ ਹੈ। ਵੇਖੀ ਕਿਤੇ ਹਾਰੀ ਨਾ ਜਨਮ ਅਮੋਲ ਹੀਰ, ਵੇਖੀ ਕਿਤੇ ਹਾਰੀ ਨਾ ਜਨਮ ਅਮੋਲ ਹੀਰ, ਹਾਰੀ ਨਾ ਜਨਮ ਅਮੋਲ ਹੀਰ, ਵੇਖੀ ਕਿਤੇ ਹਾਰੀ ਨਾ ਜਨਮ ਅਮੋਲ ਹੀਰ, ਵੇਖੀ ਕਿਤੇ ਹਾਰੀ ਨਾ। ਪਾਸੇ ਕਹਿੰਦੇ ਨੇ ਸੱਪ ਵਾਂਗੂ ਲੰਘਾਤੀ ਉਮਰ, ਜ਼ਹਿਰ ਬਣਦਾ ਹੀ ਰਿਹਾ ਸਾਰੀ ਜ਼ਿੰਦਗੀ ਵਿਕਾਰਾਂ ਦਾ, ਜ਼ਹਿਰ ਬਣਦਾ ਹੀ ਰਿਹਾ ਸਾਰੀ ਜ਼ਿੰਦਗੀ। ਪਰ ਦੂਜੇ ਪਾਸੇ ਸਤਿਗੁਰੂ ਕਹਿੰਦੇ ਅੱਗੇ, ਹਾਂਜੀ,
ਗੁਣ ਨਿਦਾਨ ਗੁਣ ਤਿੰਨ ਹੀ ਗਾਏ, ਜਾ ਕੋ ਕਿਰਪਾ ਤਾਰੀ।
ਗੁਣ ਨਿਦਾਨ, ਗੁਣਾਂ ਦਾ ਖਜ਼ਾਨਾ ਹੈ ਜਿਹੜਾ, ਉਹਦੇ ਗੁਣ ਉਹੀ ਗਾਉਂਦਾ ਜਿਹਦੇ ਤੇ ਕਿਰਪਾ ਕਰਦਾ, ਉਹੀ ਗਾਉਂਦਾ। ਆਪਾਂ ਆਹ ਗੱਲ ਤੇ ਵੀ ਜਾਨ ਛਡਾ ਲੈਂਦੇ ਹਾਂ ਆਪਣੀ, ਹਾਂਜੀ ਫਿਰ ਜਪਾਏਗਾ ਜਪ ਲਾਂਗੇ, ਇਹਦਾ ਮਤਲਬ ਕਿਰਪਾ ਹੀ ਨਹੀਂ ਸਾਡੇ ਤੇ, ਏਦਾਂ ਨਹੀਂ ਹੋ ਸਕਦੀ ਹੈ। ਜਾਨ ਨਹੀਂ ਛਡਾ ਸਕਦਾ ਤੂੰ, ਧਰਤੀ ਵਿੱਚ ਪਾਣੀ ਹੈ ਕਹੀ ਜਾ, ਕਿਰਪਾ ਕਰਦੇ ਮਾਲਕਾ, ਕਿਰਪਾ ਕਰਦੇ, ਕਿਰਪਾ ਕਰਦੇ, ਧਰਤੀ ਨੂੰ ਚੱਟੀ ਜਾ, ਭਾਵੇਂ ਅਰਦਾਸਾਂ ਕਰੀ ਜਾ, ਧਰਤੀ ਚੋਂ ਪਾਣੀ ਨਹੀਂ ਆਉਣਾ, ਪਾਣੀ ਤੇ ਹੈ ਪਰਮਾਤਮਾ ਨੇ ਕਿਰਪਾ ਕੀਤੀ ਹੋਈ ਹੈ ਬਸ 100 ਫੁੱਟ ਥੱਲੇ ਹੈ ਕੀ ਕਰਨਾ ਪੈਣਾ ਟਿਊਬਵੈਲ ਲਾਣਾ ਪੈਣਾ ਪਾਈਪ ਪਾਣਾ ਪੈਣਾ ਮਸ਼ੀਨ ਫਿੱਟ ਕਰਨੀ ਪੈਣੀ ਕਨੈਕਸ਼ਨ ਦੇਣਾ ਪੈਣਾ ਫਿਰ ਬਾਹਰੋਂ ਪਾਣੀ ਪਾਉਣਾ ਪੈਣਾ ਧਰਤੀ ਵਾਲਾ ਬਾਹਰ ਆਜੂ ਆਖੋ ਸਤਨਾਮ ਬਸ ਕਿਰਪਾ ਤੇ ਕੀਤੀ ਪਈ ਹੈ ਆ ਸੱਚ ਬਾਹਰੋਂ ਪਾ ਕੰਨਾਂ ਚ ਜੀਵ ਨਾਲ ਪੜ ਅੰਦਰਲਾ ਸੱਚ ਫਿਰ ਅੰਦਰ ਹੀ ਹੈ ਪ੍ਰਗਟ ਹੋ ਜਾਣਾ ਕਿਰਪਾ ਤੇ ਕੀਤੀ ਪਈ ਪਰਮਾਤਮਾ ਨੇ ਅੰਦਰੋਂ ਜਿਵੇਂ ਬਾਹਰੋਂ ਪਾਣੀ ਪਾਉਣਾ ਹੀ ਪੈਣਾ ਤਾਂ ਧਰਤੀ ਵਾਲਾ ਆਉਂਦਾ ਸਭ ਕੁਝ ਫਿੱਟ ਕਰਕੇ ਵੀ ਕਨੈਕਸ਼ਨ ਸਭ ਕੁਝ ਦੇ ਦਿਓ ਉਹ ਕਹਿਣਗੇ ਪਹਿਲਾਂ ਹੁਣ ਐਂ ਕਰੋ ਦੋ ਚਾਰ ਬਾਲਟੀਆਂ ਪਾਣੀ ਦੀਆਂ ਪਾਓ ਇਹਦੇ 'ਚ ਬੋਰ 'ਚ ਫੇਰ ਆਓ ਤਾਂ ਹੀ ਆਉਣਾ ਅੰਦਰ ਹੈ ਖਜ਼ਾਨਾ ਕਹਿੰਦੇ ਖੂਹ ਹੀ ਭਰਿਆ ਪਿਆ ਅੰਤਰ ਖੂਟਾ ਅੰਮ੍ਰਿਤ ਭਰਿਆ ਪਰ ਕਿਵੇਂ ਕੱਢੀਏ ਸ਼ਬਦੇ ਕਾਢ ਪੀਏ ਪਨਿਹਾਰੀ ਆ ਸੱਚ ਗੁਰਬਾਣੀ ਵਾਲਾ ਪੜ੍ਹੋ ਸੁਣੋ ਅੰਦਰਲਾ ਪ੍ਰਗਟ ਹੋ ਜਾਂਦਾ ਅਨੁਭਵ ਖੁੱਲ ਜਾਂਦਾ ਅਨੁਭਵ ਫਿਰ ਤੇ ਜਿੰਨਾ ਮਰਜ਼ੀ ਵਰਤੀ ਜੋ ਖੂਹ ਵੀ ਨਾਲੇ ਤਾਂ ਕਿਹਾ ਵੀ ਜਿੰਨਾ ਮਰਜ਼ੀ ਪਾਣੀ ਕੱਢੀ ਜੋ ਖੂਹ ਚੋਂ ਮੁੱਕਦਾ ਨਹੀਂ ਹੁੰਦਾ ਹੋਰ ਆ ਜਾਂਦਾ ਤੁਸੀਂ ਕੱਢ ਲੈਣਾ ਉਹਨੇ ਹੋਰ ਆ ਜਾਣਾ ਜਿੰਨਾ ਪਾਣੀ ਕੱਢੀ ਜੋ ਨਹੀਂ ਆਈ ਜੋ ਹੁਣ ਕਿਰਪਾ ਤੇ ਕੀਤੀ ਪਈ ਹੈ ਗੁਣ ਨਿਧਾਨ ਗੁਣ ਤਿੰਨੀ ਗਾਏ ਜਾਕੋ ਕਿਰਪਾ ਕਰਦਾ ਜਿਹਦੇ ਤੇ ਕਿਰਪਾ ਉਹਨੇ ਕੀਤੀ ਪਈ ਹੈ ਹੁਣ ਹਿੰਮਤ ਕਰ ਬਸ ਜੇ ਹੁਣ ਤੂੰ ਐਂ ਸਾਰੀ ਜ਼ਿੰਦਗੀ ਲੰਘਾ ਲੈਣੀ ਹੈ ਤੂੰ ਉੱਤੇ ਖੜਾ ਵੀ ਆਪੇ ਹੀ ਧਰਤੀ ਚੋਂ ਬਾਹਰ ਆਵੇ ਫੁਹਾਰਾ ਫੁੱਟੂ ਏਦਾਂ ਨਹੀਂ ਗੱਲ ਬਣ ਹਿੰਮਤ ਕਰਨੀ ਪੈਣੀ ਥੋੜ੍ਹੀ ਜਿਹੀ ਮਿਹਨਤ ਤੇ ਕਰਨੀ ਪੈਣੀ ਪਿੱਛੇ ਕਹਿੰਦੇ ਨੇ ਸੱਪ ਵਰਗੀ ਉਮਰ ਅੱਗੇ ਵੇਖੋ ਫਿਰ ਜਿਹੜਾ ਜੁੜ ਗਿਆ ਜਿਹੜਾ ਗੁਣ ਗਾਉਂਦਾ ਹੈ ਇਹ ਕਲਗੀਧਰ ਸੱਚੇ ਪਾਤਸ਼ਾਹ ਤੇ ਸ਼ਬਦ ਟੁੱਕਦਾ ਫਿਰ ਆਹ ਪੰਕਤੀਆਂ ਜਿਹੜੀਆਂ ਹਾਂਜੀ
ਸੋ ਸੁਖੀਆ ਤਨ ਉਸ ਜਨਮਾ ਨਾਨਕ ਤਿਸ ਬਲਿਹਾਰੀ
ਬਲਿਹਾਰ ਗੁਰੂ ਅਰਜਨ ਦੇਵ ਕਹਿੰਦੇ ਨੇ ਉਹਦੇ ਤੋਂ ਮੈਂ ਬਲਿਹਾਰ ਕਈ ਵਾਰੀ ਮਾਂ ਕਹਿੰਦੀ ਹਾਏ ਮੈਂ ਸਦਕੇ ਜਾਵਾਂ ਮਾਂ ਕਹਿੰਦੀ ਨੀ ਕਈ ਵਾਰੀ ਭਾਵੇਂ ਐਵੇਂ ਹੋਵੇ ਬਿੱਜੂ ਜਿਹੀ ਉਹਨੂੰ ਵੀ ਮਾਂ ਹਾਏ ਮੈਂ ਸਦਕੇ ਜਾਵਾਂ ਏਦਾਂ 100 ਰੁਪਈਆ ਮਾਰਦੇ ਨੇ ਲੋਕ ਕੋਈ ਲੈ ਵੇਖੋ ਸਤਿਗੁਰੂ ਕਹਿੰਦੇ ਨੇ ਮੈਂ ਬਲਿਹਾਰ ਜਾਵਾਂ ਉਹਦੇ ਤੋਂ ਤੇ ਸੋਚੋ ਗੁਰਮੁਖੋ ਜਿਹਦੇ ਤੋਂ ਗੁਰੂ ਅਰਜਨ ਦੇਵ ਜੀ ਬਲਿਹਾਰ ਜਾਣ ਆਪਾਂ ਮੱਥੇ ਉਹਨਾਂ ਨੂੰ ਟੇਕਦੇ ਜਾ ਕੇ ਮੱਥੇ ਟੇਕਦੇ ਨਾ ਆਪਾਂ ਸਾਰੇ ਗੁਰੂ ਅਰਜਨ ਦੇਵ ਜੀ ਦੇ ਇੱਥੇ ਚਰਨ ਪਏ ਇੱਥੇ ਮਹਾਰਾਜ ਲੰਘ ਗਏ ਇੱਥੇ ਮੱਥਾ ਟੇਕੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਦੇ ਤੋਂ ਬਲਿਹਾਰ ਕਿਹਦੇ ਤੋਂ ਜਿਹਨੂੰ ਰੱਬ ਨਹੀਂ ਭੁੱਲਦਾ ਉਹਦਾ ਦੁਨੀਆ 'ਚ ਆਉਣਾ ਤੰਗ ਬਲਿਹਾਰ ਸੰਸਾਰ 'ਚ ਆਉਣਾ ਧੰਨ ਉਹਦਾ ਤੇ ਉਹ ਸੁਖੀ ਰਹਿੰਦਾ ਸਦਾ ਸੁਖੀ ਅੱਛਾ ਹੁਣ ਜਦੋਂ ਇਹ ਧੰਨ ਤੇ ਸੁਖੀ ਨੂੰ ਵੇਖਦੇ ਹਾਂ ਫਿਰ ਕਲਗੀਆਂ ਵਾਲੇ ਹੀ ਨਜ਼ਰ ਆਉਂਦੇ ਨੇ ਸਾਡੇ 'ਚ ਤੇ ਕੋਣੀ ਨਹੀਂ ਆਪਾਂ ਕਿਤੇ ਸੁਖੀ ਹਾਂ ਆਪਾਂ ਤੇ ਸੋਹਣਿਆਂ ਬੈਡਾਂ ਤੇ ਪਏ ਵੀ ਰੋਂਦੇ ਹਾਂ ਪਰ ਉਹ ਸੀ ਸੁਖੀ ਕੰਡਿਆਂ ਦੀ ਸੇਜ ਤੇ ਵੀ ਪੁੱਛਿਆ ਮਹਾਰਾਜ ਕਿੱਦਾਂ ਹੋ ਜੀ ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਹੀਰੇ ਜੜੇ ਰੰਗੀਲੇ ਪੰਘੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਹ ਨਾ ਚਾਨਣਾ ਲਾਈ ਤੈਨੂੰ ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਹ ਨਾ ਚਾਨਣਾ ਲਾਈ ਤੈਨੂੰ ਮਤਾ ਪਿੰਡੇ ਤੇ ਕੋਈ ਝਰੀਟ ਆ ਜਾਏ ਖਰਵੀ ਉਂਗਲ ਨਾ ਕਿਸੇ ਛੁਹਾਈ ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦੇ ਅਸੂਲ ਹੁੱਲਾ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਵੀ ਇੰਨੇ ਸੁਖਾਂ ਚ ਪਲੇ ਤੁਸੀਂ ਦਇਆ ਸਿੰਘ ਕਹਿੰਦਾ ਹੈ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਮਹਿਲਾਂ ਵਿੱਚ ਰਹਿਣ ਵਾਲੇ ਆਪਾਂ ਪੜ੍ਹਦੇ ਹੀ ਹਾਂ ਤੁਸੀਂ ਅੱਗੇ ਵੀ ਸੁਣਦੇ ਹੋ ਤੇ ਕਲਗੀਆਂ ਵਾਲੇ ਕਹਿੰਦੇ ਨੇ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾਂ ਇੱਕ ਨਾ ਸੂਲ ਚ ਭਾਈ ਮੈਨੂੰ ਦਇਆ ਸਿੰਘ ਜੇ ਸੱਚ ਤੂੰ ਪੁੱਛਣਾ ਏ ऐसी नींद ना कदे भी आई मैं मैं भी सूलां च सूल बन के ही पै गया बस मैं ते सूलां नू समझिया ही नहीं उन्हां वर्ग ही हो गया पै गया बस उत्थे महाराज कहिंदे ने पर इहो जी नींदर मैनू कदे आई नहीं इत्थों फिर अंदाजा लगदा है ओ सुखी है ओदा जन्म धन है ते इह ते कलगियां वाले सी जिहड़े हर सिचुएशन विच इह कह लो हर हालात विच सुखी रहे कहो जे सच्चे पातशाह तुसी सुखी सो तुहानू कोई दुख दुखी हुई नहीं कर सके हैं जी भी तुसी कैसे सुखी सो इत्थे सुखियां नू वेखने सुखियां नू वेखदे आ भी कोठी बाली वड्डी है बहुत सुखी है जदों वड्डी कोठी वाले नू पुछदे आ कहिंदे पंगी बिल बहुत ने जी बत्तियां ही बहुत ने बहुत पंगे पुछो बाले चक्कर पे बाले केस चलते बाले रौले चलते बारली जमीना छड्डो आपां अपने तन तों ही दुखी बाला सुखी बंदा नू पुछ के वेख लो कि चीज सही पई जांदी है बाला बाला कुछ वधदा है शरीर ही औखा उदू थले नू चले जो मन बहुत औखा है मन च गुंजलां बहुत ने जान बहुत औखी बाहर निकल जो घर आली नाली भी बनती मूंह फुले ही रेंदे ने ओदा उदू की गल भी किवें बाली कलेशन है एकदम देखो नॉर्मल गल्लां ने अपनियां घर दियां गल्लां ने बीबी नू पुछ के वेख लो कहिंदी काहदा बंदा है बाहर मूंह मारदा धक्के खांदा हां जी सच्चाई सुखी वेखो जी अज दे लोकां नू सुखी वेखो सुख वेख लो आनंद वेख लो कठे चार जीआं ने बह के जाना एमरजेंसी पेगी रिश्तेदारी च भोग ते जाना ही पैना एक गड्डी च बहन नू जी नहीं करता वो मैं नहीं बहना दिल नहीं करता इन्ने भरा भरा ने भी एक च बह जाओ डबल तेल फूक दे जाणगे कहणगे मन मिल खुशी है ही नहीं आनंद नहीं साडी जिंदगी सुखी अज दे किहड़े सुखी ने फिर इस करके सानू तो सुखी इको ही देता जिहड़ा गुरु अर्जन देव जी कहिंदे ने वो साडा बाजां वाला हां जी होर दिसदे नहीं कोई सुखी होर किहड़ा सुखी है इत्थे जिन्हों गुरु अर्जन देव जी सुखी कहिंदे ने फिर पंक्तियां लास्ट वालियां सुन हां जी
गुण निदान गुण तिन ही गाए जाको कृपा तारी सो सुखिया तन उस जन्मा नानक तिस बलिहारी
बलिहार गुरु अर्जन देव कहिंदे उहदे तों बलिहार आउणा तन
जीदे आया ते जगत तर जावे
ए बाजां वाले
तन तन आउणा आउणा
ਹਾਜ਼ਰੀ ਲਵਾ ਲਓ ਹਾਜ਼ਰੀ ਬਾਂਦੇ ਨਾ ਲਓ
जगत तर जावे तन तन आउणा आउणा इदे आया ते जगत तर जावे तन तन आउणा आउणा इदे आया ते जगत तर जावे तन तन आउणा आउणा इदे आया ते जगत तर जावे तन तन आउणा
ਆਵਣ ਕਾ ਇਹ ਸਵਾਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਧੰਨ ਗੁਰੂ ਗੋਬਿੰਦ ਸਿੰਘ ਪਟਨਾ ਸਾਹਿਬ ਦੀ ਧਰਤੀ ਤੇ ਜਿਨ੍ਹਾਂ ਦਾ ਆਗਮਨ ਹੁੰਦਾ ਹੈ। ਬੜੀ ਵਾਰੀ ਸੁਣਿਆ ਪਟਨਾ ਸਾਹਿਬ ਦੀ ਧਰਤ ਦੇ ਭਾਗ ਜਾਗੇ ਜਿਹਦੇ ਵਿੱਚ ਅੱਜ ਅੱਲਾ ਦਾ ਨੂਰ ਆਇਆ। ਅਨੰਤ ਕਲਾਂ ਲੈ ਕੇ ਠਾਕੁਰ ਆਪ ਚੜਿਆ ਭਗਤੀ ਸ਼ਕਤੀ ਦੇ ਨਾਲ ਭਰਪੂਰ ਆਇਆ। ਹਿਰਦਾ ਕਲਗੀ ਧਰਦਾ ਭਰਪੂਰ ਹੈ ਭਗਤੀ ਨਾਲ ਤੇ ਸ਼ਕਤੀ ਨਾਲ। ਚੇਤਾ ਰੱਖਿਓ ਜੀ ਸਾਰੇ ਸ਼ਕਤੀ ਚਾਹੁੰਦੇ ਨੇ ਭਗਤੀ ਬਿਨਾਂ ਨਹੀਂ ਹੁੰਦੀ, ਭਗਤੀ ਨਾਲ ਸ਼ਕਤੀ ਆਉਂਦੀ ਹੈ। ਸ਼ਕਤੀ ਕੀ ਹੈ? ਸਪਿਰਿਟ। ਸ਼ਕਤੀ ਕੀ ਹੈ? ਕੌਨਫੀਡੈਂਸ। ਸ਼ਕਤੀ ਦਾ ਮਤਲਬ ਹੈ ਚੜ੍ਹਦੀ ਕਲਾ, ਭਗਤੀ ਬਿਨਾਂ ਨਹੀਂ ਹੁੰਦੀ। ਤੇ ਭਗਤੀ ਕੀ ਹੈ? ਸਤਿਗੁਰਾਂ ਦੇ ਬਚਨਾਂ ਤੇ ਚੱਲਣਾ ਭਗਤੀ ਹੈ। ਉੱਚਾ ਸੁੱਚਾ ਜੀਵਨ ਭਗਤੀ ਹੈ। ਜਿਹਦਾ ਉੱਚਾ ਸੁੱਚਾ ਜੀਵਨ ਹੈ ਉਹਦੇ ਵਿੱਚ ਕੌਨਫੀਡੈਂਸ ਹੁੰਦਾ ਹੀ ਹੈ। ਆਖੋ ਸਤਨਾਮ। ਬਸ ਭਗਤੀ ਬਿਨਾਂ ਸ਼ਕਤੀ ਨਹੀਂ। ਤੇ ਸ਼ਕਤੀਹੀਨ ਬੰਦਾ ਤੁਹਾਨੂੰ ਪਤਾ ਹੀ ਹੈ ਕਿੱਦਾਂ ਦਾ ਹੁੰਦਾ। ਭਗਤੀ ਦੀ ਸ਼ਕਤੀ ਹੈ ਸਾਰੀ। ਸਤਿਗੁਰਾਂ ਦੇ ਬਚਨਾਂ ਨੂੰ ਆਪਣੇ ਜੀਵਨ ਚ ਲਾਗੂ ਕਰੋ, ਇਹ ਭਗਤੀ ਹੈ। ਲਾਗੂ ਕਰਾਂਗੇ ਮਾੜੇ ਕੰਮ ਛੱਡ ਤੇ ਬਸ ਫਿਰ ਸ਼ਕਤੀ ਆ ਗਈ, ਚੜ੍ਹਦੀ ਕਲਾ ਆ ਗਈ, ਕੌਨਫੀਡੈਂਸ ਆ ਗਿਆ, ਹਿੰਮਤ ਆ ਗਈ। ਇਹ ਭਗਤੀ ਸ਼ਕਤੀ ਹੈ ਗੁਰਮਤ ਅਨੁਸਾਰ, ਜਿਹੜੀ ਸਾਰਿਆਂ 'ਚ ਆ ਸਕਦੀ ਹੈ। ਸਾਰੇ ਭਗਤ ਬਣ ਸਕਦੇ ਨੇ, ਸਾਰਿਆਂ 'ਚ ਸ਼ਕਤੀ ਵੀ ਹੈ। ਭਗਤੀ ਤੇ ਸ਼ਕਤੀ ਦੇ ਨਾਲ ਭਰਪੂਰ ਆਇਆ, ਭਰਪੂਰ ਨੇ ਗਲਗੀਆਂ ਵਾਲੇ ਭਗਤੀ ਤੇ ਸ਼ਕਤੀ ਦੇ ਨਾਲ। ਭਗਤੀ ਕੋਲ ਸ਼ਕਤੀ ਹੋਣੀ ਲਾਜ਼ਮੀ ਹੈ, ਭਗਤ ਕੋਲ ਸ਼ਕਤੀ ਹੁੰਦੀ ਹੋਈ ਹੁੰਦੀ ਹੈ। ਜਿਹੜਾ ਵੀ ਭਗਤ ਹੈ ਉਹਦੇ ਕੋਲ ਸ਼ਕਤੀ ਹੁੰਦੀ। ਅਸੀਂ ਦੂਜੀ ਸਮਝਦੇ ਹਾਂ ਵੀ ਛੂਹ ਕਰਕੇ ਜਿਹੜੀ ਆ ਜੇ ਐਂ ਸਿਰ 'ਚ ਪੈ ਜਾਂਦੀ, ਜਿਹੜੀ ਉੱਡੀ ਫਿਰਦੀ ਸ਼ਕਤੀ ਲੈ, ਉਹ ਐਂ ਸਮਝਦੇ ਨੇ ਸ਼ਕਤੀ ਵੀ ਇਹ, ਉਹ ਇਹਨੂੰ ਸਮਝਦੇ ਨੇ ਸ਼ਕਤੀ, ਲਕਾਦੀ ਸ਼ਕਤੀ ਹੈ। ਓਏ ਗੁਰਮੁਖੋ, ਭਗਤੀ ਕਰਨ ਵਾਲਾ ਉਹਦੇ 'ਚ ਸ਼ਕਤੀ ਹੈ। ਉਹ ਸਤਿਗੁਰਾਂ ਦੇ ਸਾਹਮਣੇ ਵੀ ਖੜਦਾ, ਉਹਨੂੰ ਅੱਖਾਂ ਨੀਵੀਆਂ ਨਹੀਂ ਪਾਉਣੀਆਂ ਪੈਂਦੀਆਂ। ਅਸੀਂ ਆਪਣੇ ਨਿਆਣਿਆਂ ਸਾਹਮਣੇ ਨਹੀਂ ਖੜ ਸਕਦੇ। ਆਖੋ ਸਤਨਾਮ। ਸਾਡੀ ਸ਼ਕਤੀ ਹੈ ਹੀ ਨਹੀਂ, ਸਾਡੀ ਸ਼ਕਤੀ ਹੈ ਹੀ ਨਹੀਂ, ਸ਼ਕਤੀ ਤੇ ਹਿੰਮਤ ਹੈ ਹੀ ਨਹੀਂ ਖੜਨ ਦੀ। ਇਹ ਹੈ ਸ਼ਕਤੀ, ਹੋਰ ਆਪਾਂ ਦੂਜੀ ਸਮਝਦੇ ਹਾਂ ਸਾਰੇ, ਜਿਹੜੀਆਂ ਨਾਟਕਾਂ 'ਚ ਵਹਿੰਦੇ ਰਹੇ ਹਾਂ ਨਿੱਕੇ ਹੁੰਦੇ ਵੀ ਇੱਦਾਂ ਕਰਕੇ ਬੰਦਾ ਉੱਡ ਗਿਆ, ਉਹ ਹੋ ਗਿਆ ਐਂ, ਇਹ ਸ਼ਕਤੀਆਂ ਨੇ। ਆ ਸ਼ਕਤੀ ਹੈ ਜਿਹੜੀ ਸਾਰਿਆਂ 'ਚ ਹੀ ਹੋ ਸਕਦੀ। ਇਹ ਸ਼ਕਤੀ ਕਾਹਦੀ ਆਊ ਭਾਈ ਤੇਰੇ 'ਚ? ਤੇਰੇ 'ਚ ਤਾਕਤ ਆ ਜਾਏਗੀ। ਦੁਨੀਆ ਵਿੱਚ ਹਿੰਮਤ ਨਾਲ ਅੱਗੇ ਵੱਧ ਸਕਦਾ ਕੋਈ, ਤੇਰੇ ਸਾਹਮਣੇ ਖੜ ਨਹੀਂ ਸਕਦਾ। ਇਹ ਸ਼ਕਤੀ ਆ ਜਾਏਗੀ ਵੀ ਸਤਿਗੁਰਾਂ ਦੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਸਨਮੁਖ ਖੜ ਜਾਏਗਾ, ਸਨਮੁਖ ਐ ਸਾਹਮਣੇ, ਨੀਵੀਂ ਨਹੀਂ ਪਾਉਣੀ ਪਏਗੀ, ਸ਼ਰਮ ਨਹੀਂ ਆਏਗੀ। ਇਹ ਸ਼ਕਤੀ ਆ ਜਾਂਦੀ ਹੈ ਭਾਈ, ਇਹ ਭਗਤੀ ਤੋਂ ਬਿਨਾਂ ਸ਼ਕਤੀ ਨਹੀਂ ਆਉਂਦੀ। ਭਗਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਤੇ ਚੱਲਣਾ ਭਗਤੀ ਹੈ। ਜਿਹੜਾ ਸੱਚ ਦੇ ਰਾਹ ਤੇ ਤੁਰਦਾ ਹੈ, ਸੱਚ ਦੇ ਰਾਹ ਤੇ ਤੁਰਦਾ ਟਰੈਕਟਰ ਚਲਾ ਰਿਹਾ ਤੇ ਕਹਿੰਦਾ ਮੇਰੀ ਵੱਟ ਇੰਨੀ ਹੈ ਮੈਂ ਅੱਗੇ ਨਹੀਂ ਵੱਢਣੀ, ਇਹ ਵੀ ਭਗਤੀ ਕਰ ਰਿਹਾ। ਵੇਖੋ ਜੀ ਟਰੈਕਟਰ ਤੇ ਬਹਿ ਕੇ ਵੀ ਬੰਦਾ ਭਗਤੀ ਕਰ ਰਿਹਾ, ਇਹਨੂੰ ਭਗਤੀ ਕਹਿੰਦੇ ਨੇ। ਬਚਨਾਂ ਤੇ ਚੱਲਦਾ ਭਗਤੀ ਹੈ, ਬਚਨਾਂ ਤੇ ਚੱਲਣਾ ਭਗਤੀ ਏ ਭੁੱਲਿਓ ਨਾ ਚੰਗੀ ਤਰ੍ਹਾਂ ਸਮਝ ਲਿਓ ਗੱਲ ਨੋਟ ਕਰਿਓ ਚੰਗੀ ਤਰ੍ਹਾਂ ਦੋਧੀ ਕਹਿੰਦਾ ਮੈਂ ਦੋਧੀ ਦੀ ਗੱਲ ਛੱਡੋ ਅਸੀਂ ਦੁੱਧ ਪਾਉਣ ਵਾਲੇ ਲੋਕ ਆਮ ਪਿੰਡਾਂ 'ਚ ਵੀ ਮੈਂ 2 ਕਿਲੋ ਅਸਲ ਦੁੱਧ ਪਾਉਣਾ ਮੈਨੂੰ ਅਸਲ ਦੇ ਪੈਸੇ ਮਿਲਦੇ ਨੇ 30 ਰੁਪਈਏ ਮੈਂ ਅਸਲ ਪਾਉਣਾ ਹੈ ਵਿੱਚ ਮੈਂ ਪਾਈਆ ਪਾਣੀ ਜਿਹੜਾ ਪਾਉਣਾ ਇਹ ਗਲਤ ਹੈ ਨਾ 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 ਜੇ ਕੋਈ ਨੂੰ ਕਹਿੰਦਾ ਪਾ ਲੈ ਚੱਲ ਕੋਈ ਨਹੀਂ ਅੱਧਾ ਕਿਲੋ ਪਾਣੀ ਪਾ ਦੋ 2 ਕਿਲੋ 'ਚ ਉਹ ਨਹੀਂ ਨਹੀਂ ਛੱਡ ਪਰੇ ਇਹ ਸਮਝ ਲਓ ਵੀ ਆਹ ਵੇਖੋ ਮੈਂ ਸਾਂ ਕੋਲ ਖੜਾ ਵੀ ਭਗਤੀ ਕਰਦਾ ਬਚਨ ਮੰਨਣਾ ਭਗਤੀ ਸਤਿਗੁਰਾਂ ਦੇ ਬਚਨ ਮੰਨਣਾ ਭਗਤੀ ਹੈ ਉਹ ਵੇਖੋ ਮੱਝਾਂ ਕੋਲ ਖੜਾ ਭਗਤੀ ਕਰਦਾ ਜੀ ਇਹ ਭਗਤੀ ਹੁੰਦੀ ਹੈ ਹੱਕ ਸੱਚ ਦੀ ਕਮਾਈ ਕਰਨ ਵਾਲਾ ਭਗਤੀ ਕਰਦਾ ਹੈ ਭਗਤੀ ਕੋਈ ਸਿਰਫ ਏਦਾਂ ਨਹੀਂ ਹੁੰਦੀ ਅੱਖਾਂ ਬੰਦ ਕਰ ਏਦਾਂ ਕੱਲੀ ਏਦਾਂ ਹੀ ਨਹੀਂ ਭਗਤੀ ਗੁਰਬਾਣੀ ਦੀ ਡੈਫੀਨੇਸ਼ਨ ਦੱਸਦਾ ਗੁਰਮਤ ਵਿੱਚ ਭਗਤੀ ਕਿਹਨੂੰ ਕਿਹਾ ਬਾਕੀ ਭਗਤੀਆਂ ਪਹਿਲਾਂ ਤੇ ਬੜੀਆਂ ਚੱਲੀਆਂ ਨੇ ਗੁਰੂ ਨਾਨਕ ਦੇ ਆਉਣ ਤੋਂ ਪਹਿਲਾਂ ਇਹ ਤੇ ਚੰਗਾ ਚਲੋ ਆਪਾਂ ਏਦਾਂ ਵੀ ਕਰ ਲਓ ਵੱਖਰਾ ਚੈਪਟਰ ਹੈ ਪਰ ਜਿਹੜਾ ਬੰਦਾ ਸੱਚ ਤੇ ਚੱਲਦਾ ਭਗਤ ਟੀਚਰ ਕਹਿੰਦਾ ਲੇਟ ਨਹੀਂ ਜਾਣਾ 9 ਵਜੇ ਸਹੀ ਮੇਰੀ ਡਿਊਟੀ ਹੈ 9 ਤੋਂ 2 ਵਜੇ ਤੱਕ ਪੜ੍ਹਾਵਾਂਗਾ ਕੋਈ ਪੀਰੀਅਡ ਮੈਂ ਮਿਸ ਨਹੀਂ ਕਰਨਾ ਬਿਨਾਂ ਗੱਲ ਤੋਂ ਛੁੱਟੀ ਨਹੀਂ ਲੈਣੀ ਨਿਆਣਿਆਂ ਦਾ ਫਿਊਚਰ ਖਰਾਬ ਨਹੀਂ ਕਰਨਾ ਸਰਕਾਰ ਤੋਂ 30,000 ਰੁਪਈਆ ਤਨਖਾਹ ਲੈਣਾ ਮੈਂ ਆਪਣੀ ਡਿਊਟੀ ਵਿੱਚ ਕਤਾਹੀ ਨਹੀਂ ਕਰਨੀ ਇਹ ਸਮਝ ਲਓ ਉਹ ਟੀਚਰ ਨਹੀਂ ਉਹ ਰੱਬ ਦੇ ਬਚਨਾਂ ਤੇ ਗੁਰੂ ਦੇ ਬਚਨਾਂ ਤੇ ਚੱਲਦਾ ਇਹ ਵੀ ਭਗਤੀ ਬਾ ਭਗਤ ਕੋਲ ਸ਼ਕਤੀ ਹੋਏਗੀ ਹੋਏਗੀ ਜਿੰਨੇ ਭਗਤ ਨੇ ਬਸ ਜਿੰਨੇ ਧੋਖੇਬਾਜ਼ ਨੇ ਉਹਨਾਂ ਕੋਲ ਕੋਈ ਸ਼ਕਤੀ ਨਹੀਂ ਹੁੰਦੀ ਉਹ ਥੋਥੇ ਨੇ ਉਹਨਾਂ ਨੇ ਕੀ ਖੜਨਾ ਹੈ ਜਿਨ ਕੇ ਚਿੱਤ ਕਠੋਰ ਹੈ ਸਿਬਹਿਨ ਸਤਿਗੁਰ ਪਾਸ ਉਹ ਸਤਿਗੁਰਾਂ ਦੇ ਨੇੜੇ ਕੀ ਬਹਿ ਜਾਣਗੇ ਉਹਨਾਂ ਦੇ ਚਿੱਤ ਤੇ ਕਠੋਰ ਨੇ ਪੱਥਰ ਵਰਗੇ ਨੇ ਪੱਥਰ ਵਰਗਾ ਪੱਥਰ ਤਾਂ ਗਿਆ ਮਾੜਾ ਮੋਟਾ ਜਿਹਾ ਅਸਰ ਹੋਏਗਾ ਜਿਵੇਂ ਪਾਣੀ 'ਚ ਪੱਥਰ ਗਿਆ ਤੇ ਮਾੜਾ ਜਿਹਾ ਗਿੱਲਾ ਹੋਇਆ ਬਾਹਰ ਕੱਢੋ ਫਿਰ ਸੁੱਕਾ ਹੀ ਹੈ ਪੱਥਰ ਹੈ ਉਹ ਤੇ ਪਰ ਭਗਤ ਹੈ ਜਿਹੜਾ ਉਹਦੇ ਕੋਲ ਸ਼ਕਤੀ ਹੋਏਗੀ ਇਹ ਵੀਰੋ ਭਰਾਵੋ ਸਮਝ ਲਓ ਵੀ ਆਪਾਂ ਨਿੱਕੇ ਨਿੱਕੇ ਗੱਲਾਂ ਨਿੱਕੀਆਂ ਨਿੱਕੀਆਂ ਨੇ ਪਰ ਇਹਨਾਂ ਦਾ ਜੇ ਬਚਾਅ ਕਰੀਏ ਬਸ ਇਹੀ ਭਗਤੀ ਭਗਤੀ ਹੈ ਇਹ ਭਗਤੀ ਕਰਨੀ ਚਾਹੀਦੀ ਹੈ ਹੱਕ ਸੱਚ ਦੀ ਕਮਾਈ ਕੋਈ ਚੋਰੀ ਨਹੀਂ ਕੋਈ ਵੀ ਨਾ ਵੀ ਕਿਸੇ ਦਾ ਜੁੱਤਾ ਸੋਹਣਾ ਹੈ ਬਸ ਮਨ ਡੋਲੇ ਨਾ ਆ ਫੋਨ ਡਿੱਗ ਪਿਆ ਕਿਸੇ ਦਾ ਫੜਾ ਦਿਓ ਵੀ ਨਾ ਵੀ ਕਿਹਦਾ ਭਾਈ ਕੋਈ ਲੱਭਦਾ ਫਿਰੂ ਐ ਕੀ 5-7 ਹਜ਼ਾਰ ਮੈਂ ਕਿੰਨਾ ਚਿਰ ਕਿਸੇ ਦਾ ਪਰਸ ਡਿੱਗ ਪਿਆ ਗਵਾਚ ਗਿਆ ਲੱਭ ਗਿਆ ਬਚਾਓ ਅਗਲੇ ਦੇ ਘਰ ਇਹ ਭਗਤ ਦੀ ਪਤਾ ਲੱਗਦਾ ਭਗਤ ਇਹ ਭਗਤੀਆਂ ਕਰਨੀਆਂ ਨੇ ਇਹ ਭਗਤੀ ਹੈ ਭਾਈ ਸੋ ਭਗਤੀ ਸ਼ਕਤੀ ਦੇ ਨਾਲ ਭਰਪੂਰ ਆਇਆ ਫਿਰ ਪੜੋ ਪਟਨਾ ਸਾਹਿਬ ਦੀ ਧਰਤ ਦੇ ਭਾਗ ਜਾਗੇ ਜਿਹਦੇ ਵਿੱਚ ਅੱਜ ਅੱਲਾ ਦਾ ਨੂਰ ਆਇਆ ਅਨੰਤ ਕਲਾ ਲੈ ਕੇ ਠਾਕੁਰ ਆਪ ਚੜਿਆ ਭਗਤੀ ਸ਼ਕਤੀ ਦੇ ਨਾਲ ਭਰਪੂਰ ਆਇਆ ਜਿਹੜੇ ਡਾਢੇ ਮਜਲੂਮਾਂ ਤੇ ਜ਼ੁਲਮ ਕਰਦੇ ਕੱਢਣ ਉਹਨਾਂ ਦੇ ਮਨੋਂ ਗੁਰੂਰ ਆਇਆ ਸ਼ੀਸ਼ੇ ਵਾਂਗਰਾਂ ਕਰੇਗਾ ਸਾਫ਼ ਉਸ ਨੂੰ ਜਿਹਦੇ ਹਿਰਦੇ ਤੇ ਪਾਪਾਂ ਦਾ ਦੂਰ ਆਇਆ ਲੱਖ ਲੱਖ ਮੁਬਾਰਕਾਂ ਸੰਗਤਾਂ ਨੂੰ ਹਰ ਗੋਬਿੰਦ ਦੇ ਨੂਰ ਦਾ ਨੂਰ ਹਰ ਗੋਬਿੰਦ ਹਾਂਜੀ ਪਟਨੇ ਚ ਚੰਦ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ ਪਟਨੇ ਚ ਚੰਦ ਚੜਿਆ ਗੁਜਰੀ ਨੂੰ ਮਿਲਣ ਵਧਾਈਆਂ ਮਾਤਾ ਗੁਜਰੀ ਨੂੰ ਮਿਲਣ ਚੰਦਿਆ ਸੰਗਤ
ਹੋਣ ਵਧਾਈਆਂ, ਹੋਣ ਵਧਾਈਆਂ, ਹੋਣ ਵਧਾਈਆਂ, ਸੰਤਾਂ ਨੂੰ ਹੋਣ ਵਧਾਈਆਂ, ਸੰਤਾਂ ਨੂੰ ਹੋਣ ਵਧਾਈਆਂ।
ਗੁਰੂ ਜੀ ਤੁਹਾਡੇ ਆਉਣ ਦੀਆਂ, ਗੁਰੂ ਜੀ ਤੁਹਾਡੇ ਆਉਣ ਦੀਆਂ, ਸਭ ਸੰਤਾਂ ਨੂੰ ਹੋਣ ਵਧਾਈਆਂ। ਗੁਰੂ ਜੀ ਤੁਹਾਡੇ ਆਉਣ ਦੀਆਂ, ਤੁਹਾਡੇ ਆਉਣ ਦੀਆਂ ਸਭ ਸੰਗਤਾਂ ਨੂੰ
ਪੜੋ ਪੜੋ,
ਤੁਹਾਡੇ ਆਉਣ ਦੀਆਂ ਸੰਗਤਾਂ ਨੂੰ ਵਧਾਈਆਂ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਆਉਣਾ ਹੁੰਦਾ ਹੈ, ਪਟਨਾ ਸਾਹਿਬ ਦੀ ਧਰਤ ਦੇ ਭਾਗ ਜਾਗ ਜਾਂਦੇ ਨੇ, ਐਸੀਆਂ ਰੌਣਕਾਂ ਲੱਗਦੀਆਂ ਨੇ। ਕਲਗੀ ਗੁਰੂ ਤੇਗ ਬਹਾਦਰ ਸਾਹਿਬ ਗਏ ਹੋਏ ਸੀ ਅਸਾਮ ਵਿੱਚ, ਉੱਥੇ ਸੁਨੇਹਾ ਮਿਲਿਆ, ਉਦੋਂ ਉਹਨਾਂ ਨੇ ਨਾਮ ਰੱਖਿਆ ਗੋਬਿੰਦ ਸਿੰਘ। ਨਾਮ ਉਦੋਂ ਰੱਖਿਆ 6 ਸਾਲ ਦੇ ਹੋ ਗਏ ਸੀ ਜਦੋਂ ਮਿਲਣੀ ਹੋਈ ਸੀ ਪਿਓ ਪੁੱਤ, 6 ਸਾਲ ਬਾਅਦ ਮੁੜੇ ਸੀ। ਐਸਾ ਪ੍ਰਚਾਰ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਦੇ, ਸਭ ਤੋਂ ਵੱਧ ਗੁਰਦੁਆਰੇ ਨੇ, ਸਭ ਤੋਂ ਵੱਧ ਜੇ ਸਥਾਨ ਨੇ ਨਾ ਗੁਰੂ ਤੇਗ ਬਹਾਦਰ ਸਾਹਿਬ ਦੇ, ਦੂਜੇ ਨੰਬਰ ਤੇ ਗੁਰੂ ਨਾਨਕ ਸਾਹਿਬ ਦੇ, ਸਭ ਤੋਂ ਵੱਧ ਜੇ ਪ੍ਰਚਾਰ ਦੌਰੇ ਕੀਤੇ ਨੇ, ਜਾਂ ਕਹਿ ਲਓ ਵੀ ਫਿਰਦੇ ਰਹੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਬੜੀ ਮਿਹਨਤ ਕੀਤੀ ਉਹ, ਬਹੁਤ ਥਾਂ ਥਾਂ ਤੇ ਜਾ ਕੇ, ਜ਼ਿਆਦਾ ਗੁਰਦੁਆਰੇ ਤੁਸੀਂ ਵੇਖੋ ਆਪਣੇ ਇਲਾਕੇ ਸਾਰੇ 'ਚ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਨੇ। ਆ ਬਹਾਦਰਗੜ੍ਹ ਵੇਖ ਲਓ, ਸਮਾਣੇ ਵੇਖ ਲਓ, ਪਟਿਆਲੇ ਵੇਖ ਲਓ, ਇਹ ਬਹੁਤੇ ਸਥਾਨ ਗੁਰੂ ਤੇਗ ਬਹਾਦਰ ਸਾਹਿਬ ਦੇ, ਉਹ ਇਸ ਇਲਾਕੇ 'ਚ ਬਹੁਤ ਆਏ ਮਹਾਰਾਜ ਸੱਚੇ ਪਾਤਸ਼ਾਹ। ਸੋ ਐਸਾ ਪ੍ਰਚਾਰ ਵੀ ਘਰ ਪੁੱਤ ਹੁੰਦਾ ਹੈ, ਗਈ 6 ਸਾਲਾਂ ਬਾਅਦ ਜਾਂਦੇ, ਪੁੱਤਰ ਹੋਣ ਤੇ ਵੀ 6 ਸਾਲਾਂ ਬਾਅਦ ਨਾਂ ਰੱਖ ਦਿੱਤਾ ਸੀ। ਬਾਕੀ ਐਸੀ ਗੱਲ ਨਹੀਂ, ਫਿਕਰ ਵੀ ਕਰਦੇ ਸੀ, ਹੁਕਮਨਾਮੇ ਮਹਾਰਾਜ ਦੇ ਪਟਨੇ ਪਏ ਨੇ। ਕਈ ਜਗ੍ਹਾ ਏਦਾਂ ਵੀ ਬਚਨ ਆਉਂਦਾ ਹੈ ਵੀ ਆਂਗਨ ਮੈਂ ਕੂਆ, ਕੂਆ ਭਰਾਏ ਦੇਣਾ, ਗੋਬਿੰਦ ਰਿੜਨੇ ਲੱਗਾ, ਕੂਏ ਮੈਂ ਨਾ ਜਾਏ ਪਏ। ਏਦਾਂ ਲਿਖਦਾ ਆਂਗਨ ਮੈਂ ਕੂਆ, ਖੂਹ ਸੀ, ਕੂਆ ਭਰਾਏ ਦੇਣਾ, ਕਹਿੰਦੇ ਮਿੱਟੀ ਪਵਾ ਦਿਓ, ਗੋਬਿੰਦ ਰਿੜਨ ਲੱਗ ਪਿਆ ਕਿਤੇ ਉਹਦੇ ਵਿੱਚ ਨਾ ਡਿੱਗ ਪਏ। ਲਿਖਿਆ ਹੁਕਮਨਾਮੇ ਚ, ਮੈਂ ਤਾਂ ਕਹਿ ਰਿਹਾ ਵੀ ਇਹ ਨਹੀਂ ਸੀ ਬੇਪਰਵਾਹ ਪਿਓ, ਫਿਕਰ ਕਰਦੇ ਸੀ ਵੀ ਹੈ, ਹੁਕਮਨਾਮੇ ਭੇਜਦੇ ਸੀ। ਇਹ ਵੀ ਲਿਖਿਆ ਹੁਕਮਨਾਮਾ ਮਿਲਦਾ ਵੀ ਜਿਹੜੀਆਂ ਸੰਗਤਾਂ ਨੇ ਗੋਬਿੰਦ ਦੇ ਆਉਣ ਦਾ ਚਾਅ ਕੀਤਾ ਉਹਨਾਂ ਤੇ ਵੀ ਮਾਲਕ ਦੀ ਖੁਸ਼ੀ ਹੋਵੇ, ਜਿਨ੍ਹਾਂ ਵਧਾਈਆਂ ਦਿੱਤੀਆਂ, ਜਿਨ੍ਹਾਂ ਨੇ ਲੰਗਰ ਲਾਏ, ਸੇਵਾ ਕੀਤੀ, ਉਹਨਾਂ ਤੇ ਵੀ ਖੁਸ਼ੀ। ਗੁਰੂ ਤੇਗ ਬਹਾਦਰ ਹੁਕਮਨਾਮਿਆਂ ਚ ਲਿਖਿਆ। ਸੋ ਮੈਂ ਤਾਂ ਬੇਨਤੀ ਥੋੜੀ ਜਿਹੀ ਕੀਤੀ ਹੈ ਵੀ ਇਹ ਨੀ ਵੀ ਉਹ ਬੇਪਰਵਾਹ ਸੀ ਵੀ ਚੱਲ ਕੋਈ ਨੀ, ਜ਼ਿੰਮੇਵਾਰੀਆਂ ਤੋਂ ਨੀ ਭੱਜੇ। ਜ਼ਿੰਮੇਵਾਰੀਆਂ ਤੋਂ ਭੱਜਣ ਵਾਲਾ ਬੰਦਾ ਉਹ ਵੀ ਠੀਕ ਨੀ, ਜ਼ਿੰਮੇਵਾਰੀ ਵੀ ਨਿਭਾਣੀ ਚਾਹੀਦੀ ਹੈ, ਪੰਥਕ ਜ਼ਿੰਮੇਵਾਰੀ, ਇੱਕ ਪਰਿਵਾਰਕ ਜ਼ਿੰਮੇਵਾਰੀਆਂ ਹੁੰਦੀਆਂ, ਇੱਕ ਸਮਾਜਿਕ ਜ਼ਿੰਮੇਵਾਰੀਆਂ ਹੁੰਦੀਆਂ ਨੇ, ਇੱਕ ਪੰਥਕ ਜ਼ਿੰਮੇਵਾਰੀਆਂ। ਕਈ ਬੰਦੇ ਪਰਿਵਾਰਕ ਜ਼ਿੰਮੇਵਾਰੀਆਂ ਚ ਐਸੇ ਫਸ ਜਾਂਦੇ ਨੇ ਕਿ ਉਹਨਾਂ ਨੂੰ ਪੰਥ ਦਾ ਪਤਾ ਹੀ ਨਹੀਂ, ਤੇ ਕਈ ਬੰਦੇ ਇੰਨੇ ਖੁੱਲ੍ਹ ਜਾਂਦੇ ਨੇ ਉਹ ਪਰਿਵਾਰਕ ਜ਼ਿੰਮੇਵਾਰੀਆਂ ਭੁੱਲ ਜਾਂਦੇ ਨੇ। ਇਹ ਤਾਂ ਕਹਿ ਰਿਹਾ ਵੀ ਗੁਰੂ ਸਾਹਿਬ ਜ਼ਿੰਮੇਵਾਰੀਆਂ ਤੋਂ ਭੱਜੇ ਨਹੀਂ, ਉਹਨਾਂ ਨੇ ਪਰਿਵਾਰਕ ਜ਼ਿੰਮੇਵਾਰੀਆਂ ਵੀ ਆਪਣੀਆਂ ਨਿਭਾਈਆਂ। ਫਿਰ ਜਦੋਂ ਖੇਡਦੇ ਸੀ ਤੁਹਾਨੂੰ ਪਤਾ ਬਚਪਨ ਚ ਰਿੜਦੇ ਰਹੇ, ਫਿਰ ਤੁਰਦੇ ਤੁਰਨ ਲੱਗੇ, ਫਿਰ ਖੇਡਣ ਲੱਗ ਪਏ, ਤੇ ਖੇਡਦੇ ਦੋ ਦੋ ਟੋਲੀਆਂ ਬਣਾ ਕੇ, ਦੋ ਫੌਜਾਂ ਬਣਾ ਕੇ ਆਪਸ ਵਿੱਚ ਲੜਦੇ ਸੀ ਬੱਚੇ। ਬਚਪਨ ਤੋਂ ਪਤਾ ਲੱਗ ਜਾਂਦਾ ਇਹਨੇ ਵੱਡਾ ਹੋ ਕੇ ਕਿੱਦਾਂ ਦਾ ਬਣਨਾ ਹੈ, ਨਿਆਣੇ ਤੋਂ ਹੀ ਪਤਾ ਲੱਗ ਜਾਂਦਾ ਬੱਚੇ ਤੋਂ। ਉਹ ਕੌਤਕ ਇਦਾਂ ਦੇ ਕਰਦੇ ਸੀ। ਫਿਰ ਸ਼ਿਵਦੱਤ ਪੰਡਿਤ ਬਾਰੇ ਆਪਾਂ ਲਿਖਿਆ, ਪੜ੍ਹਦੇ ਸੁਣਦੇ ਹਾਂ, ਕਹਿੰਦੇ ਸ਼ਿਵਦੱਤ ਪੰਡਿਤ ਰਾਮ ਜੀ ਦਾ ਸੇਵਾਦਾਰ ਸੀ, ਭਗਤੀ ਕਰਦਾ ਸੀ। ਕਈ ਇਤਿਹਾਸਕਾਰਾਂ ਨੇ ਵੀ ਸਾਡੇ ਇਤਿਹਾਸ ਨੂੰ ਵਿਗਾੜਿਆ, ਚਲੋ ਜੀ ਉਹਨਾਂ ਨੇ ਤੇ ਵਿਗਾੜਿਆ ਹੀ ਹੈ, ਕਈ ਸਾਡੇ ਪੜ੍ਹਨ ਵਾਲਿਆਂ ਨੇ ਸਮਝ ਕੇ ਨਾ ਪੜ੍ਹਿਆ ਤੇ ਨਾ ਸਮਝ ਕੇ ਸੁਣਾਇਆ, ਸੁਣਾ ਵੀ ਏਦਾਂ ਦਿੱਤਾ ਉਹਦਾ ਰੂਪ ਗਲਤ ਬਣ ਗਿਆ। ਭਲਾ ਕਿਵੇਂ? ਆ ਨੋਟ ਕਰਿਓ ਪੁਆਇੰਟ, ਏਦਾਂ ਲਿਖਿਆ, ਲਿਖਿਆ ਦੱਸ ਰਿਹਾ ਪਹਿਲਾਂ ਵੀ ਲਿਖਿਆ ਕਿੱਦਾਂ। ਸ਼ਿਵਦੱਤ ਪੰਡਿਤ ਰਾਮ ਜੀ ਦਾ ਸੇਵਾਦਾਰ ਹੈ, ਰਾਮ ਜੀ ਦੀ ਮੂਰਤੀ ਰੱਖ ਕੇ ਲੱਡੂ ਤੇ ਭੋ ਅਰਦਾਸਾਂ ਕਰਦਾ ਰਹਿੰਦਾ। ਇੱਕ ਦਿਨ ਗੋਬਿੰਦ ਰਾਏ ਜੀ ਖੇਡਦੇ ਆਏ ਤੇ ਉਹਦੇ ਲੱਡੂ ਖਾ ਗਏ, ਬੱਚਿਆਂ ਨਾਲ ਚੁੱਕੇ ਲੱਡੂ ਉਹਦੇ ਖਾ ਗਏ, ਉਹ ਅੱਖਾਂ ਬੰਦ ਕਰਕੇ ਬੈਠਾ। ਜਦੋਂ ਉਹਨੇ ਖੋਲੀਆਂ ਅੱਖਾਂ, ਉਹ ਕਹਿੰਦਾ ਮੇਰੇ ਲੱਡੂ ਰਾਮ ਜੀ ਨੂੰ ਮੈਂ ਤੇ ਰੱਖਣੇ, ਭੋਗ ਲਵਾਉਣਾ ਸੀ, ਇਹ ਕੌਣ ਖਾ ਗਿਆ? ਵੇਖਿਆ ਵੀ ਗੋਬਿੰਦ ਰਾਏ ਆਪਣੀ ਟੋਲੀ ਨਾਲ ਬੱਚਿਆਂ ਨਾਲ ਖੇਡਦੇ ਆਏ ਤੇ ਲੱਡੂ ਖਾ ਗਏ। ਇਦਾਂ ਹੀ ਲਿਖਿਆ ਜੀ, ਕਹਿੰਦੇ ਉਹਨੇ ਨਾ ਛੱਟੀ ਚੁੱਕ ਲਈ ਮਗਰ ਪੈ ਗਿਆ। ਇਹ ਤੁਸੀਂ ਕੀ ਕੀਤਾ, ਕਿਉਂ ਖਾਧੇ? ਗੋਬਿੰਦ ਰਾਏ ਜੀ ਕਹਿੰਦੇ ਆਪੇ ਤੇ ਅਰਦਾਸਾਂ ਕਰਦਾ ਸੀ ਵੀ ਛਕੋ ਤੇ ਮੈਂ ਛਕ ਲਿਆ। ਸੁਣਿਓ, ਮੈਂ ਛਕ ਲਿਆ। ਕਹਿੰਦਾ ਅੱਛਾ, ਮੈਂ ਤੇ ਰਾਮ ਜੀ ਨੂੰ ਕਹਿੰਦਾ ਸੀ। ਉਹ ਕਹਿੰਦੇ ਫਿਰ ਤੂੰ ਸਾਨੂੰ ਹੀ ਕਹਿ ਰਿਹਾ, ਭਗਵਾਨ ਨੂੰ ਕਹਿ ਹੀ ਰਿਹਾ ਤੇ ਮੈਂ ਛਕ ਲਿਆ। ਕਹਿੰਦੇ ਤੂੰ ਰਾਮ ਥੋੜੋ ਐ, ਰਾਮ ਬਣ ਕੇ ਆਵੇ ਮੈਂ ਤਾਂ ਮੰਨਾ। ਕਹਿੰਦੇ ਫਿਰ ਕੀ ਹੋਇਆ ਜੀ? ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਉਹਨੂੰ ਰਾਮ ਬਣ ਕੇ ਫਿਰ ਦਰਸ਼ਨ ਦਿੱਤੇ। ਜਦੋਂ ਰਾਮ ਬਣ ਕੇ ਦਰਸ਼ਨ ਦਿੱਤੇ ਤੇ ਫਿਰ ਉਹਨੇ ਚਰਨਾਂ ਤੇ ਮੱਥਾ ਟੇਕਿਆ, ਫਿਰ ਉਹਨੇ ਆਪਣੇ ਹੱਥੀਂ ਲੱਡੂ ਛਕਾਏ। ਚਲੋ ਜੀ, ਇੰਨੀ ਗੱਲ ਸੁਣੀ, ਜਕਾਰੇ ਲਾ ਦਿੱਤੇ। ਬੱਲੇ ਬੱਲੇ ਵੀ ਅੱਛਾ, ਹੁਣ ਇਹਨੂੰ ਸੋਚ ਕੇ ਵੇਖੋ ਵੀ ਗੱਲ ਕਿੱਧਰ ਨੂੰ ਗਈ। ਜੇ ਇਸ ਨੁਕਤੇ ਨੂੰ ਨਾ ਵਿਚਾਰੋਗੇ, ਇਹ ਇਤਿਹਾਸ ਦਾ ਭੱਠਾ ਬਹਾਤਾ ਆਪਣੇ ਦਾ। ਆਹ ਗੱਲ ਜੇ ਆਪਾਂ ਇੱਦਾਂ ਹੀ ਸੁਣਾਤੀ, ਮੰਨ ਲਓ ਆਹ ਮੈਂ ਤੁਹਾਨੂੰ ਉਹ ਸੁਣਾਈ ਹੈ ਜਿਹੜੀ ਲਿਖੀ ਹੈ, ਇਹਨੂੰ ਵਿਚਾਰਨਾ ਪੈਣਾ ਹੈ। ਸ਼ਿਵਦੱਤ ਪੰਡਿਤ ਰਾਮ ਜੀ ਦਾ ਸੇਵਾਦਾਰ ਹੈ। ਅੱਛਾ, ਇਹਦਾ ਮਤਲਬ ਇਹ ਹੈ ਵੀ ਗੋਬਿੰਦ ਰਾਏ ਜੀ ਦੇ ਮਗਰ ਤੇ ਛੱਟੀਆਂ ਲੈ ਕੇ ਪੈਂਦਾ ਹੈ, ਕਹਿੰਦਾ ਰਾਮ ਬਣ ਕੇ ਆਓ ਮੈਂ ਤਾਂ ਮੰਨਾ। ਇਹਦਾ ਮਤਲਬ ਕਲਗੀਧਰ ਦਾ ਆਪਣਾ ਤੇ ਕੋਈ ਪ੍ਰਭਾਵ ਨਹੀਂ ਸੀ, ਗੁਰੂ ਗੋਬਿੰਦ ਸਿੰਘ ਦਾ ਆਪਣਾ ਤੇ ਕੋਈ ਪ੍ਰਭਾਵ ਨਹੀਂ। ਰਾਮ ਦਾ ਸੇਵਾਦਾਰ ਕਹਿੰਦਾ ਤਾਂ ਮੰਨੂ ਜੇ ਰਾਮ ਬਣ ਕੇ ਆਵੇਂ। ਗੁਰੂ ਗੋਬਿੰਦ ਸਿੰਘ ਮਗਰ ਤੇ ਛੱਟੀਆਂ ਲੈ ਕੇ ਪੈਂਦਾ ਹੈ, ਉਹਦਾ ਪਿਆਰ ਨਹੀਂ ਬਣਿਆ, ਨਾ ਉਹਦੀ ਸ਼ਰਧਾ ਬਣੀ, ਉਹ ਤੇ ਮਾਰਨ ਪੈਂਦਾ ਵੀ ਮੇਰੇ ਲੱਡੂ ਕਿਵੇਂ ਖਾ ਗਏ। ਕਹਿੰਦਾ ਮੈਂ ਤਾਂ ਮੰਨਾਂਗਾ ਜੇ ਰਾਮ ਬਣ ਕੇ ਆਓਗੇ। ਇਹਦਾ ਅਰਥ ਫਿਰ ਕਿੱਧਰ ਨੂੰ ਗਿਆ? ਭਾਵ ਕੀ ਬਣਿਆ? ਮੱਥਾ ਟੇਕਿਆ ਪਰ ਰਾਮ ਨੂੰ ਟੇਕਿਆ, ਕਲਗੀਧਰ ਨੂੰ ਨਹੀਂ ਟੇਕਿਆ। ਗੋਬਿੰਦ ਰਾਏ ਜੀ ਨੂੰ ਤੇ ਛੱਟੀਆਂ ਲੈ ਕੇ ਪੈਂਦਾ। ਇਹ ਸੋਚ ਕੇ ਵੇਖੋ ਵੀ ਗੱਲ ਕਿੱਧਰ ਨੂੰ ਗਈ। ਮਹਾਨ ਕੌਣ ਹੋਇਆ? ਗੋਬਿੰਦ ਰਾਏ ਨੂੰ ਤੇ ਛੱਟੀਆਂ ਪੈਣ, ਜਦੋਂ ਰਾਮ ਬਣ ਕੇ ਆਏ ਫਿਰ ਮੱਥਾ ਟੇਕੇ। ਓਏ ਨਹੀਂ, ਜਦੋਂ ਉਹਨੇ ਕਲਗੀਧਰ ਜੀ ਦੇ ਦਰਸ਼ਨ ਪਹਿਲੀ ਵਾਰੀ ਕੀਤੇ, ਬੱਚਿਆਂ ਨਾਲ ਖੇਡਦੇ ਖੇਡਦੇ ਕਲਗੀਆਂ ਵਾਲੇ ਜਦੋਂ ਸ਼ਿਵਦੱਤ ਦੇ ਸਾਹਮਣੇ ਖੜੇ, ਪੰਡਿਤ ਨਾਲ ਗੱਲਬਾਤ ਕੀਤੀ, ਉਹ ਪੰਡਿਤਾ ਕੀ ਕਰਦਾ ਹੈ? ਰਾਮ ਨੂੰ ਮਨਾਉਣਾ। ਰਾਮ ਤੇ ਕਹਿੰਦੇ ਰਮਿਆ ਹੋਇਆ ਹੈ, ਪਰਮਾਤਮਾ ਹੈ। ਉਹ ਤੇ ਰਾਮ ਗਏ, ਰਾਵਣ ਗਏ, ਉਹ ਤੇ ਚਲੇ ਗਏ ਸਰੀਰ ਕਰਕੇ, ਉਹਨਾਂ ਨੇ ਨਹੀਂ ਆਉਣਾ। ਅਸਲੀ ਰਾਮ ਰਮਿਆ ਹੋਇਆ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ। ਜਦੋਂ ਏਦਾਂ ਉਹਦੇ ਨਾਲ ਗੱਲਬਾਤ ਕੀਤੀ, ਉਹਦਾ ਇਹੋ ਜਿਹਾ ਬ੍ਰੇਨ ਵਾਸ਼ ਹੋਇਆ ਬਚਨ ਸੁਣ ਕੇ ਤੇ ਕਲਗੀਧਰ ਦੇ ਦਰਸ਼ਨ ਕਰਕੇ, ਉਹਨੂੰ ਰਾਮ ਦਾ ਚੇਤਾ ਹੀ ਭੁੱਲ ਗਿਆ। ਕਹਿੰਦਾ ਮੈਂ ਹੁਣ ਰਾਮ ਨੂੰ ਮਿਲਣਾ ਹੀ ਨਹੀਂ, ਆਖੋ ਸਤਨਾਮ। ਮੈਨੂੰ ਜੋ ਮਿਲਣਾ ਸੀ, ਬੋਲੋ ਜੋ ਮਿਲਣਾ ਸੀ ਮਿਲ ਗਿਆ, ਮੈਂ ਕੀ ਲੈਣਾ? ਗੁਰੂ ਗੋਬਿੰਦ ਸਿੰਘ ਨੂੰ ਜਿਵੇਂ ਹੁਣ ਆਪਾਂ ਪੜ੍ਹਦੇ ਹਾਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ, ਅਰਥੇ ਦਾ ਕੀ ਪੜ੍ਹਦੇ ਹਾਂ ਸਮਝਦੇ ਹਾਂ ਵੀ ਜੇ ਸਤਿਗੁਰੂ ਨਦਰ ਕਰ ਦੇਣ ਲੱਖੋਂ ਹੀ ਖੁਸ਼ੀਆਂ ਮਿਲ ਜਾਂਦੀਆਂ ਨੇ, ਪਾਤਸ਼ਾਹੀਆਂ ਮਿਲ ਜਾਂਦੀਆਂ ਨੇ। ਨਹੀਂ, ਸੱਚੇ ਪਾਤਸ਼ਾਹ ਤੁਹਾਡੀ ਨਦਰ ਹੋ ਗਈ, ਤੁਹਾਡੀ ਨਜ਼ਰ ਦੇ ਵਿੱਚ ਹੀ ਲੱਖਾਂ ਖੁਸ਼ੀਆਂ ਤੇ ਪਾਤਸ਼ਾਹੀਆਂ ਆ ਗਈਆਂ ਵਿੱਚ ਹੀ। ਜਿਵੇਂ ਆਪਾਂ ਕਈ ਵਾਰੀ ਕਹਿ ਦਿੰਦੇ ਵੀ ਪਰ ਤੂੰ ਆ ਗਿਆ, ਸਾਰੇ ਹੀ ਆ ਗਏ, ਸਾਰਾ ਟੱਬਰ ਹੀ ਆ ਗਿਆ, ਭਾਈ ਲਾਣੇਦਾਰ ਆ ਜੇ ਤੂੰ ਆ ਗਿਆ, ਵੀ ਲਾਣੇਦਾਰ ਆ ਗਿਆ, ਸਾਰਾ ਟੱਬਰ ਹੀ ਆ ਗਿਆ, ਬਸ ਹੁਣ ਨਹੀਂ ਲੋੜ ਕਿਸੇ ਦੀ। ਵੀ ਸੱਚੇ ਪਾਤਸ਼ਾਹ ਹੁਣ ਕਿਹੜੀਆਂ ਵੱਖਰੀਆਂ ਖੁਸ਼ੀਆਂ, ਵੱਖਰੀਆਂ ਪਾਤਸ਼ਾਹੀਆਂ ਕਿਤੇ ਵੱਖ ਰਹਿ ਗਈਆਂ, ਜਦੋਂ ਸਤਗੁਰ ਆ ਗਏ ਸਾਰੀਆਂ ਖੁਸ਼ੀਆਂ ਤੇ ਪਾਤਸ਼ਾਹੀਆਂ ਸਿੱਖ ਲਈ ਆ ਗਈਆਂ। ਤੁਹਾਡੀਆਂ ਨਜ਼ਰਾਂ ਹੀ ਮੇਰੇ ਲਈ ਸਾਰੀਆਂ ਖੁਸ਼ੀਆਂ ਤੇ ਪਾਤਸ਼ਾਹੀਆਂ ਨੇ। ਤੇ ਸ਼ਿਵਦੱਤ ਕਹਿੰਦਾ ਕਲਗੀਧਰ ਜੀ ਗੋਬਿੰਦ ਰਾਏ ਤੁਹਾਡੇ ਦਰਸ਼ਨ ਹੀ ਸਾਰਿਆਂ ਦੇ ਦਰਸ਼ਨ ਨੇ, ਮੈਨੂੰ ਕਿਸੇ ਦੀ ਲੋੜ ਨਹੀਂ। ਆਖੋ ਸਤਨਾਮ। ਹਾਂਜੀ ਹਾਂ, ਜੇ ਇਹਨੂੰ ਪਹਿਲਾਂ ਵਾਲਾ ਸੁਣਾਉਣਾ ਹੈ ਤੇ ਫਿਰ ਚੇਤਾ ਰੱਖਿਓ ਆਪਣੇ ਸਤਿਗੁਰਾਂ ਦੀ ਆਪ ਹੀ ਬੇਅਦਬੀ ਕਰੀ ਜਾਂਦੇ ਹਾਂ। ਕਲਗੀਧਰ ਜੀ ਦੇ ਵਿਚਾਰ ਸੁਣੇ, ਦਰਸ਼ਨ ਜਿਨ੍ਹਾਂ ਨੇ ਕੀਤੇ ਉਹ ਸਤਿਗੁਰਾਂ ਦੇ ਬਣ ਕੇ ਰਹਿ ਗਏ, ਉਹ ਭੁੱਲ ਗਏ ਆਪਣਾ ਸਾਰਾ ਕੁਝ। ਸਤਿਗੁਰਾਂ ਦੇ ਬਚਨ ਸੁਣ ਕੇ ਉਹਨਾਂ ਨੂੰ ਤੇ ਆਪਣੇ ਮੁਰਸ਼ਦਾਂ ਦਾ ਚੇਤਾ ਹੀ ਭੁੱਲ ਗਿਆ। ਉਹ ਕਹਿੰਦੇ ਲੋੜ ਹੀ ਨਹੀਂ, ਪੜ੍ਹਦੇ ਹਾਂ ਜਿਵੇਂ ਆਪਾਂ ਟਿਕੇ ਰਹਿਣਾ, ਵੀ ਬਹੁਤਾ ਕਵੇਲਾ ਨਹੀਂ ਹੋਇਆ, ਜੇ ਚਾਰ ਹੀ ਵੱਜੇ, ਪੰਜ ਚਾਰ ਮਿੰਟ ਵਿੱਚ ਆਪਾਂ ਸਮਾਪਤੀ ਕਰ ਦੇਣੀ, ਇਕਾਗਰਤਾ ਭੰਗ ਨਹੀਂ ਹੋਣ ਦੇਣੀ। ਸੱਚੇ ਪਾਤਸ਼ਾਹ ਦੇ ਕਰਨੇ ਨੇ ਦੀਦਾਰ, ਝੂਠਿਆਂ ਦੀ ਲੋੜ ਕੋਈ, ਸੱਚੇ ਪਾਤਸ਼ਾਹ ਦੇ ਕਰਨੇ ਨੇ ਦੀਦਾਰ, ਝੂਠਿਆਂ ਦੀ ਲੋੜ ਕੋਈ, ਸੱਚੇ ਪਾਤਸ਼ਾਹ ਦੇ ਕਰਨੇ ਨੇ ਦੀਦਾਰ, ਝੂਠਿਆਂ ਦੀ ਲੋੜ ਕੋਈ। ਪੜੋ ਪੜੋ ਬਈ,
ਸੱਚੇ ਪਾਤਸ਼ਾਹ ਦੇ ਕਰਨੇ ਨੇ
ਦੀਦਾਰ,
ਸੱਚੇ ਪਾਤਸ਼ਾਹ ਦੇ ਕਰਨੇ ਨੇ ਦੀਦਾਰ, ਝੂਠਿਆਂ ਦੀ ਲੋੜ ਕੋਈ, ਆਖਿਆ ਦੇ ਕਰਨੇ ਨੇ ਦੀਦਾਰ, ਝੂਠਿਆਂ ਦੀ ਲੋੜ ਕੋਈ ਨਾ, ਕਰਨੇ ਨੇ ਦੀਦਾਰ,
ਝੂਠਿਆਂ
ਦੀ ਲੋੜ ਕੋਈ ਨਾ, ਸੱਚੇ ਪਾਤਸ਼ਾਹ ਦੇ ਕਰਨੇ ਨੇ ਦੀਦਾਰ, ਝੂਠਿਆਂ ਦੀ ਲੋੜ ਕੋਈ ਨਾ,
ਸੱਚੇ ਪਾਤਸ਼ਾਹ ਦੇ ਕਰਨੇ ਨੇ।
ਪਖੰਡੀਆਂ ਦੀ ਗਲਤੀ, ਗਲਤ ਜਿਹੜੇ ਅਨਸਰ ਸ਼ਰਾਰਤੀ ਬੰਦੇ, ਉਹਨਾਂ ਦੀ ਲੋੜ ਨਹੀਂ, ਸੱਚ ਦੇ ਰਾਹ ਤੇ ਤੁਰਨਾ ਭਾਈ। ਇਸ ਕਰਕੇ ਗੋਬਿੰਦ ਰਾਏ ਜੀ ਦੇ ਦਰਸ਼ਨ ਸ਼ਿਵਦੱਤ ਪੰਡਿਤ ਨੇ ਪਟਨੇ ਕੀਤੇ, ਸਭ ਨੂੰ ਭੁੱਲ ਗਿਆ ਸੀ। ਪੱਕਾ ਸੇਵਕ ਰਾਮ ਜੀ ਦਾ, ਕਲਗੀਧਰ ਜੀ ਦਾ ਸ਼ਰਧਾਲੂ ਹੋ ਗਿਆ। ਆਓ ਆਪਾਂ ਕਿੱਥੇ ਤੁਰੇ ਫਿਰਦੇ ਆਪਾਂ, ਪਹਿਲਾਂ ਮੈਂ ਬੇਨਤੀ ਇਹ ਨਹੀਂ ਆਪਾਂ ਕਿਸੇ ਦੇ ਵਿਰੋਧੀ ਹਾਂ, ਸਾਰੇ ਵਾਚ ਲਓ ਵੇਖ ਲਓ ਫਿਰ ਲਓ, ਮਾਫੀ ਮੰਗ ਕੇ ਬੇਨਤੀ ਕਰਦਾ ਘੁੰਮ ਫਿਰ ਕੇ ਚੰਗੀ ਤਰ੍ਹਾਂ ਵਾਚ ਕਰ ਲਓ। ਮਾਨ ਇਸ ਗੱਲ ਦਾ ਪੱਕਾ ਹੈ ਵੀ ਆਵਾਂਗੇ ਆਪਾਂ ਇੱਥੇ ਹੀ, ਆਖੋ ਸਤਨਾਮ, ਨਿੰਦਿਆ ਨਹੀਂ, ਵੇਖਣਾ ਚਾਹੀਦਾ ਫਿਰ ਕੇ ਸਾਰੇ ਪਾਸੇ। ਸਾਡੇ ਇੱਦਾਂ ਤੇ ਹੈ ਨਹੀਂ ਵੀ ਬੱਚਾ ਜੰਮਦਾ ਜੰਮਦੇ ਦੀ ਸੁਨਤ ਕਰ ਦੋ ਤਿੰਨ, ਜਿਹੜਾ ਬੱਚਾ ਸਾਲ ਦਾ ਉਹਨੂੰ ਕੀ ਪਤਾ ਵੀ ਧਰਮ ਕੀ ਹੈ, ਸਾਲ ਦੇ ਬੱਚੇ ਨੂੰ ਕੀ ਪਤਾ। ਹੁਣ ਤੇ ਸੁਨਤ ਕਿਵੇਂ ਹੁੰਦੀ ਹੈ ਤੁਸੀਂ ਪਤਾ ਹੀ ਹੈ, ਤੁਹਾਡੇ ਬੱਚੇ ਦੀ ਸੁਨਤ ਕਰਤੀ ਨਿੱਕੇ ਜਿਹੇ ਨਿਆਣੇ ਦੀ, ਉਹਨੂੰ ਕੀ ਪਤਾ ਵੀ ਧਰਮ ਕੀ ਹੈ। ਬੱਚਾ ਛੋਟਾ ਜਿਹਾ ਹੀ ਹੈ, ਮਾਂ ਦੇ ਪੇਟ ਚੋਂ ਜਿਹੜੇ ਵਾਲ ਲੈ ਕੇ ਆਇਆ ਲਾਹ ਦੇ, ਉਹ ਇਹਨੂੰ ਕਹਿੰਦੇ ਮੁੰਡਨ ਹੋ ਗਿਆ। ਜਿਹੜਾ ਬੱਚਾ ਜਨਮ ਤੋਂ ਕੇਸ ਲਿਆਉਂਦਾ ਨਾ, ਉਹ ਪੂਰਾ ਇੱਕ ਵਾਰੀ ਮੁੰਡਨ ਹੋ ਗਿਆ, ਸਭ ਲਾਹ ਤੇ ਬਾਅਦ ਮੁੰਡਨ ਹੋ ਗਿਆ। ਸਾਡੇ ਤੇ ਨਹੀਂ ਏਦਾਂ, ਤੁਸੀਂ ਪੰਜ ਸਾਲ ਦਾ ਬੱਚਾ ਪੰਜ ਪਿਆਰਿਆਂ ਸਾਹਮਣੇ ਲਿਆਇਓ, ਪਰਸੋਂ ਨੂੰ ਪੁੱਛਣਗੇ ਕਿੰਨੇ ਚਿਰ ਦਾ, ਪੰਜ ਸਾਲ ਤੱਕ ਲੈ ਜਾਏ, ਇਹਨੂੰ ਨਹੀਂ ਅੰਮ੍ਰਿਤ ਛਕਾਉਣਾ, ਅਜੇ ਬੱਚਾ। ਕਿਉਂ ਭਲਾ, ਵੀ ਥੋੜਾ ਜਿਹਾ ਮਚੌਰ ਹੋਵੇ, ਸਮਝ ਤੇ ਦਵੇ ਸਾਡਾ ਧਰਮ ਕੀ, ਅਸੂਲ ਕੀ ਨੇ ਸਾਡੇ। ਆਪਣੀ ਮਰਜ਼ੀ ਨਾਲ ਧਰਮ ਵਿੱਚ ਆਵੇ, ਧਰਮ ਕਿਸੇ ਤੇ ਥੋਪਿਆ ਨਹੀਂ ਜਾ ਸਕਦਾ। ਅੱਛਾ ਜੇ ਇੱਦਾਂ ਬਣਾਉਣੇ ਹੁੰਦੇ ਫਿਰ ਹਰ ਬੱਚਾ ਸਿੱਖ ਹੀ ਹੁੰਦਾ, ਆਖੋ ਸਤਨਾਮ। ਭਲਾ ਬਣ ਨਹੀਂ ਜਾਂਦੇ ਹੁਣ, ਵੇਖੋ ਤੁਸੀਂ ਜਾਓ ਹਜ਼ੂਰ ਸਾਹਿਬ ਚੱਲ ਜਾਓ, ਤੁਸੀਂ ਜਦੋਂ ਜਾਓਗੇ ਨਾ ਹੁਣ ਪੁੱਛ ਕੇ ਵੇਖਿਓ, ਉੱਥੇ ਇੱਕ ਵੀ ਬੰਦਾ ਅੰਮ੍ਰਿਤਧਾਰੀ, ਸਾਰੇ ਅੰਮ੍ਰਿਤਧਾਰੀ ਨੇ, ਇੱਕ ਨਹੀਂ ਜਿਹੜਾ ਅੰਮ੍ਰਿਤਧਾਰੀ ਨਾ ਹੋਵੇ। ਪੰਜ ਚਾਰ ਪਰਿਵਾਰ ਸਾਡੇ ਇੱਧਰੋਂ ਚਲੇ ਗਏ, ਟਰੱਕਾਂ ਟਰੁੱਕਾਂ ਵਾਲੇ ਉੱਧਰ ਚਲੇ ਗਏ ਹਜ਼ੂਰ ਸਾਹਿਬ, ਉਹਨਾਂ ਨੇ ਜਾ ਕੇ ਟਰੱਕ ਪਾ ਲਏ, ਉਹ ਸਾਰੇ ਦੂਜੇ ਸੀ, ਆਪਣੇ ਵਾਲਾ ਹੀ ਲਾਣਾ ਇੱਧਰ ਲੱਗ ਗਿਆ ਸੀ, ਉਹ ਘੋਣ ਮੋਹਨ ਬੱਚੇ ਤੁਰੇ ਫਿਰ ਉੱਥੇ, ਤੇ ਉਹਨਾਂ ਨੇ ਕਲੀਅਰ ਕਹਿ ਦਿੱਤਾ, ਕਹਿੰਦੇ ਜਾਂ ਤੇ ਹਜ਼ੂਰ ਸਾਹਿਬ ਚ ਤੁਸੀਂ ਜੇ ਰਹਿਣਾ ਹੈ ਤੇ ਅੰਮ੍ਰਿਤਧਾਰੀ ਹੋ ਜਾਓ, ਨਹੀਂ ਤੇ ਤੁਸੀਂ ਇੱਥੇ ਰਹਿ ਨਹੀਂ ਸਕਦੇ। ਉਧਰਲੇ ਇਲਾਕੇ ਚ ਦੱਖਣੀ ਜਿੰਨੇ ਸਿੱਖ ਨੇ, ਲੱਖਾਂ ਦੇ ਹਿਸਾਬ ਨਾਲ ਨੇ ਜੀ, ਲੱਖਾਂ ਦੇ ਹਿਸਾਬ ਨਾਲ ਦੱਖਣੀ ਸਿੱਖ ਨੇ, ਉਹਨਾਂ ਵਿੱਚ ਰਿਸ਼ਤਾ ਨਹੀਂ ਹੁੰਦਾ, ਵਿਆਹ ਨਹੀਂ ਹੋ ਸਕਦਾ ਜਿਹੜਾ ਅੰਮ੍ਰਿਤਧਾਰੀ ਨਾਲ ਹੋਵੇ। ਵਿਆਹ ਨਹੀਂ ਹੋਣਾ ਉਹਨਾਂ ਚਿਰ ਜਿੰਨਾ ਚਿਰ ਉਹਨੇ ਅੰਮ੍ਰਿਤ ਨਹੀਂ ਛਕਿਆ, ਤੇ ਕਿਸੇ ਗੁਰਦੁਆਰੇ ਚ ਆਨੰਦ ਕਾਰਜ ਨਹੀਂ ਹੋਣਗੇ ਜੇ ਬੱਚਾ ਬੱਚੀ ਨੇ ਅੰਮ੍ਰਿਤ ਨਾ ਛਕਿਆ ਹੋਇਆ ਹੋਵੇਗਾ। ਇੱਦਾਂ ਹੁੰਦਾ ਹੈ, ਉਹਨਾਂ ਨੇ ਬਣਾਇਆ ਉਸ ਏਰੀਏ ਚ, ਪਰ ਆਪਣੇ ਆਪਣੇ ਜੋ ਪ੍ਰੋਪਰ ਮਰਿਆਦਾ ਉਹਦੇ ਵਿੱਚ ਇਹ ਨਹੀਂ, ਉਹਦੇ ਚ ਇਹ ਹੈ ਕਿ ਬੰਦਾ ਆਪਣੇ ਮਰਜ਼ੀ ਨਾਲ ਸੁਤੰਤਰ ਹੁੰਦਾ ਹੈ, ਆਪਣੀ ਮਰਜ਼ੀ ਨਾਲ ਉਹ ਸਹੀ ਸਮਝੇ ਫਿਰ ਉਹ ਮੰਨੇ। ਕਿੰਨੀ ਮੌਜ ਲਾਤੀ, ਕਿਉਂ ਭਲਾ ਚੈਲੰਜ ਕਰੀਦਾ, ਤਾਂ ਹੀ ਕਹਿ ਸਕਦੇ ਹੁਣ। ਦੇਖੋ ਨਾ, ਵੇਖੋ ਨਾ ਜੀ, ਜਿਹੜੇ ਬੰਦੇ ਕੋਲ ਵਧੀਆ ਕੱਪੜਾ ਸਮਾਨ ਹੈ, ਪਤਾ ਕੀ ਕਹਿੰਦਾ ਦੁਕਾਨਦਾਰ, ਉਹ ਸੇਲ ਨਹੀਂ ਕਰਦਾ ਵੀ ਆਜੋ ਆਜੋ ਜਿੰਨੇ ਹੈਗੇ ਦੇ ਜਾ, ਕੋਈ ਨੀ ਚੱਲ ਕੋਈ ਇਹ ਨੀ। ਜਿਹੜਾ ਚੰਗਾ ਹੁੰਦਾ ਹੈ ਕੁਆਲਿਟੀ ਵਾਲਾ, ਉਹ ਕੀ ਕਹਿੰਦਾ, ਜਿੱਥੇ ਮਰਜ਼ੀ ਫਿਰਿਆ ਭਾਈ, ਭਾਅ ਤੇ ਨਹੀਂ, ਰੇਟ ਇੰਨਾ ਹੀ ਹੈ, ਤੂੰ ਗੇੜੇ ਗੂੜੇ ਦੇ ਆ। ਉਹਨੂੰ ਪਤਾ ਹੈ ਵੀ ਜਿਹੜੀ ਚੀਜ਼ ਮੇਰੀ ਕੁਆਲਿਟੀ ਮੇਰੀ ਦੁਕਾਨ ਤੇ ਪਈ ਹੈ, ਸਾਰੇ ਬਾਜ਼ਾਰ ਚ ਨਹੀਂ, ਉਹਨੇ ਕਹਿਣਾ ਜਾਂ ਗੇੜੇ ਦੇ ਆ, ਜਿੱਥੇ ਮਰਜ਼ੀ ਉਹਨੂੰ ਪਤਾ ਹੀ ਉਹ ਮੁੜ ਕੇ ਇੱਥੇ ਹੀ ਆਏਗਾ। ਸਤਨਾਮ, ਉਹਨੂੰ ਕਾਹਦੀ, ਉਹ ਕਹੇਗਾ ਫਿਰਿਆ ਗੇੜੇ ਦੇ ਆ, ਉਹਨੇ ਧੱਕੇ ਨਾਲ ਨੀ ਖਿੱਚਣਾ। ਕਿਉਂ ਭਲਾ, ਗਿਣਤੀ ਵਧਾ ਦਈਏ, ਗਿਣਤੀ ਵੱਧ ਜੇ ਵੀ, ਲੱਖ ਹੋ ਜੇ, ਦੋ ਲੱਖ, ਦਸ ਲੱਖ, ਨਾ ਆ ਸਾਡੇ ਇੱਦਾਂ ਹੈ। ਇਸ ਕਰਕੇ ਮੈਂ ਤਾਂ ਕਹਿ ਰਿਹਾ ਵੀ ਵੀਰੋ ਭਰਾਵੋ, ਆਪਾਂ ਨਾ ਸਮਝੋ, ਸਮਝ ਕੇ ਫਿਰ ਅਸੀਂ ਸਿੱਖੀ ਵਾਲੇ ਪਾਸੇ ਆਏ, ਸਮਝ ਕੇ ਆਪਣੇ ਆਪ ਮਨ ਬਦਲਾ ਕੇ ਪੂਰਾ, ਫਿਰ ਅਸੀਂ 100% ਚੇਂਜ ਹੋ ਕੇ ਮਨ ਪੂਰਾ ਕਾਇਮ ਕਰਕੇ ਫਿਰ ਸਿੱਖੀ ਦੇ ਅਸੂਲ ਆਪਾਂ ਧਾਰਨ ਕਰੀਏ। ਅੱਛਾ ਜੇ ਕਹੇਗਾ ਵੀ ਮੈਂ 100% ਪਰਫੈਕਟ ਹੋ ਕੇ, ਤੇ ਵੇਖੋ ਹੌਲੀ ਹੌਲੀ ਜਦੋਂ ਬੰਦਾ ਇਸ ਰਾਹ ਤੇ ਤੁਰਦਾ ਹੈ, ਇੱਕ ਇੱਕ ਕਰਕੇ ਗੁਣ ਆਉਣੇ ਸ਼ੁਰੂ ਹੋ ਜਾਂਦੇ ਨੇ, ਔਗਣ ਫਿਰ ਸਾਡੀ ਜ਼ਿੰਦਗੀ ਤੋਂ ਨਿਕਲਣੇ ਸ਼ੁਰੂ ਹੋ ਜਾਂਦੇ। ਇਸ ਕਰਕੇ ਆਓ, ਇਹ ਬੇਨਤੀ ਹੈ ਵੀ ਆਪਾਂ ਸਤਿਗੁਰ ਦੇ ਦੱਸੇ ਸੱਚੇ ਰਾਹ ਤੇ ਤੁਰੀਏ, ਆਲਾ ਦੁਆਲਾ ਵੇਖਣਾ ਛੱਡ ਦਈਏ, ਭਟਕਣਾ ਛੱਡ ਦਈਏ ਬਾਣੀ ਨਾਲ। ਜਿਹੜਾ ਧਰਮ ਅੱਜ ਦਿਸ ਰਿਹਾ ਹੈ ਨਾ, ਮੈਂ ਪਰਸੋਂ ਦੀਵਾਨ ਚ ਬੇਨਤੀ ਕੀਤੀ ਸੀ, ਜਿਹੜਾ ਧਰਮ ਭਾਵੇਂ ਸਿੱਖ ਧਰਮ ਦੀ ਗੱਲ ਕਰਦਾ ਮੈਂ ਆਪਣੇ ਦੀ, ਜਿਹੜਾ ਧਰਮ ਦਿਸ ਰਿਹਾ ਅੱਜ ਸਾਨੂੰ ਸਿੱਖ ਧਰਮ, ਇਹ ਉਹ ਧਰਮ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਚ ਲਿਖਿਆ। ਗੁਰੂ ਗ੍ਰੰਥ ਸਾਹਿਬ ਚ ਜਿਹੜਾ ਧਰਮ ਲਿਖਿਆ ਇਹ ਉਹ ਨਹੀਂ ਜਿਹੜਾ ਅੱਜ ਦਿਸ ਰਿਹਾ। ਅੱਜ ਸਾਡੇ ਚ ਘਾਟਾਂ ਬੜੀਆਂ ਨੇ, ਲੱਗਦਾ ਹੈ ਕਿ ਧਰਮ ਹੈ, ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਜਿਹੜੇ ਅੱਜ ਧਰਮੀ ਬੰਦੇ ਨੇ ਉਹਨਾਂ ਨੂੰ ਬਲੇ ਲੋਕ ਚੈਲੰਜ ਕਰਦੇ ਨੇ, ਚੈਲੰਜ ਕਰਦੇ ਨੇ ਵੀ ਤੁਸੀਂ ਐਂ ਕਰਦੇ ਹੋ, ਤੁਸੀਂ ਆਹ ਕਰਦੇ ਹੋ, ਤੁਸੀਂ ਆਹ ਕਰਦੇ ਹੋ, ਪਰ ਅੱਜ ਦੇ ਧਰਮੀਆਂ ਨੂੰ ਚੈਲੰਜ ਕੀਤਾ ਜਾ ਸਕਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਦੀ ਹਰ ਗੱਲ ਦਲੀਲ ਵਾਲੀ ਹੈ, ਲੌਜਿਕ ਵਾਲੀ ਹੈ, ਹਰ ਗੱਲ ਦਾ ਜਵਾਬ ਹੈ ਗੁਰੂ ਗ੍ਰੰਥ ਸਾਹਿਬ ਦੇ ਕੋਲ। ਪਰ ਜੇ ਅੱਜ ਜਵਾਬ ਨਹੀਂ ਤੇ ਸਿੱਖਾਂ ਕੋਲ ਨਹੀਂ, ਸਿੱਖਾਂ ਕੋਲ ਕਿਉਂ ਜਵਾਬ ਨਹੀਂ? ਕਿਉਂਕਿ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਤਾ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ। ਸਾਡੇ ਕੋਲ ਕੋਈ ਜਵਾਬ ਨਹੀਂ ਆਪਣੇ ਕੋਲ। ਅੱਜ ਸਿੱਖਾਂ ਦਾ ਜਲੂਸ ਨਿਕਲ ਸਕਦਾ ਹੈ, ਨਿਕਲ ਰਿਹਾ ਹੈ। ਜਦੋਂ ਕੋਈ ਹੋਰ ਧਰਮਾਂ ਦੀ ਗੱਲ ਕਰਦਾ ਸਿੱਖਾਂ ਦੀ ਵੀ ਕਰਦਾ। ਪਿੱਛੇ ਜੇ ਮੈਨੂੰ ਕੱਲ ਵੀ ਨੌਜਵਾਨ ਬੈਠੇ ਮੇਰੇ ਕੋਲ, ਤਿੰਨ ਚਾਰ ਬੱਚੇ ਗੱਲਾਂ ਕਰਦੇ ਸੀ, ਕਹਿੰਦੇ ਜੀ ਨਵੀਂ ਇੱਕ ਫਿਲਮ ਆਈ, ਉਹਦੇ ਵਿੱਚ ਉਹਨਾਂ ਨੇ ਇਦਾਂ ਵਿਖਾਇਆ, ਉਹਨਾਂ ਨੇ ਧਰਮਾਂ ਬਾਰੇ ਇਦਾਂ ਦੱਸਿਆ। ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ, ਮੈਂ ਕਿਹਾ ਜੀ ਸਿੱਖਾਂ ਦਾ ਮਜ਼ਾਕ ਉਡਾਇਆ ਜਾ ਸਕਦਾ, ਕਿਉਂਕਿ ਸਿੱਖਾਂ ਨੇ ਆਪਣਾ ਮਜ਼ਾਕ ਆਪ ਉਡਾਇਆ। ਪਰ ਜੇ ਤੁਸੀਂ ਕਹੋ ਵੀ ਗੁਰੂ ਗ੍ਰੰਥ ਸਾਹਿਬ ਦਾ ਮਜ਼ਾਕ ਉਡਾਇਆ ਜਾ ਸਕਦਾ, ਇਹ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ ਜੋ ਗੱਲਾਂ ਲਿਖੀਆਂ ਨੇ ਉਹ ਲੌਜਿਕ ਵਾਲੀਆਂ ਨੇ, ਉਹ ਦਲੀਲ ਵਾਲੀਆਂ। ਹਾਂ, ਸਿੱਖ ਉਦਾਂ ਦੇ ਨਹੀਂ ਅੱਜ ਜਿੱਦਾਂ ਦਾ ਸਿੱਖ ਗੁਰੂ ਗ੍ਰੰਥ ਸਾਹਿਬ ਨੇ ਬਣਾਇਆ। ਸਾਡੇ 'ਚ ਬੜੀਆਂ ਕਮੀਆਂ ਨੇ, ਸਾਡਾ ਮਜ਼ਾਕ ਉੱਡ ਸਕਦਾ, ਪਰ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕਦੇ ਮਜ਼ਾਕ ਦਾ ਪਾਤਰ ਨਹੀਂ ਬਣਾ ਸਕਦੇ। ਗੁਰੂ ਗ੍ਰੰਥ ਸਾਹਿਬ ਵੱਲ ਕੋਈ ਉਂਗਲ ਕਰੇਗਾ, ਕੋਈ ਕਿੰਤੂ ਕਰੇਗਾ, ਹੋ ਨਹੀਂ ਸਕਦਾ। ਇਹ ਕਲੀਅਰ ਗੱਲਾਂ, ਜਿਵੇਂ ਹੁਣ ਮੰਨ ਲਓ ਉਹਦੇ ਵਿੱਚ ਮੈਨੂੰ ਦੱਸਿਆ, ਸਿੰਘਾਂ ਨੇ ਕੱਲ੍ਹ ਬੈਠੇ ਸੀ, ਨਾਨਕ ਸਰ ਵੱਲੋਂ ਆਏ ਸੀ, ਉਹ ਗੱਲਬਾਤ ਕਰਦੇ ਸੀ ਮੇਰੇ ਨਾਲ ਬੈਠੇ। ਕਹਿੰਦੇ ਜੀ ਉਹਦੇ ਵਿੱਚ ਦੱਸਿਆ ਵੀ ਉਹਦੇ ਵਿੱਚ ਫਿਲਮ ਵਿੱਚ ਵਿਖਾਇਆ ਵੀ ਧਰਮ ਨੂੰ ਥਾਪਿਆ ਨਹੀਂ ਜਾ ਸਕਦਾ, ਮੂਰਤੀ ਨੂੰ ਤੁਸੀਂ ਰੱਬ ਨੂੰ ਤੁਸੀਂ ਬਣਾਇਆ ਕਿ ਤੁਹਾਨੂੰ ਰੱਬ ਨੇ ਬਣਾਇਆ। ਕਹਿੰਦੇ ਇਦਾਂ ਦੀਆਂ ਗੱਲਾਂ ਉਹਦੇ 'ਚ ਹੋਈਆਂ ਫਿਲਮ 'ਚ ਵੀ ਰੱਬ ਨੂੰ ਤੁਸੀਂ ਬਣਾਇਆ ਕਿ ਤੁਸੀਂ ਰੱਬ ਨੂੰ ਬਣਾਉਂਦੇ ਹੋ, ਮੂਰਤੀ ਤੇ ਤੁਸੀਂ ਬਣਾਉਂਦੇ ਹੋ, ਰੱਬ ਜੇ ਭਗਵਾਨ ਤੁਸੀਂ ਬਣਾਇਆ, ਇਹ ਕਿਵੇਂ ਹੋ ਸਕਦਾ? ਤਾਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਤਿਗੁਰੂ ਵੀ ਤੇ ਇਹੀ ਕਹਿੰਦੇ ਨੇ। ਕਹਿੰਦੇ ਜੀ ਕਿੱਥੇ ਕਹਿੰਦੇ ਨੇ? ਮੈਂ ਕਿਹਾ ਲਿਖਿਆ ਤੇ ਹੈ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ, ਵੀ ਰੱਬ ਨੂੰ ਬਣਾਇਆ ਹੀ ਨਹੀਂ ਜਾ ਸਕਦਾ, ਰੱਬ ਨੂੰ ਥਾਪਿਆ ਨਹੀਂ ਜਾ ਸਕਦਾ। ਸਾਰੇ ਕਨਸੈਪਟ, ਇੱਕ ਇੱਕ ਗੱਲ, ਇੱਕ ਇੱਕ ਚੀਜ਼ ਗੁਰਬਾਣੀ 'ਚ ਪਹਿਲਾਂ ਹੀ ਲਿਖੀ ਹੋਈ ਹੈ। ਸਾਡੇ ਗੁਰੂ ਗ੍ਰੰਥ ਸਾਹਿਬ ਵੱਲ ਕੋਈ ਉਂਗਲ ਨਹੀਂ ਕਰ ਸਕਦਾ, ਉਹ ਤੇ ਕਲੀਅਰ ਇਹ ਗੱਲ ਕਹਿੰਦੇ ਨੇ। ਰੱਬ ਨੂੰ ਬਣਾਉਣ ਵਾਲੇ ਤੁਸੀਂ ਕੌਣ ਆ ਗਏ? ਤੁਸੀਂ ਮੂਰਤੀ ਬਣਾ ਕੇ ਕਹਿਤਾ ਵੀ ਅਸੀਂ ਤੇ ਰੱਬ ਬਣਾ ਲਿਆ, ਤੁਸੀਂ ਆਪ ਬਣਾਈ, ਆਪ ਮਿੱਟੀ ਲਿਆਂਦੀ, ਆਪ ਘੜ ਕੇ ਪੱਥਰ, ਤੇ ਤੁਸੀਂ ਇਦਾਂ ਰੱਖ ਕੇ ਕਹਿਤਾ ਵੀ ਰੱਬ ਬਣਾ ਲਿਆ। ਕਹਿੰਦੇ ਰੱਬ ਕਿਵੇਂ ਬਣ ਜੂ? ਰੱਬ ਨੇ ਤੁਹਾਨੂੰ ਬਣਾਇਆ ਕਿ ਤੁਸੀਂ ਰੱਬ ਨੂੰ ਬਣਾਇਆ? ਇੱਕ ਸ਼ਬਦ ਨਹੀਂ, ਬਹੁਤ ਐਗਜੈਂਪਲਾਂ ਗੁਰੂ ਗ੍ਰੰਥ ਸਾਹਿਬ 'ਚ ਨੇ ਇਦਾਂ ਦੀਆਂ। ਸੋ ਗੁਰੂ ਸਾਹਿਬ ਸਾਡੇ ਬੜੇ ਸਰਵਉੱਚ ਨੇ, ਜਿਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਹਾਂ, ਅਸੀਂ ਰੱਜ ਕੇ ਨਲਾਇਕ ਹਾਂ, ਕਿਉਂ ਭਲਾ? ਕਿਉਂਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਪਤਾ ਹੀ ਨਹੀਂ, ਤਾਂ ਸਾਡਾ ਬੁਰਾ ਹਾਲ ਹੈ। ਸਾਡਾ ਤੇ ਦੁਆਲਾ ਨਿਕਲਿਆ ਪਿਆ ਸਾਡੀ ਮੱਤ ਦਾ, ਸਾਡਾ ਰੱਜ ਕੇ ਦੁਆਲਾ ਨਿਕਲਿਆ। ਸਾਹਮਣੇ ਲਿਖਿਆ ਸ਼ਰਾਬ ਸਿਹਤ ਲਈ, ਬੋਲਦੇ ਹੋ ਸ਼ਰਾਬ ਸਿਹਤ ਲਈ, ਫਿਰ ਵੀ ਬੀਬੀ ਜਾਂਦਾ ਨਾ ਹੋਇਆ, ਦੁਆਲਾ ਹੀ ਨਿਕਲਿਆ, ਫਿਰ ਹੋਰ ਕੀ ਕਹੋ? ਤੰਬਾਕੂ ਤੋਂ ਕੈਂਸਰ ਪੈਦਾ ਹੁੰਦਾ, ਸਾਹਮਣੇ ਲਿਖਿਆ ਫਿਰ ਵੀ ਖਾਈ ਜਾਂਦੀ, ਤਲਿਆ ਸਿਹਤ ਲਈ, ਬੋਲ ਦਿਓ ਤਲਿਆ ਸਿਹਤ ਲਈ, ਫਿਰ ਕਹੋ ਤਲਿਆ ਸਿਹਤ ਲਈ, ਫਿਰ ਵੀ ਖਾਵਾਂਗੇ। ਅੱਜ ਘਰ ਵਾਲੀ ਕਹਿੰਦੇ ਸਮੋਸੇ ਨੇ, ਕਹਿੰਦੇ ਲਿਆਓ ਪਕੌੜੇ ਬਣਾਏ ਨੇ ਤੇਰੇ ਲਈ, ਲਿਆ ਕੋਈ ਗੱਲ ਹੀ ਨਹੀਂ, ਚਾਰ ਪਰੌਂਠੇ ਨਹੀਂ ਪਤਾ ਸਵੇਰੇ ਅੱਜ ਮੂਲੀ ਵਾਲੇ ਖਾ ਕੇ ਆਏ ਹੋਏ ਹੈ ਜੀ। ਇੱਦਾਂ ਹੀ ਹੈ, ਕਹਿੰਦੇ ਕੁਝ ਹੋਰ ਆ, ਕਰਦੇ ਕੁਝ ਹੋਰ ਆ, ਹਾਂਜੀ ਇੱਦਾਂ ਹੀ ਹੈ। ਤਾਂ ਕਹਿ ਰਿਹਾ ਇਹ ਗੱਲ ਮੈਂ ਵੀ ਆਪਣਾ ਤੇ ਦੁਆਲਾ ਨਿਕਲਿਆ, ਉਹ ਇਹ ਤੇ ਗੱਲਾਂ ਨੇ ਨਿੱਕੀਆਂ, ਖਾਣ ਪੀਣ ਵਾਲੀਆਂ ਗੱਲਾਂ ਤੇ ਬਹੁਤ ਥੱਲੇ ਰਹਿ ਜਾਂਦੀਆਂ ਨੇ। ਧਰਮ ਬਾਰੇ ਅਸੀਂ ਕੀ ਜਾਣੀਏ? ਜੋ ਗੁਰੂ ਸਾਹਿਬ ਕਹਿੰਦੇ ਨੇ ਉਹਨੂੰ ਮੰਨਣਾ, ਖੇਡ ਪਈ। ਪਰ ਹਾਂ, ਚੱਲਾਂਗੇ ਹੌਲੀ ਹੌਲੀ ਫਿਰ ਰਾਹ ਮਿਲਦਾ ਜਾਂਦਾ ਭਾਈ। ਗੁਰੂ ਸਾਹਿਬ ਤੇ ਕੋਈ ਕਿੰਤੂ ਪਰੰਤੂ ਨਹੀਂ, ਇਹ ਬੜੇ ਮਹਾਨ ਨੇ, ਪਰ ਬਸ ਇੰਨਾ ਵੀ ਇਹਨਾਂ ਨੂੰ ਪੜ੍ਹਨਾ ਸ਼ੁਰੂ ਹੋਈ ਫਿਰ ਜ਼ਿੰਦਗੀ ਬਦਲੇਗੀ। ਬਹੁਤ ਸਾਰੀਆਂ ਬੇਨਤੀਆਂ ਕਰਨੀਆਂ ਨੇ, ਕੱਲ੍ਹ ਤੇ ਪਰਸੋਂ ਦੇ ਦੀਵਾਨ 'ਚ ਕਰਾਂਗੇ। ਬਹੁਤ ਚਾਅ ਨਾਲ, ਬੜੇ ਰੀਝ ਨਾਲ ਤੁਸੀਂ ਇਹ ਸਾਰਾ ਪ੍ਰੋਗਰਾਮ ਕਰ ਰਹੇ ਹੋ। ਨਗਰ ਨਿਵਾਸੀਆਂ ਨੂੰ ਵਧਾਈਆਂ ਵੀ ਨੇ, ਦੋ ਤਿੰਨ ਦਿਨ ਇੱਥੇ ਹੀ ਬਣਾਓ, ਇੱਥੇ ਹੀ ਛਕੋ, ਇੱਥੇ ਹੀ ਛਕਾਓ, ਤੇ ਜਿੱਥੋਂ ਆਏ ਹੋ ਉੱਥੋਂ ਹੋਰਾਂ ਸੰਗਤਾਂ ਨੂੰ ਪ੍ਰੇਰ ਕੇ ਨਾਲ ਲੈ ਕੇ ਆਓ। ਪਿੰਡਾਂ ਵਿੱਚ ਉਪਰਾਲਾ ਕਰੋ, ਮੋਟਰਸਾਈਕਲ ਵਾਲਾ ਟਰਾਲੀ ਲਿਆਵੇ, ਗੱਡੀਆਂ ਜਿਨ੍ਹਾਂ ਕੋਲ ਹੈ ਨੇ ਸੰਗਤ ਨੂੰ ਹੋਰ ਨਾਲ ਲੈ ਕੇ ਆਓ, ਵੱਧ ਤੋਂ ਵੱਧ ਜੁੜ ਕੇ ਆਪਾਂ ਰਲ ਮਿਲ ਕੇ ਗੁਰੂ ਸਾਹਿਬ ਦੇ ਬਚਨਾਂ ਦਾ ਲਾਹਾ ਲਈਏ, ਰਲ ਮਿਲ ਕੇ ਆਪਾਂ ਹਾਜ਼ਰੀ ਭਰੀਏ। ਇਹਦੇ ਚ ਸਾਡਾ ਵੀ ਭਲਾ, ਜਦੋਂ ਬਾਣੀ ਪੜ੍ਹਦੇ ਹਾਂ ਤੁਸੀਂ ਸੁਣਦੇ ਹੋ ਫਿਰ ਤੁਹਾਡਾ ਵੀ ਭਲਾ, ਆਪਣਾ ਸਾਰਿਆਂ ਦਾ ਭਲਾ। ਆਪਾਂ ਸਾਰੇ ਗੁਰਬਾਣੀ ਦੀ ਸੰਗਤ ਕਰੀਏ, ਗੁਰਬਾਣੀ ਤੋਂ ਸਿੱਖੀਏ, ਗੁਰਬਾਣੀ ਤੋਂ ਆਪਾਂ ਸਿੱਖੀਏ ਵੀ ਜ਼ਿੰਦਗੀ ਕਿਵੇਂ ਜਿਉਣੀ। ਮੈਂ ਅੱਜ ਨਾ ਸੰਸਕਾਰ ਤੇ ਗਿਆ ਇੱਕ ਤੇ, ਵੈਸੇ ਤੇ ਮੈਂ ਕਦੀ ਨਹੀਂ ਗਿਆ, ਪਰ ਅੱਜ ਮੈਂ ਇੱਕ ਸੰਸਕਾਰ ਤੇ ਚੰਡਾ ਲੱਗਣਾ ਸੀ, ਮੈਂ ਕਿਹਾ ਚਲੋ ਮੈਂ ਵੀ ਚੱਲਦਾ। ਮੈਂ ਗਿਆ, ਜਦੋਂ ਮੈਨੂੰ ਕਹਿੰਦੇ ਅਰਦਾਸ ਕਰ ਦਿਓ ਤੁਸੀਂ, ਮੈਂ ਅਰਦਾਸ ਲੱਗਾ ਕਰਨ, ਕਮਾਲ ਹੋ ਗਈ। ਮੈਂ ਨਿਗਾਹ ਮਾਰੀ, ਮਾੜੀ ਜੀ ਅਰਦਾਸ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਅੱਗੇ ਅਰਦਾਸ ਮਾਰੀ ਕਹਿ ਰਿਹਾ, ਨਾਲੇ ਮੈਂ ਨਿਗਾਹ ਘੁਮਾਈ ਤੇ ਜਿੰਨਿਆਂ ਕੁ ਦੀਆਂ ਜੁੱਤੀਆਂ ਲੈ ਸਕਦੀਆਂ ਸੀ ਲਾ ਦਿੱਤੀਆਂ, ਬਾਕੀ ਬੂਟਾਂ ਵਾਲੇ ਉਵੇਂ ਬੂਟ ਪਾਈ ਖੜੇ ਰਹੇ। 52 ਕਿੱਲਿਆਂ ਦੀ ਮਾਲਕ ਬੀਬੀ, 52 ਕਿੱਲਿਆਂ ਦੀ ਮਾਲਕ ਬੀਬੀ, ਸੰਸਕਾਰ ਹੋ ਰਿਹਾ, ਜੁੱਤੇ ਨਹੀਂ ਲਾਏ, ਅਰਦਾਸ ਕਰ ਰਿਹਾ, ਪਰ ਮੇਰੇ ਬਿਲਕੁਲ ਨਾਲ ਬੈਠੇ ਨੇ। ਏਦਾਂ ਨਹੀਂ ਵੀ ਚੱਲ ਕੀ ਅੱਗ ਲੱਗਦੀ ਹੈ, 2 ਮਿੰਟ ਲੱਗਣੇ, ਛੇ ਛੇਤੀ ਫਟਾਫਟ ਖੋਲੋ ਤਸਮੇ ਤੁਸਮੇ ਖੋਲੋ, ਅਰਦਾਸ ਖੜਨਾ। ਕਿੱਥੇ ਰੱਬ ਚੇਤਾ ਹੈ, ਇੱਥੇ ਹੀ ਵਾਹਿਗੁਰੂ ਵਾਹਿਗੁਰੂ ਕਰਦੇ। ਵਿਆਹਾਂ ਢੰਗਾਂ ਚ ਵੜ ਕੇ ਵੇਖੋ, ਦੁੱਖ ਸੁੱਖ ਤੇ ਜਾ ਕੇ ਵੇਖੋ, ਕਿੱਥੇ ਰੱਬ ਚੇਤਾ ਸਾਡੇ, ਨੇੜੇ ਤੇੜੇ ਵੀ ਨੇ। ਹਰ ਬਿਸਰਤ ਸਦਾ ਜਾਨ ਵੀ ਕਿੰਨੀ ਕੁ ਸੌਖੀ ਹੈ, ਖੁਆਰ ਵੀ ਤੇ ਸਦਾ ਹੀ ਹੈ, ਔਖੇ ਵੀ ਤੇ ਸਦਾ ਹੀ, ਹੋਰ ਹੀ ਆਪਣੀ ਤੁਰਿਆ ਜਾਂਦਾ ਬੰਦਾ। ਵੇਖੋ ਮੈਂ ਤੁਹਾਨੂੰ ਕਿਹਾ ਗੁਰਬਾਣੀ ਤੋਂ ਸਿੱਖਣਾ ਨਾ ਆਹ ਗੱਲ ਹੈ, ਉਹ ਇੱਦਾਂ ਤੁਰੇ ਜਾਣ। ਇੱਕ ਕੋਈ ਬੀਬੀ ਖੜ ਜੋ ਪਾਸਾ ਤੇ ਬਦਲ ਲਓ, ਪਤਾ ਨੀ ਮੈਨੂੰ, ਮੈਂ ਅੱਜ ਵੇਖਿਆ ਪਈ, ਮੈਨੂੰ ਨੀ ਪਤਾ, ਉਹ ਖੜ ਜੋ ਭਾਰ ਮੁਲ ਭਾਰ ਹੌਲਾ ਦੂਜੇ ਪਾਸਾ ਬਦਲ ਲਓ। ਇੰਨਾ ਹੀ ਤੁਰੇ ਹੈ ਜਿੰਨਾ ਮੰਨ ਲਓ ਇੱਥੇ ਆਪਾਂ ਜਿਵੇਂ ਸਟੇਜ ਤੇ ਹਾਂ, ਇੱਥੋਂ ਲਾਸ਼ ਚੁੱਕਣੀ ਸੀ, ਕਿੱਥੇ ਲੈ ਕੇ ਜਾਣੀ ਸੀ, ਜਿੰਨਾ ਕੁ ਪਾਸਾ ਪੜਦਾ ਲੱਗਿਆ ਨਾਲ, ਇੰਨਾ ਹੀ 40-50 ਫੁੱਟ ਤੇ ਹੀ ਇੱਥੋਂ ਚੁੱਕਣੀ ਹੈ, ਇੱਥੇ ਲਿਜਾਣੀ ਹੈ। ਘਰ ਚ ਹੀ ਸੰਸਕਾਰ ਸੀ, ਬਾਹਰ ਹੀ ਕੰਧ ਦੇ ਨਾਲ ਹੀ, ਉਹ ਜਦੋਂ ਇੱਦਾਂ ਚੁੱਕਣ ਲੱਗੇ, ਉਹ ਪਾਸਾ ਤੇ ਬਦਲ ਲਓ, ਰੌਲਾ ਪਾਉਣ ਵਿੱਚ 1-2 ਜਣੇ। ਮੈਂ ਕਿਹਾ ਕੌਣ ਨੇ, ਪਿੰਡ ਦੇ ਸਿਆਣੇ ਬੰਦੇ ਨੇ, ਸਲਾਹ ਦਿੰਦੇ ਨੇ ਵੀ ਉਹਨੇ ਭਾਰ ਹੌਲਾ ਕਰ ਲਓ, ਪਤਾ ਨੀ ਕੀ ਮੈਨੂੰ, ਮੈਂ ਤੇ ਪਹਿਲੀ ਵਾਰ ਵੇਖਿਆ। ਉਹਨਾਂ ਨੇ ਲਾਸ਼ ਧਰੀ, ਜਿਹੜੇ ਅੱਗੇ ਵਾਲੇ ਸੀ ਉਹ ਪਿੱਛੇ ਚਲੇ ਗਏ, ਪਿੱਛੇ ਵਾਲੇ ਅੱਗੇ ਆ ਗਏ। ਮੈਂ ਕਿਹਾ ਕੀ ਕੀਤਾ ਇਹਨਾਂ ਨੇ, ਕਹਿੰਦੇ ਜੀ ਇਹ ਵੀ ਰਿਵਾਜ਼। ਇੱਕ ਪੇੜੇ ਚੁੱਕੀ ਫਿਰੇ ਬੀਬੀ ਪਿੱਛੇ, ਉਹ ਕੀ ਹੁੰਦੇ ਨੇ ਮੈਨੂੰ ਪਤਾ ਹੀ ਨੀ ਵੀ ਉਹ ਕੀ ਹੁੰਦੇ ਨੇ, ਕੀ ਹੁੰਦੇ ਨੇ, ਐਡੇ ਐਡੇ ਪੇੜੇ ਸੀ ਉਹਦੇ ਬਣਾਏ, ਕਈ ਆਟੇ ਰਲਾ ਕੇ, ਕੀ ਹੁੰਦਾ ਪੇੜਿਆਂ, ਉਹ ਕੀ ਹੁੰਦਾ, ਉਹ 3-4 ਪੇੜੇ। ਹਾਂ ਉਹ ਪਤਾ ਨੀ ਬੀਬੀ 3 ਪੇੜੇ ਚੁੱਕੀ ਫਿਰੇ ਮਗਰ ਮਗਰ ਲਾਸ਼ ਦੇ ਪਿੱਛੇ, ਉਹਨੂੰ ਕਹਿੰਦੇ ਵੀ 1 ਪੇੜਾ ਉਹਨੇ ਇੱਥੇ ਰੱਖਤਾ, ਇੱਕ ਮੈਂ, ਇਹੋ ਜਿਹੇ ਟਕਵੰਜ। ਅੱਛਾ ਹੁਣ ਜੇ ਪੁੱਛੋ ਇਹ ਕਿਉਂ ਕਰ ਰਹੇ ਹੋ ਜੀ, ਕਹਿੰਦੇ ਜੀ ਇਹ ਸਿਆਣੇ ਨੇ, ਇਹਨਾਂ ਤੋਂ ਸਿੱਖਣਾ ਵੀ ਕਿਵੇਂ ਸਾੜੀਏ ਕਿਵੇਂ, ਇਹੀ ਪੁੱਛਣਾ। ਜੇ ਬੱਚਾ ਜੰਮਦਾ ਬੇਬੇ ਨੂੰ ਪੁੱਛ ਲਓ ਕੀ ਕਰੀਏ, ਸਿਲਾ ਹੈ, ਸੂਤਕ ਹੈ, ਫਲਾਣੀ ਬੁੜੀ ਨੂੰ ਪੁੱਛੋ, ਫਲਾਣੇ ਬੁੜੇ ਨੂੰ ਪੁੱਛੋ, ਗੁੜਤੀ ਦੇਣ ਵਾਲਾ ਬਾਪੂ ਉਹਨੂੰ ਪੁੱਛੋ ਵੀ ਕਿਵੇਂ ਕਰੀਏ। ਰੱਜਿਆ ਸ਼ਰਾਬ ਦਾ ਉਹਨੇ ਚਾਹ ਚੜ੍ਹ ਗਿਆ, ਦਾਦਾ ਪੋਤਾ ਹੋਇਆ, ਸ਼ਰਾਬ ਨਾਲ ਰੱਜ ਗਿਆ, ਉਹਦੀ ਗੁੜਤੀ ਦੇ ਦਿਓ। ਆਪਾਂ ਪੁੱਛਦੇ ਕਿਹਨੂੰ ਆ, ਤੇ ਸਿੱਖ ਦਾ ਕੀ ਕਰਮ ਹੁੰਦਾ, ਗੁਰੂ ਨੂੰ ਪੁੱਛੇ ਜੇ ਗੁਰੂ ਦਾ ਸਿੱਖ। ਮੈਂ ਗੱਲ ਇੱਥੇ ਲਿਆਉਣੀ ਚਾਹੁੰਦਾ ਵੀ ਗੁਰਬਾਣੀ ਤੋਂ ਸਿੱਖਣਾ ਹੈ। ਆਪਾਂ ਇੱਦਾਂ ਦੀਵਾਨ ਚ ਕਿਉਂ ਬਹਿਣਾ ਹੈ ਵੀ ਸਾਨੂੰ ਪਤਾ ਲੱਗ ਜੇ ਜ਼ਿੰਦਗੀ ਕਿਵੇਂ ਜਿਉਣੀ ਹੈ, ਗੁਰਬਾਣੀ ਤੋਂ ਆਪਾਂ ਜਿਉਣ ਦਾ ਚੱਜ ਸਿੱਖ ਲਈਏ। ਮੈਂ ਤਾਂ ਇਹ ਬੇਨਤੀ ਥੋੜੀ ਅੱਗੇ ਲੈ ਗਿਆ ਵੀ ਚਣਾ ਖਣਾ ਹੀ ਚੌਧਰੀ ਬਣ ਜਾਂਦਾ ਸੰਸਕਾਰ ਕਰ, ਓਏ ਐਂ ਕਰ ਲਓ, ਓਏ ਓਏ ਆਹ ਰਿਵਾਜ ਹੈ, ਕੋਈ ਕੁਛ ਬੋਲਦਾ ਹੈ, ਕੋਈ ਕੁਛ ਬੋਲਦਾ ਹੈ, ਮੈਂ ਵੇਖ ਰਿਹਾ ਕੋਈ ਪਤਾ ਹੀ ਨਹੀਂ। ਉਹ ਕਹਿੰਦੇ ਤੇਲ ਪਾ ਲਓ, ਕਹਿੰਦੇ ਥੋੜਾ ਜਿਹਾ ਵੀ ਅੱਗ ਬਾਹਲੀ ਛੇਤੀ ਲੱਗਣ, ਉਹ ਤੇਲ ਨਹੀਂ ਪਾਈਦਾ, ਇਹ ਰਿਵਾਜ ਨਹੀਂ। ਮੈਂ ਕਹਿੰਦਾ ਇੱਥੇ ਵੀ ਰਿਵਾਜ ਚੁੱਕੀ ਫਿਰਦੇ, ਵਿਸਾੜਨਾ ਹੀ ਹੈ, ਤੁਸੀਂ ਕਰਨਾ ਹੈ ਕਰ ਦਿਓ ਕੰਮ ਬਸ। ਭਾਵ ਕਹਿਣ ਦਾ ਵੀ ਸਾਡੀ ਮੱਤ ਹੀ ਦੁਆਲਾ ਨਿਕਲਿਆ ਪਿਆ ਸਾਡਾ, ਦਵਾਨੀ ਦੀ ਅਕਲ ਨਹੀਂ ਸਾਨੂੰ ਪਤਾ ਹੈ। ਜਣਾ ਖਣਾ ਹੀ ਚੌਧਰੀ, ਕੋਈ ਆਪਣੀ ਸਲਾਹ ਦੇਈ ਜਾਂਦਾ, ਕੋਈ ਆਪਣੀ, ਤਾਂ ਕਰਕੇ ਗੁਰ ਕੀ ਮਤ ਤੂੰ ਲਿਹੇ ਇਆਣੇ, ਇਆਣਿਆ ਮਨਾ ਤੂੰ ਗੁਰੂ ਦੀ ਮਤ ਲੈ। ਹੁਣ ਕੱਲ੍ਹ ਨੂੰ ਫੁੱਲ ਚੁਗਣਗੇ, ਫੁੱਲ ਚੁੱਕ ਕੇ ਪਤਾ ਕੀ ਕਹਿਣਗੇ, ਆ ਜਾ ਚੱਲੀਏ, ਜੇ ਰਹਿ ਗਿਆ ਫਿਰ, ਜੇ ਉਹ ਨਾ ਗਿਆ ਤੂੰ ਕਹਿੰਦਾ ਆ ਜਾ ਚੱਲੀਏ, ਜੇ ਉਹ ਨਾ ਗਿਆ ਫਿਰ ਅੜ ਗਿਆ, ਇਹ ਬੁੜੇ ਤੇ ਅੜੀਅਲ ਹੈ ਹੀ ਨਹੀਂ, ਕਹਿਣਗੇ ਮੈਂ ਨਹੀਂ ਜਾਂਦਾ, ਕਰ ਲੈ ਕੀ ਕਰ ਲੈ, ਤੇਰੀ ਸਾਰੀ ਜ਼ਿੰਦਗੀ ਮੰਨੀ ਹੈ ਉਹਨੇ, ਅੱਜ ਮੰਨੇਗਾ ਆ ਜਾ ਚੱਲੀਏ, ਕੀਰਤਪੁਰ ਲੈ ਚੱਲਿਆ, ਟਿਕਟ ਖਰਚਦੇ ਨੇ ਨਾਲ ਉੱਲੂ ਉੱਲੂ ਉੱਲੂ, ਹਾਂ ਤਾਂ ਕਹਿ ਰਿਹਾ, ਸਿੱਖ ਨੂੰ ਨਹੀਂ ਕਹਿੰਦਾ, ਸਿੱਖ ਹੈ ਜਿਹੜਾ ਟਿਕਟਾਂ ਖਰਚਦੇ ਨੇ, ਇੱਕ ਕਨੇਡਾ ਤੋਂ ਆਇਆ, ਕਨੇਡਾ ਤੋਂ ਕਨੇਡੀਅਨ ਉਹਨਾਂ ਨੇ ਬੱਸ ਲਈ ਕਨੇਡਾ ਵਾਲੀ, ਤੇ ਉਹਦੇ 'ਚ ਟਿਕਟ ਉਹਨਾਂ ਨੇ ਉਹਦੀ ਇੱਕ ਹੋਰ ਵੱਧ ਕਰਾਈ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਕਿਉਂ, ਕਹਿੰਦੇ ਜੀ ਬੁੜੇ ਦੀ ਟਿਕਟ ਕਹਿੰਦੇ ਲੈਣੀ ਸੀ, ਮੈਂ ਕਿਹਾ ਫਿਰ ਕਨੇਡਾ ਤੋਂ ਵੀ ਕਰਾਈ ਸੀ, ਕਹਿੰਦੇ ਨਹੀਂ ਜੀ ਉਹ ਤੇ ਟਿਕਟ ਹੀ 40-50 ਹਜ਼ਾਰ ਦੀ ਆਉਂਦੀ ਹੈ, ਤੇ ਮੈਂ ਕਿਹਾ ਉੱਥੋਂ ਤੇ ਉੱਡ ਕੇ ਆ ਗਿਆ ਹੋਣਾ ਜਹਾਜ਼ ਦੇ ਨਾਲ ਨਾਲ, ਇੱਥੋਂ ਆ ਕੇ ਤੁਸੀਂ ਟਿਕਟ। ਅੱਛਾ ਹੁਣ ਇਹਦਾ ਜਵਾਬ ਹੈ ਵੀ ਬਜ਼ੁਰਗੋ ਕਿਸੇ ਕੋਲ, ਜਿਹੜਾ ਤੂੰ ਕਹਿੰਦੇ ਆ ਜਾ ਚੱਲੀਏ, ਤੇਰਾ ਪੜ੍ਹਿਆ ਲਿਖਿਆ ਯੂਨੀਵਰਸਿਟੀ ਵਾਲਾ ਬੱਚਾ ਤੈਨੂੰ ਸਵਾਲ ਪੁੱਛੇਗਾ, ਦੇਗਾ ਜਵਾਬ, ਇਹਦਾ ਜਵਾਬ ਦੇਗਾ, ਪੜ੍ਹਿਆ ਲਿਖਿਆ ਬੱਚਾ ਤੈਨੂੰ ਪੁੱਛਦਾ ਹੈ, ਸਕੂਲ ਕਾਲਜ ਜਾਣ ਵਾਲਾ ਵੀ ਦੱਸ ਬਾਪੂ, ਜੇ ਨਾ ਗਿਆ ਬੁੜਾ ਫੇਰ ਜਵਾਬ ਕੋਈ ਨਹੀਂ, ਇਹ ਤੇ ਗੁਰੂ ਗ੍ਰੰਥ ਸਾਹਿਬ ਤੋਂ ਪੁੱਛਣਾ ਪੈਣਾ ਹੈ, ਛੱਡ ਦਿਓ ਪੁੱਛਣਾ ਹੋਰਾਂ ਤੋਂ, ਬਾਣੀ ਕੀ ਕਹਿੰਦੀ ਹੈ ਇਹਦੇ ਬਾਰੇ ਇਹ ਪੁੱਛੋ। ਚਲੋ ਇਸ ਟੌਪਿਕ ਤੇ ਆਪਾਂ ਕੱਲ੍ਹ ਗੱਲ ਕਰਾਂਗੇ, ਥੋੜਾ ਜਿਹਾ ਵਿਸ਼ਾ ਵੀ ਮਰਨ ਤੋਂ ਬਾਅਦ ਕੀ ਕਰਨਾ ਚਾਹੀਦਾ, ਲਿਖਿਆ ਕੀ ਹੈ ਮਰਿਆਦਾ 'ਚ, ਮਰਿਆਦਾ 'ਚ ਕੀ ਲਿਖਿਆ, ਆਪਣੀ ਹੀ ਬਣਾਈ ਜਾਂਦੇ ਹਾਂ, ਜੋ ਦਿਲ ਕਰਦਾ ਛੱਡੀ ਚੱਲੋ, ਜਿੱਧਰ ਨੂੰ ਜਿਹਦਾ ਦਿਲ ਕਰਦਾ ਉਵੇਂ ਕਰੀ ਜਾਂਦਾ, ਤਾਂ ਮਾੜੀ ਸਾਡੇ ਨਾਲ ਇੱਦਾਂ ਬਣਦੀ। ਇਸ ਕਰਕੇ ਗੁਰ ਕੀ ਮਤ ਤੂੰ ਲਿਖੇ ਇਆਣੇ, ਇਆਣੇ ਆ ਨਾ ਆਪਾਂ, ਇਆਣਾ ਕੌਣ ਹੁੰਦਾ ਜਿਹਨੂੰ ਅਕਲ ਨਾ ਹੋਵੇ, ਆਪਾਂ ਇਆਣੇ ਆ, ਪਹਿਲਾਂ ਤੇ ਮਨ ਮੰਨ ਜੇ ਵੀ ਆਪਾਂ ਇਆਣੇ ਆ, ਸਾਨੂੰ ਮਤ ਪਹਿਲਾਂ ਤੇ ਇਹ ਮੰਨੋ ਸਣੇ ਮੇਰੇ ਵੀ ਆਪਾਂ ਬੇਅਕਲ ਆ, ਸਾਨੂੰ ਪਤਾ ਨਹੀਂ, ਪਹਿਲਾਂ ਤੇ ਮਨ ਮੰਨ ਜੇ, ਆ ਸਾਡਾ ਇਸ ਗੱਲ ਤੇ ਅੜ ਜਾਂਦੇ, ਸਾਡਾ ਮਨ ਹੀ ਨਹੀਂ ਮੰਨਦਾ ਵੀ ਮੈਂ ਨਿਆਣਾ, ਲੈ ਦਾੜੀ ਕਿਤੇ ਧੁੱਪ 'ਚ ਚਿੱਟੀ ਹੋਈ ਇੱਥੇ, ਤੇ ਬੁੜਿਆ 60 ਸਾਲ ਦਾ ਹੋ ਕੇ ਰੋਜ਼ ਪਊਆ ਭਾਲਦਾ, ਮੈਨੂੰ ਲੱਗਦਾ ਧੁੱਪ 'ਚ ਚਿੱਟੀ ਹੋਈ ਲੱਗਦਾ ਹੈ, ਤੂੰ ਅਜੇ ਵੀ ਪਊਏ ਤੋਂ ਬਿਨਾਂ ਤੂੰ ਕਹਿੰਦਾ ਮੈਨੂੰ ਅਜੇ ਵੀ ਪਊਆ ਚਾਹੀਦਾ, ਫਿਰ ਧੁੱਪ 'ਚ ਚਿੱਟੀ ਕੀਤੀ ਤੂੰ, ਦਾੜੀ ਚਿੱਟੀ ਹੋਣ ਤੇ ਵੀ ਤੇਰੇ ਪਿੰਡ 'ਚ ਖਾੜਾ ਲੱਗਦਾ ਸਭ ਤੋਂ ਅੱਗੇ ਕੁਰਸੀ ਡਾਹ ਕੇ ਬਹਿ ਕੇ, ਤੇ ਮੋਢੇ ਤੇਰੇ ਹਿੱਲਦੇ ਨੇ, ਉਦੋਂ ਲੱਗਦਾ ਹੀ ਹੈ ਫਿਰ ਧੁੱਪ 'ਚ ਚਿੱਟੀ ਹੋਈ ਹੈ, ਇਹ ਸੱਚ ਹੈ। ਗੁਰਬਾਣੀ ਕੀ ਕਹਿੰਦੀ ਹੈ, ਸਿਆਣਾ ਉਹ ਹੈ ਜਿਹੜਾ ਸਤਿਗੁਰੂ ਦੀ ਮੱਤ ਲੈ ਕੇ ਸਿਆਣਾ ਬਣਦਾ, ਆਪਾਂ ਇਆਣੇ ਆ, ਪਹਿਲਾਂ ਤਾਂ ਇਹ ਮੰਨੋ ਵੀ ਅਸੀਂ ਬੇਅਕਲ, ਸਾਨੂੰ ਅਕਲ ਹੀ ਨਹੀਂ, ਠੀਕ ਹੈ ਮੈਨੂੰ ਹਲ ਵਾਹੁਣਾ ਆਉਂਦਾ ਹੈ, ਮੈਨੂੰ ਫਸਲ ਦਾ ਪਤਾ ਹੈ, ਮੈਨੂੰ ਖੇਤੀ ਦਾ ਪਤਾ ਹੈ, ਮੱਝਾਂ ਬਾਰੇ ਮੈਨੂੰ ਪਤਾ ਵੀ ਇਹ ਕਿਹੜੀ ਨਸਲ ਦੀ ਹੈ, ਪਰ ਮੈਨੂੰ ਇਹ ਨਹੀਂ ਚੱਜ ਵੀ ਜ਼ਿੰਦਗੀ ਕਿਵੇਂ ਜਿਉਣੀ ਹੈ, ਇਹ ਮੈਂ ਗੁਰੂ ਤੋਂ ਪੁੱਛਣਾ ਹੈ, ਪਹਿਲਾਂ ਤਾਂ ਤਿਆਰੀ ਕਰੋ ਵੀ ਹਾਂ ਮੈਂ ਪੁੱਛਣਾ, ਫਿਰ ਪੁੱਛੋ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੈਂ ਮੂਰਖ ਹਾਂ ਤੁਸੀਂ ਮੈਨੂੰ ਸਮਝਾਓ, ਤੁਸੀਂ ਸਮਝਾਓ, ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਵਿਗਾੜੇ ਹੈ ਦਿਨ ਸ ਰਾਤ, ਮੈਂ ਤੇ ਵਿਗਾੜੀ ਜਾਂਦਾ ਸਾਰਾ ਕੰਮ ਹੀ, ਮੈਂ ਤੇ ਜ਼ਿੰਦਗੀ ਵਿਗਾੜ ਲਈ ਆਪਣੀ, ਆਪਣੀ ਤਾਣੀ 'ਚ ਆਪ ਹੀ ਉਲਝ ਗਿਆ, ਕਹਿੰਦਾ ਮੈਂ ਸਵਾਰੂ ਜ਼ਿੰਦਗੀ, ਮੈਂ ਤੇ ਉਲਝ ਕੇ ਬਹਿ ਗਿਆ, ਮੈਂ ਕਹਿੰਦਾ ਸੀ ਮੈਂ ਘਰ ਬਣਾਉ ਮੇਰੇ ਘਰ 'ਚ ਤੇ ਦੁੱਖ ਦੁੱਖ ਕਲੇਸ਼, ਹਮ ਭੂਲ ਵਿਗਾੜੇ ਹੈ ਦਿਨ ਸ ਰਾਤ, ਹਰ ਲਾਜ ਰਖਾਏ ਹਮ ਬਾਰਕ, ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ। ਅਸੀਂ ਬੱਚੇ ਹਾਂ, ਸਾਨੂੰ ਅਕਲ ਕੋਈ ਨਹੀਂ, ਸਾਨੂੰ ਸਮਝਾਓ ਵੀ ਜ਼ਿੰਦਗੀ ਜਿਉਣ ਦਾ ਚੱਜ ਕੀ ਹੈ, ਚੱਜ ਨਹੀਂ ਜਿਉਣ ਦਾ, ਸਾਨੂੰ ਨਿਆਣੇ ਜੰਮ ਲਏ ਤੇ ਪਸ਼ੂ ਪੰਛੀਆਂ ਦੇ ਵੀ ਹੈ ਨੇ, ਇਹ ਕਿੱਡੀ ਵੱਡੀ ਗੱਲ ਹੈ, ਬੱਚੇ ਪਾਲ ਲਏ ਘਰ ਬਾਰ ਤੇ ਉਹਨਾਂ ਨੇ ਵੀ ਬਣਾਇਆ, ਪਰ ਜਿਉਣ ਦਾ ਚੱਜ ਗੁਰੂ ਜੀ ਸਿਖਾਓ, ਮੈਂ ਤਾਂ ਤੁਹਾਨੂੰ ਕਹਿ ਰਿਹਾ ਵੀ ਇਹ ਜਿਹੜਾ ਜਿਉਣ ਦਾ ਚੱਜ ਹੈ ਇਹ ਗੁਰਬਾਣੀ ਸਿਖਾਉਂਦੀ ਹੈ, ਇੱਥੇ ਆਪਾਂ ਚੱਜ ਸਿੱਖਣ ਆਏ ਹਾਂ। ਹੁਣ ਸਾਖੀ ਸੁਣਾ ਲਓ, ਆਹ ਹਾ ਹਾ ਮਹਾਰਾਜ ਨੇ ਐਂ ਤਾਰਤਾ, ਚਲੋ ਜੀ ਲੰਗਰ ਛਕਿਆ ਘਰਾਂ ਨੂੰ, ਇੱਦਾਂ ਨਹੀਂ, ਆਪਾਂ ਇੱਥੇ ਕੀ ਸਿੱਖਣ ਆਏ ਹਾਂ, ਜ਼ਿੰਦਗੀ ਜਿਉਣ ਦਾ ਚੱਜ, ਮੇਰੇ ਸਣੇ ਆਪਾਂ ਵੀ ਤੇ ਸਿੱਖਣੀ, ਜਦੋਂ ਸ਼ਬਦ ਪੜਾਂਗੇ ਮੈਂ ਵੀ ਸਿੱਖਾਂਗਾ ਤੁਸੀਂ ਵੀ ਸਿੱਖੋਗੇ, ਗੁਰ ਮਿਲ ਚੱਜ ਅਚਾਰ ਸਿੱਖ, ਤੁਦ ਕਦੇ ਨਾ ਲੱਗੇ ਦੁੱਖ, ਫਿਰ ਕਦੇ ਦੁਖੀ ਨਹੀਂ ਹੋਏਗਾ, ਚੱਜ ਸਿੱਖ ਲੈ, ਵੀ ਕਿਵੇਂ ਚੱਜ ਜ਼ਿੰਦਗੀ ਜਿਉਣ ਦਾ ਚੱਜ। ਅੱਛਾ ਫਿਰ ਤੁਹਾਨੂੰ ਚੱਜ ਤੇ ਸਿਖਾ ਦਿਆਂ ਸਿਖਾ ਦੇਣਗੇ ਸੱਚੇ ਪਾਤਸ਼ਾਹ, ਅਕਲ ਆ ਜਾਏਗੀ ਵੀ ਐਂ ਨਹੀਂ ਕਰਨਾ ਐਂ ਕਰਨਾ, ਫਿਰ ਚੱਲਾਂਗੇ। ਪਹਿਲਾਂ ਤੇ ਮਨ ਹੀ ਨਹੀਂ ਮੰਨਦਾ ਕਿ ਮੈਂ ਮੂਰਖ ਹਾਂ, ਉਦੋਂ ਬਾਅਦ ਸਿੱਖਣ ਨੂੰ ਦਿਲ ਨਹੀਂ, ਸਿੱਖ ਲੈਂਦਾ ਫਿਰ ਚੱਲਦਾ ਨਹੀਂ। ਕਹਿੰਦੇ ਚੱਲਣਾ ਬਾਹਲਾ ਔਖਾ, ਪਤਾ ਤੇ ਲੱਗ ਜਾਏਗਾ ਪਰ ਚੱਲੇਗਾ, ਫਿਰ ਦਿਲ ਕੱਢੇਗਾ ਭਾਈ। ਪਰ ਜਿਹੜਾ ਦਿਲ ਕੱਢ ਗਿਆ ਉਹੀ ਮਰਦਾਨਾ ਹੈ, ਗੁਰੂ ਨਾਨਕ ਨਾਲ ਮਰਦਾਨਾ ਹੀ ਰਹਿ ਸਕਦਾ। ਆਖੋ
ਸਤਿਨਾਮ,
ਗੁਰੂ ਨਾਨਕ ਨਾਲ ਮਰਦਾਨਾ ਹੀ ਰਹਿ ਸਕਦਾ, ਭਾਵ ਚੇਤਾ ਰੱਖਿਓ ਗੁਰੂ ਦੇ ਨਾਲ ਦਾਨਾ ਮਰਦ ਹੀ ਰਹਿ ਸਕਦਾ, ਦਾਨਾ ਮਰਦ। ਸੱਚਮੁੱਚ ਜਿਹੜਾ ਮਰਦਾਨਾ ਹੈ, ਮਰਦ ਹੈ ਜਿਹੜਾ ਬਾਬੇ ਨਾਨਕ ਦੀ ਬਾਣੀ ਨਾਲ, ਉਹ ਹੀ ਰਹਿ ਸਕਦਾ, ਦੂਜੇ ਨੇ ਨਹੀਂ ਰਹਿਣਾ। ਗੁਰੂ ਨਾਨਕ ਨੇ ਮਰਦਾਨਾ ਬਣਾਇਆ, ਭਾਕਲ ਗੀਤਰ ਨੇ ਬੰਦਾ ਬਣਾਇਆ, ਬਦ ਬੰਦਾ ਬਹਾਦਰ ਐਂਡ ਚ ਇਹੀ ਸੀ ਨਾ। ਗੁਰੂ ਨਾਨਕ ਨੇ ਮਰਦਾਨਾ ਦਾਨਾ ਮਰਦ ਬਣਾ ਦਿੱਤਾ, ਕਲਗੀਧਰ ਨੇ ਬੰਦਾ ਬਣਾ ਦਿੱਤਾ, ਬੰਦੇ ਹੀ ਬਣ ਜਾਈਏ ਇਹੀ। ਬਾਕੀ ਇਸ ਟੌਪਿਕ ਤੇ ਕੱਲ ਗੱਲ ਕਰਾਂਗੇ। ਆਰਾਮ ਨਾਲ ਆਪਾਂ ਹੁਣ ਆਨੰਦ ਸਾਹਿਬ ਚ ਬੋਲੋ, ਅਰਦਾਸ ਚ ਜੁੜੋ, ਹੁਕਮਨਾਮੇ ਸੁਣ ਕੇ ਚੱਲ ਆਪਾਂ। 2 ਘੰਟੇ ਪੂਰੇ ਹੋ ਗਏ, ਅੱਜ 2:15 ਆਏ ਆ, ਕੱਲ ਨੂੰ ਮੈਂ 2:45 ਆਵਾਂਗਾ, ਧਿਆਨ ਚ ਰੱਖਿਓ, ਭੁੱਲਿਓ। 2:45 ਸ਼ੁਰੂ ਕਰ ਲਾਂਗੇ ਤਾਂ ਜੋ ਫਿਰ ਵੇਲੇ ਨਾਲ ਸਮਾਪਤੀ ਹੋ ਜਾਏ। ਗੱਜ ਕੇ ਆਨੰਦ ਸਾਹਿਬ ਚ ਬੋਲੋ, ਅਰਦਾਸ ਹੁਕਮਨਾਮੇ ਸੁਣ। ਕੋਈ ਰਸਨਾ ਵਾਂਝੀ ਨਾ ਰਵੇ, ਅੱਗੇ ਅੱਗੇ ਗਰੀਬ ਨਿਵਾਜ ਜਾਣਗੇ, ਆਪਾਂ ਫੇਰ ਚੱਲਾਂਗੇ। ਸੇਵਾ ਲੰਗਰਾਂ ਵਿੱਚ ਕਰੋ, ਬਣਾਓ ਵਰਤਾਓ ਆਪ ਛਕੋ, ਬਾਹਰੋਂ ਆਉਣ ਵਾਲੀਆਂ ਸੰਗਤਾਂ ਨੂੰ ਛਕਾਓ। ਨਗਰ ਨਿਵਾਸੀਆਂ ਨੂੰ ਬੇਨਤੀ ਹੈ ਭਾਈ, ਵੱਧ ਚੜ ਕੇ ਸੇਵਾ ਕਰੋ। ਆਓ ਗੱਜ ਕੇ ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਨੇ ਪਾਇਆ, ਸਤਿਗੁਰ ਦਾ ਪਾਇਆ ਮੈਂ ਸੁਖੀ ਮਨ ਰਜਿਆ ਤਾਇਆ। ਜਾਗਰਤਨ ਪਰਵਾਰ ਪਰੀ ਸ਼ਬਦ ਗਾ ਬਣਿਆ, ਸਤਿਗੁਰ ਦਾ ਗਾਵੋ ਹਰੀ ਗਿਰਾ ਕਹਿ ਨਾਨਕ ਆਨੰਦ ਹੋ, ਸਤਿਗੁਰੂ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਜਿਹੜੇ ਕੋਈ ਪਿੱਛੇ ਬਹਿ ਗਏ ਸੀ ਉਹਨਾਂ ਨੂੰ ਬੇਨਤੀ ਹੈ, ਜਿੰਨਾ ਮੱਥਾ ਨਹੀਂ ਟੇਕਿਆ ਗਿਆ ਕਿ ਮੱਥਾ ਟੇਕ ਲਓ। ਸਭ ਨਗਲਾ ਸਮਰੱਥ ਹੋ ਕਿਉ ਮਨ ਹੋ ਵਸਾਰੇ, ਸਾਹਿਬ ਕਿਆ ਨਹੀਂ ਘਰ ਤੇਰੇ, ਸਦਾ ਸਿੰਘ ਸਲਾਹਾ ਤੇਰੀ ਨਾਮ ਮਨ ਵਸਾਵੇ, ਨਾਮ ਕਿਰਪਾ ਮਾਤ ਕਹਿ ਨਾਨਕ ਸੱਚੇ ਸਾਹ ਕਿਆ ਨਹੀਂ ਘਰ ਤੇਰੇ ਸਾਚਾ, ਨਾਮ ਰਾਜਾ ਦਾ ਮੇਰਾ ਭੁੱਖਾ ਸਭ ਗੁਆਇਆ, ਤਾਂ ਸੁਪਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਕਹਿ ਨਾਨਕ ਸੁਣੋ ਸ਼ਬਦ ਕਰੋ ਪਿਆਰੋ ਸਾਚਾ, ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਕਰਮ ਪਾਇਆ ਖੁਦ ਜੇ ਲਿਖੋ, ਤੇ ਨਾਮ ਹਰ ਕੈ ਲਗੇ, ਕਹਿ ਨਾਨਕ ਕੈ ਸੁਭੂਆ, ਅਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ ਆਗਰਮ ਕਰ ਪਾਇਆ, ਦੁੱਖ ਰੋਗ ਸੰਤਾਪ ਪੁੱਤ ਸੁਣੀ ਸੱਚੀ ਬਾਣੀ, ਸਾਧਨ ਪਏ
ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹੇ ਭਰਪੂਰ
ਸਵਣ
ਗੁਰੂ ਬਾਣੀ ਮਾਤਾ ਕਰਤ ਮਹਤ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਈ ਐ ਸਵਨਾ ਦਾ ਵਿਸਾਹੋ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾ ਗੁਰਪੂਰਾ ਭੇਟਿਓ ਬਡਭਾਗੀ ਮਨਹਿ ਭਇਆ ਪ੍ਰਗਾਸਾ ਕੋਏ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਭੇਟਿਓ ਬਡਭਾਗੀ ਮਨਹਿ ਭਇਆ ਪ੍ਰਗਾਸਾ ਕੋਏ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰੈ ਰਹਾਉ ਅੰਤਰਜਾਮੀ ਕਰਨੈ ਹਾਰਾ ਸੋਈ ਖਸਮ ਹਮਾਰਾ ਨਿਰਭਉ ਭਏ ਗੁਰਚਰਨੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈਪੀ ਹੋਵਣ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਹੈ ਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁਖ ਵਿਨਾਸੇ ਵੱਡੀ ਵਡਿਆਈ ਹੈ ਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁਖ ਵਿਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।